ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾਅ ਚ ਕੁਝ ਪਲ ਤੁਹਾਡੇ ਨਾਲ ਹਰਮ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰੈਸਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ
ਪੜਾ ਸੋਚਾਂ ਲਿਖਾਂ ਮੈਂ ਹਰਫ ਜਿਹੜਾ ਪੜਾ ਸੋਚਾਂ ਲਿਖਾਂ ਮੈਂ ਹਰਫ ਜਿਹੜਾ ਉਹ ਤੇਰੇ ਨਾਂ ਦਾ ਵਿਸਥਾਰ ਹੋਵੇ ਚੜਾ ਜਿਸ ਰਾਹ ਉਹ ਤੇਰੇ ਤੀਕ ਜਾਵੇ ਖੜਾ ਜਿਸ ਥਾਂ ਉਹ ਤੇਰਾ ਦੁਆਰ ਹੋਵੇ ਸੋ ਇਸੇ ਹੀ ਦੁਆ ਦੇ ਨਾਲ ਇਸ ਉਸ ਪਰਮਾਤਮਾ ਦਾ ਮੇਰਾ ਭਰਿਆ ਹੱਥ ਹਰ ਇੱਕ ਦੇ ਸਿਰ ਤੇ ਰਵੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਸਵੇਰ ਜਾਣੀ ਕੇ ਪ੍ਰੋਗਰਾਮ ਲਹਿਰਾਂ ਦੇ ਸੰਗ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਪ੍ਰਿਸਬਨ ਤੋਂ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਸਵੇਰ ਦੇ ਵਿੱਚ ਹਰਮ ਰੇਡੀਓ ਦੇ ਵਿਹੜੇ ਸੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਿਲਕੁਲ ਠੀਕ ਹੋਊਗਾ ਜੀ ਕਿਉਂਕਿ ਹੁਣੇ ਹੁਣੇ ਆਸਟ੍ਰੇਲੀਆ ਦੇ ਵਿੱਚ ਤਾਂ ਐਨਜੈਕ ਡੇ ਦੀ ਛੁੱਟੀ ਵੀ ਸਾਰਿਆਂ ਨੇ ਹਨਾ ਮਨਾਈ ਆ ਤੇ ਹੁਣ ਫਿਰ ਵੀਕਐਂਡ ਆ ਗਿਆ ਤੇ ਆਪੋ ਆਪਣੇ ਕੰਮਾਂ ਕਾਰਾਂ ਤੇ ਤੁਸੀਂ ਚੱਲ ਪਏ ਹੋਵੋਗੇ ਆਪਣੀ ਮੰਜ਼ਿਲ ਵੱਲ ਤੇ ਲਓ ਜੀ ਫਿਰ ਕਰਦੇ ਹਾਂ ਅੱਜ ਦੇ ਦਿਨ ਦੀ ਸ਼ੁਰੂਆਤ ਦਿਨ ਅਤੇ ਤਰੀਕ ਤੋਂ ਦਿਨ ਤੁਹਾਨੂੰ ਦੱਸ ਹੀ ਦਿੱਤਾ ਕਿ ਸ਼ੁੱਕਰਵਾਰ ਆ ਤੇ ਤਰੀਕ 27 ਅਪ੍ਰੈਲ ਹੋ ਗਈ ਹੈ ਜੀ ਤੇ ਸਾਲ ਚੱਲ ਰਿਹਾ 2018 ਤੇ ਟਾਈਮ ਹੋ ਚੁੱਕਾ 8:01 ਸਵੇਰ ਦੇ ਤੇ ਆਪਣਾ ਇਹ ਸਾਥ ਅੱਜ ਕਿੰਨਾ ਚਿਰ ਰਹਿੰਦਾ ਵਾ ਦੇਖਦੇ ਹਾਂ ਜੀ ਵੈਸੇ ਆਪਣਾ ਇਹ ਸਾਥ ਅੱਜ 8 ਤੋਂ 10 ਵਜੇ ਤੱਕ ਹੀ ਰਹੂਗਾ ਪਰ ਮੈਨੂੰ ਥੋੜਾ ਕੁ ਟਾਈਮ ਪਹਿਲਾਂ ਜਾਣਾ ਪਊਗਾ ਪਰ ਤੁਹਾਡੇ ਲਈ ਅਸੀਂ ਬਹੁਤ ਸਾਰੀਆਂ ਗੱਲਾਂ ਤੇ ਬਹੁਤ ਹੀ ਇੰਟਰਟੇਨਮੈਂਟ ਇਨਫੋਰਮੇਸ਼ਨ ਛੱਡ ਕੇ ਜਾਵਾਂਗੇ ਤੇ ਤੁਸੀਂ ਉਸਦਾ ਇੰਜੋਏ ਕਰਦੇ ਰਹੋ ਮਾਣਦੇ ਰਹੋ ਆਨੰਦ ਤੇ ਲਓ ਜੀ ਫਿਰ ਮੌਸਮ ਬਾਰੇ ਗੱਲ ਕਰਦੇ ਹਾਂ ਬ੍ਰਿਸਬਨ ਦਾ ਮੌਸਮ ਬ੍ਰਿਸਬਨ ਦੇ ਵਿੱਚ ਤਾਂ ਜੀ ਜਿਹੜੀ ਸੁਬਹਾ ਦਾ ਅਜੇ ਥੋੜੀ ਠੰਡੀ ਸੀ ਤੇ ਮਤਲਬ ਕਿ ਠੰਡ ਨੇ ਆਪਣਾ ਆਗਾਜ਼ ਕਰਵਾ ਦਿੱਤਾ ਪਰ ਦਿਨ ਦਾ ਟਾਈਮ ਆ ਜਿਹੜਾ ਉਹ ਕਾਫੀ ਗਰਮ ਹੁੰਦਾ ਵਾ ਸੋ ਕੱਲ ਵੀ ਇਸੇ ਤਰ੍ਹਾਂ ਹੀ ਹੋ ਰਿਹਾ ਸੀ ਜੀ ਦਿਨ ਦੇ ਟਾਈਮ ਏਦਾਂ ਲੱਗ ਰਿਹਾ ਸੀਗਾ ਕਿ ਸਰਦੀਆਂ ਨੀ ਗਰਮੀਆਂ ਦੀ ਸ਼ੁਰੂਆਤ ਹੋ ਰਹੀ ਆ ਸੋ ਦਿਨ ਦਾ ਜਿਹੜਾ ਟਾਈਮ ਆ ਦਿਨ ਦਾ ਜਿਹੜਾ ਮੌਸਮ ਆ ਉਹ ਗਰਮ ਹੀ ਹੁੰਦਾ ਵਾ ਪਰ ਸੁਬਹਾ ਸੁਬਹਾ ਠੰਡ ਆਪਣਾ ਆਗਾਜ਼ ਆਪਣੇ ਆਉਣ ਦਾ ਆਗਾਜ਼ ਆ ਜਿਹੜਾ ਉਹ ਕਰਵਾ ਦਿੰਦੀ ਆ ਤੇ ਲਓ ਜੀ ਫਿਰ ਮੇਰੀਆਂ ਗੱਲਾਂ ਬਾਤਾਂ ਚੱਲੀ ਜਾਣੀਆਂ ਤੇ ਤੁਸੀਂ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਕਿਸ ਤਰ੍ਹਾਂ ਰਾਬਤਾ ਕਾਇਮ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਸੋ ਟੈਲੀਗ੍ਰਾਮ ਦਾ ਨੰਬਰ +917508014489 ਤੇ ਈਮੇਲ ਕਰ ਸਕਦੇ ਹੋ ਸਾਨੂੰ request@harmaradio.com ਤੇ ਲਓ ਜੀ ਫਿਰ ਤੁਹਾਡੇ ਸਾਰਿਆਂ ਲਈ ਪ੍ਰੋਗਰਾਮ ਦਾ ਪਹਿਲਾ ਗੀਤ ਹੌਸਲੇ ਪੰਮਾ ਡੋਮੇਵਾਲ ਦਾ ਗਾਇਆ ਹੋਇਆ ਗਾਣਾ ਤੇ ਉਸ ਤੋਂ ਬਾਅਦ ਆਪਾਂ ਮਿਲਦੇ ਹਾਂ ਜੀ ਤੇ ਚਲੋ ਜੀ ਫਿਰ ਥੋੜੀ ਜੀ ਪ੍ਰੋਬਲਮ ਹੋ ਗਈ ਸੀ ਪੰਮਾ ਡੋਮੇਵਾਲ ਦੇ ਗਾਣਾ ਆਪਾਂ ਤੁਹਾਨੂੰ ਬਾਅਦ ਵਿੱਚ ਸੁਣਾਵਾਂਗੇ ਪਰ ਪਹਿਲਾਂ ਸੁਣਾਉਣੇ ਆ ਜੀ ਸਤਿੰਦਰ ਸਰਤਾਜ ਦਾ ਬੜਾ ਹੀ ਪਿਆਰਾ ਜਿਹਾ ਗਾਣਾ ਮਾ ਆਰਸੀ ਸੋ ਆਰਸੀ ਦਾ ਮਤਲਬ ਕੀ ਹੁੰਦਾ ਤੁਸੀਂ ਉਹ ਵੀ ਦੱਸ ਦਿਓ ਪਤਾ ਹੀ ਹੋਊਗਾ ਜੀ ਆਰਸੀ ਕਿਉਂਕਿ ਆਰਸੀ ਹੈ ਨਾ ਜਿਹੜੀ ਉਹ ਹਰ ਇੱਕ ਬੰਦੇ ਨੂੰ ਉਹਦਾ ਪ੍ਰਤੀਬਿੰਬ ਜਾਂ ਉਹਦੀ ਤਸਵੀਰ ਦਿਖਾਈ ਦਿੰਦੀ ਆ ਮਤਲਬ ਕਿ ਬੰਦਾ ਦੇਖਣ ਵਾਲਾ ਹੋਣਾ ਚਾਹੀਦਾ ਚਲੋ ਜੀ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਆਰਸੀ ਸਤਿੰਦਰ ਸਰਤਾਜ ਦਾ ਗਾਇਆ ਹੋਇਆ ਤੇ ਫਿਰ ਕਰਦੇ ਹਾਂ ਜੀ ਗੱਲ ਥੋੜੀ ਜਿਹੀ ਇਸ ਗਾਣੇ ਬਾਰੇ ਵੀ ਤੇ ਫਿਰ ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੋ ਰਿਹਾ ਉਸ ਬਾਰੇ ਵੀ ਗੱਲਬਾਤ ਜ਼ਰੂਰ ਕਰਾਂਗੇ ਪਰ ਇਸ ਗੀਤ ਤੋਂ ਬਾਅਦ
ਆਰਸੀ 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 ਨੀ ਮੈਂ ਬੋਲਦਾ ਪਿਆਰ ਨਾ ਆਰਸੀ 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 ਨੀ ਮੈਂ ਬੋਲਦਾ ਪਿਆਰ ਨਾਲ ਬੋਲਦਾ ਪਿਆਰ ਨਾਲ ਆਰਸੀ ਨੀ ਮੈਂ ਬੋਲਦਾ ਪਿਆਰ ਨਾਲ ਬੋਲਦਾ ਪਿਆਰ ਨਾਲ ਆਰਸੀ ਨੀ ਮੈਂ ਬੋਲਦਾ ਪਿਆਰ ਨਾਲ ਸੱਚੋ ਸੱਚੀ ਦੱਸੀ ਰਾਂਝਣਾ ਵੇ ਪਹਿਲਾਂ ਤਾਂ ਨੀ ਹੀਰ ਕੋਈ ਬਣਾਈ ਮੁੰਡਿਆ ਸੱਚੋ ਸੱਚੀ ਦੱਸੀ ਰਾਂਝਣਾ ਵੇ ਪਹਿਲਾਂ ਤਾਂ ਨੀ ਹੀਰ ਕੋਈ ਬਣਾਈ ਮੁੰਡਿਆ ਸੱਚੋ ਸੱਚੀ ਦੱਸੀ ਰਾਂਝਣਾ ਵੇ
ओ चिट्टे कुड़ते ते फुल दरे आई दा तैनू इश्क लगा पर जाई दा वे साडा संग छोड़ दे जीवे ढोला ढोल जानी साडी गलियां ही ना वे मेहरबानी है साडी गलियां ही ना वे मेहरबानी सयो फुलां दा शौंकी हो राजा ता मेरा सयो फुलां दा शौंकी फुलां दी सेज बिछांदा नी फुलां डोरिए दा मार के डोरिए दा मार के जगांदा नी फुलां डोरिए दा मार के डोरिए दा मार के जगांदा नी फुलां डोरिए दा मार के तकाला वे हुण पै गया तकाला वे विचों तेरी सुख मंगदी कड्डा इतों इतों गाला वे विचों तेरी सुख मंगदी कड्डा उतों उतों गाला वे
लव जी गाना सुन रहे सी तुसी सतिंदर सरताज दा गाया होया आरसी तो आरसी दा मतलब की हुंदा आरसी दस्यो जरूर थाने सारेयां नूं पता होएगा जी ते बाकी प्रोग्राम दी गल करदे सी तो प्रोग्राम दे विच अज आपां खबरां बारे गलबात करांगे मिंटू ब्राग जी नाल ते बाकी कहावतां ते बाजारतां दा सिलसिला इसे तरह चलदा रहेगा तुहाडियां कुछ गल्लां ते कुछ मेरियां गल्लां जिवें कि मैं पहला ही दस चुकी हां जी अज थोड़ा जिहा टाइम पहला जाणा पऊगा मैं पहला दस्सिया सी कि सेहत थोड़ी जी ठीक नहीं रहिंदी उसदे करके कोई ना कोई अपॉइंटमेंट डॉक्टर बनी रही है सो अज भी मैं उस सिलसिले दे विच प्रोग्राम थोड़ा जिहा चिर पहला छड के जाना पऊगा जिसकी चलो जी मैं थोड़े सारे तो माफी मांगदी हां ते बाकी जी गाना सुन रहे सी आरसी वो कहंदे हुंदे आ ना के किन्ना महंगा है सवेरा रातां कालियां नूं पता किन्ना महंगा है सवेरा रातां कालियां नूं पता पग्गां वालियां दे मुल कुत्तां वालियां नूं पता तो किस चीज दा किन्ना मुल है उही इंसान जान सकदा वा जिस नूं उसकी कदर हुंदी है ते जिसने उस चीज नूं हंडाया हुंदा वा जां उस चीज दी उस नूं घाट हुंदी आ किते ना किते किसे चीज नूं पाउण दे लई जदों किसे भी हद तक जां किसे भी टाइम तक उसकी स्ट्रगल करनी पैंदी उस लई मेहनत मुशक्कत करनी पैंदी है तो उस राही नूं भी अपनी मंजिल दा एहसास उसकी प्राप्ति तों बाद ही हुंदा वा सो इस लई जी फिर गल्लां दे इन्हां सिलसिले ਟੈਲੀਗ੍ਰਾਮ ਦੇ ਜ਼ਰੀਏ +9175084489 ਤੇ ਲਓ ਜੀ ਫਿਰ ਬਿਨਾਂ ਦੇਰੀ ਤੋਂ ਚਲੇ ਆਓ ਹਰਮਨ ਰੇਡੀਓ ਦੇ ਦਰਵਾਜ਼ੇ ਤੁਹਾਡੇ ਸਾਰਿਆਂ ਦੇ ਲਈ ਹਮੇਸ਼ਾ ਖੁੱਲੇ ਆ ਹਮੇਸ਼ਾ ਦੀ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਵਾ ਤੇ ਕਹਾਵਤ ਦੀ ਗੱਲ ਕਰੀਏ ਅੱਜ ਤੁਹਾਡੇ ਤੋਂ ਮੈਂ ਇੱਕ ਕਹਾਵਤ ਬਾਰੇ ਵੀ ਪੁੱਛਣਾ ਸੋ ਇੱਕ ਬੜੀ ਮਸ਼ਹੂਰ ਕਹਾਵਤ ਆ ਜੀ ਸਮੇਂ ਸਮੇਂ ਸਿਰ ਹੱਥ ਉਹੀ ਅਰਜਨ ਤੇ ਉਹੀ ਅਰਜਨ ਦੇ ਹੱਥ ਸਮੇਂ ਸਮੇਂ ਸਿਰ ਸਮਰੱਥ ਉਹੀ ਅਰਜਨ ਤੇ ਉਹੀ ਅਰਜਨ ਦੇ ਹੱਥ ਸੋ ਇਹ ਕਹਾਵਤ ਦਾ ਮਤਲਬ ਕੀ ਆ ਤੇ ਕਿਹੜੇ ਟਾਈਮ ਤੇ ਇਹ ਕਹਾਵਤ ਪਾਈ ਜਾਂਦੀ ਆ ਸੋ ਜਰੂਰ ਸਾਨੂੰ ਦੱਸਿਓ ਜੀ ਅਸੀਂ ਇੰਤਜ਼ਾਰ ਕਰਾਂਗੇ ਤੇ ਲਓ ਫਿਰ ਹੁਣ ਖਬਰਾਂ ਬਾਰੇ ਗੱਲਬਾਤ ਕਰਦੇ ਹਾਂ ਮਿੰਟੂ ਬਰਾੜ ਜੀ ਨਾਲ ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਆਲਰੇਡੀ ਪਹੁੰਚ ਚੁੱਕੇ ਆ ਸੋ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬਾਬੀ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ
ਬਿਲਕੁਲ ਜੀ ਦਿਨ ਦੀ ਸ਼ੁਰੂਆਤ ਬੜੀ ਹੀ ਖੂਬਸੂਰਤੀ ਨਾਲ ਹੋ ਚੁੱਕੀ ਹੈ ਤੇ ਤੁਹਾਡੇ ਸ਼ਹਿਰ ਦਾ ਜਿਹੜਾ ਮੌਸਮ ਆ ਉਹ ਕੀ ਕਹਿੰਦਾ
ਸਾਡੇ ਸ਼ਹਿਰ ਦਾ ਮੌਸਮ ਅੱਜ ਸਾਫ ਸੁਥਰਾ ਜੀ ਤੇ ਵੈਸੇ ਠੰਡ ਹੋ ਗਈ ਆ ਤੇ ਟੈਂਪਰੇਚਰ ਸੋਹਣਾ ਕੰਮ ਵਾਲਾ ਦਿਨ ਆ ਜਿਹਨੂੰ ਕਹਿ ਸਕਦੇ ਆ ਜਿਹੜੀ ਹੌਲੀ ਹੌਲੀ ਜਿਹੜੀ ਪੌਣ ਦਾ ਜਿਹੜਾ ਰੁਮਕਣਾ ਹੁੰਦਾ ਪੌਣ ਰੁਮਕ ਰਹੀ ਆ ਜੀ ਅੱਜ ਸੁਬਹਾ ਸੁਬਹਾ ਪੱਤੇ ਹਿੱਲ ਰਹੇ ਆ ਬਾਹਰ ਜੇ ਦੇਖਦੇ ਆ ਤੇ ਸਾਫ਼ ਸੁਥਰਾ ਨੀਲਾ ਆਸਮਾਨ ਆ ਤੇ ਉਮੀਦ ਆ ਵੀ ਅੱਜ ਜਿਹੜਾ ਦਿਨ ਕੰਮ ਵਾਲਾ
ਜੀ ਲਓ ਜੀ ਫਿਰ ਕੰਮਾਂ ਕਾਰਾਂ ਤੇ ਸਾਰੇ ਪਹੁੰਚ ਹੀ ਚੁੱਕੇ ਆ ਤੇ ਖਬਰਾਂ ਬਾਰੇ ਗੱਲਬਾਤ ਕਰਦੇ ਆ ਬਰਾੜ ਸਾਹਿਬ ਸਾਰੇ ਤੋਂ ਪਹਿਲਾਂ ਗੱਲ ਕਰਦੇ ਆ ਜੀ ਆਸਾ ਰਾਮ ਜਿਨ੍ਹਾਂ ਨੂੰ ਕਿ ਆਲਰੇਡੀ ਸਜ਼ਾ ਹੋ ਚੁੱਕੀ ਆ ਸੋ ਉਹਨਾਂ ਬਾਰੇ ਨਾ ਇੱਕ ਬੜਾ ਟਾਈਟਲ ਲਿਖਿਆ ਹੋਇਆ ਖਬਰ ਦਾ ਕਿ ਹੱਸਿਆ ਤੇ ਰੋ ਪਿਆ ਰੋਟੀ ਖਾ ਕੇ ਸੌ ਗਿਆ ਸੋ ਕੈਦੀ ਦੇ ਰੂਪ ਵਿਚ ਕਹਿੰਦੇ ਆਸਾ ਰਾਮ ਦਾ ਪਹਿਲਾ ਦਿਨ ਜੇਲ੍ਹ ਚ ਅਜੀਬੋ ਗਰੀਬ ਢੰਗ ਨਾਲ ਗੁਜ਼ਰਿਆ ਸੋ ਕੀ ਕਹੋਗੇ ਜੀ ਉਹਨਾਂ ਦੀ ਸਜ਼ਾ ਬਾਰੇ ਤੇ ਉਹਨਾਂ ਦੇ ਇਸ਼ਤਿਹਾਰ ਬਾਰੇ
ਦੇਖੋ ਜੀ ਆਪਾਂ ਖਬਰਾਂ ਤੇ ਗੱਲ ਮੈਂ ਮੇਰੇ ਅੰਦਰੋਂ ਨਾ ਅੱਜ ਖਬਰਾਂ ਦਾ ਵਿਸ਼ਲੇਸ਼ਣ ਹਜੇ ਨਿਕਲ ਨਹੀਂ ਰਿਹਾ ਉਹਦਾ ਕਾਰਨ ਇਹ ਆ ਵੀ ਜਦੋਂ ਕੋਈ ਚੀਜ਼ ਹੋਰ ਅੜੀ ਪਈ ਹੋਵੇ ਮੂਹਰੇ ਪਹਿਲਾਂ ਉਹ ਕੱਢਣੀ ਪੈਂਦੀ ਆ ਤੇ ਮੈਨੂੰ ਰਾਤ ਦੀ ਨਾ ਇੱਕ ਇਹੋ ਜਿਹੀ ਚੀਜ਼ ਅੜੀ ਪਈ ਆ ਮੇਰੀ ਤੇ ਉਹ ਮੈਨੂੰ ਆਦਤ ਹੁੰਦੀ ਆ ਵੀ ਜਦੋਂ ਕੋਈ ਚੀਜ਼ ਮੇਰੇ ਕੋਲ ਆ ਜੇ ਜੇ ਕੋਈ ਚੰਗੀ ਚੀਜ਼ ਆ ਤੇ ਮੈਨੂੰ ਲੱਗਦਾ ਹੁੰਦਾ ਵੀ ਉਹਨੂੰ ਮਖਾਣੇ ਵਾਂਗੂ ਵੰਡ ਦਿਓ ਜਿੰਨਾ ਵੰਡਿਆ ਜਾ ਸਕਦਾ ਵੱਧ ਤੋਂ ਵੱਧ ਵੰਡੋ ਕਿਉਂਕਿ ਉਹ ਬਹੁਤ ਹੀ ਲਾਹੇਵੰਦ ਆ ਹਰੇਕ ਚੀਜ਼ ਹਰੇਕ ਲਈ ਸੋ ਖਬਰਾਂ ਆਸਾ ਰਾਮ ਤੇ ਇਹ ਤਾਂ ਚੱਲੀ ਜਾਣੀਆਂ ਇਹ ਤਾਂ ਆਪਾਂ ਜਦੋਂ ਮਰਜ਼ੀ ਕਰ ਲਈਏ ਸੋ ਪਹਿਲਾਂ ਮੈਂ ਜਿਹੜੀ ਮੇਰੀ ਪੜਾਸ ਆ ਉਹ ਕੱਢ ਲਾਂ ਜੀ ਮੈਂ ਕੱਲ ਨਾ ਜੋਬ ਦੇ ਸਿਲਸਿਲੇ ਦੇ ਵਿੱਚ ਇੱਧਰ ਐਡਲੇਡ ਚ ਆਪਦੇ NVN ਜੋਬ ਦਾ ਫਿਰਦਾ ਸੀਗਾ ਘੁੰਮਦਾ ਆਪਦੀ ਜੋਬ ਲੱਭਦਾ ਫਿਰਦਾ ਸੀ ਉੱਥੇ ਸਰਵੇ ਜਿਹਾ ਕਰਦਾ ਸੀ ਤਾਂ ਉੱਥੇ ਮੈਨੂੰ ਨੌਜਵਾਨ ਕੋਈ ਆਪਣਾ ਗੁਰਸਿੱਖ ਨੌਜਵਾਨ ਟਰੱਕ ਉਹਨੇ ਮੈਨੂੰ ਦੇਖ ਕੇ ਟਰੱਕ ਰੋਕਿਆ ਤੇ ਉਹ ਭਰਮ ਭੁਲੇਖੇ ਚ ਕਈ ਵਾਰੀ ਹੁੰਦਾ ਨਾ ਵੀ ਤੁਸੀਂ ਕੰਮ ਵਾਲੇ ਕੱਪੜਿਆਂ ਚ ਤੇ ਨਹੀਂ ਪਤਾ ਲੱਗਦਾ ਕਈ ਵਾਰੀ ਇਮੇਜ ਵੱਡੀ ਬਣਾਈ ਹੁੰਦੀ ਆ ਵੀ ਪਤਾ ਨੀ ਮਿੰਟੂ ਬਰਾੜ ਕੀ ਚੀਜ਼ ਆ ਤੇ ਉਹ ਕਹਿੰਦੇ ਭਾਜੀ ਮਿੰਟੂ ਬਰਾੜ ਮੈਂ ਕਿਹਾ ਹਾਂਜੀ ਤੇ ਉਹ ਰੁਕ ਗਏ ਤੇ ਕਹਿੰਦੇ ਜੀ ਚਲੋ ਜੀ ਉਹਨਾਂ ਨੇ ਸਾਡੀ ਕਮਾਈ ਦਿੱਤੀ ਜੋ ਸਾਡੀ ਉਹਨਾਂ ਨੇ ਕੰਮਾਂ ਬਾਰੇ ਤਾਰੀਫ਼ ਕੀਤੀ ਪਰ ਇਹ ਸਾਰਾ ਕਰਨ ਤੋਂ ਬਾਅਦ ਉਹਨਾਂ ਨੇ ਨਾ ਇੱਕ ਚੀਜ਼ ਮੈਨੂੰ ਜਿਹੜੀ ਉਦੋਂ ਵੀ ਵੱਡੀ ਦੇ ਕੇ ਗਏ ਉਹ ਇਹ ਆ ਵੀ ਆਧੁਨਿਕਤਾ ਦੇ ਯੁੱਗ ਦੇ ਵਿੱਚ ਨਾ ਅੱਜ ਕੱਲ ਨਵੀਆਂ ਤੋਂ ਨਵੀਆਂ ਖੋਜਾਂ ਆ ਰਹੀਆਂ ਤੇ ਅਸੀਂ ਤਕਰੀਬਨ ਸਾਲ ਡੇਢ ਸਾਲ ਪਹਿਲਾਂ ਇੱਕ ਪ੍ਰੋਗਰਾਮ ਕਰਿਆ ਸੀ ਭਾਸ਼ਾ ਦੇ ਉੱਤੇ ਜਿਹਦੇ ਚ 52 ਅੱਖਰੀ ਦੀ ਗੱਲ ਸੀਗੀ ਮੇਰੇ ਤੇ ਅਮਨਦੀਪ ਦਾ ਇੱਕ ਸ਼ੋਅ ਸੀ ਤੇ ਉਸ ਤੋਂ ਬਾਅਦ ਸਾਨੂੰ ਇਹ ਮਹਿਸੂਸ ਹੋਇਆ ਸੀ ਵੀ ਜਿਹੜੀ ਸਾਡੀ ਭਾਸ਼ਾ ਇਹ ਸੰਪੂਰਨ ਆ ਤੇ ਜੇ ਇਹਦੀ ਕੋਈ ਇੱਕ ਇਹੋ ਜਿਹੀ ਬਣ ਜੇ ਵੀ ਵੋਇਸ ਕਮਾਂਡ ਜਾਣੀ ਕਿ ਆਵਾਜ਼ ਨਾਲ ਕਮਾਂਡ ਦੇਣ ਦਾ ਜੇ ਕੋਈ ਸੋਫਟਵੇਅਰ ਬਣ ਜੇ ਤਾਂ ਇਹ ਸਭ ਤੋਂ ਵੱਧ ਕਾਮਯਾਬ ਹੋਵੇ ਕਾਰਨ ਕੀ ਹੈ ਵੀ ਬੰਦੇ ਦਾ ਸਰੀਰ ਆ ਜਿਹੜਾ 52 ਧੁਨਾ ਕੱਢ ਸਕਦਾ ਤੇ ਇੱਕੋ ਇੱਕ ਗੁਰਮੁਖੀ ਲੈਂਗੁਏਜ ਇਹ ਆ ਜਿਹਦੇ ਚ 52 ਜਿਹੜੇ ਅੱਖਰ ਨੇ ਜਾਂ 52 ਸਾਈਨ ਆ ਟੋਟਲ ਤੇ 52 ਧੁਨਾ ਸੋ ਸਰੀਰ ਦੀ ਪੂਰੀ ਵਰਤੋਂ ਕਰਦਾ ਹੁਣ ਅੰਗਰੇਜ਼ੀ ਦੇ ਵਿੱਚ ਕੀ ਹੁੰਦਾ ਅੰਗਰੇਜ਼ੀ ਚ 26 ਅੱਖਰ ਆ ਬਹੁਤ ਸਾਰੇ ਫਿਰ ਜਦੋਂ ਲਿਖਣ ਵੇਲੇ ਹੋਰ ਆ ਬੋਲਣ ਵੇਲੇ ਹੋਰ ਆ ਕੋਈ ਚੀਜ਼ ਸਾਇਲੈਂਟ ਆ ਸੋ ਉਹਦੇ ਚ ਵੋਇਸ ਕਮਾਂਡ ਅੰਦਾਜ਼ੇ ਨਾਲ ਚੱਲਦੀ ਆ ਹੋ ਸਕਦਾ ਵੋਇਸ ਕਮਾਂਡ ਗਲਤ ਹੋਵੇ ਪਰ ਇਹਦੇ ਚ ਵੋਇਸ ਕਮਾਂਡ ਦਾ ਪੂਰਾ ਪਰਫੈਕਟ ਹੋਣਾ ਲਾਜ਼ਮੀ ਸੀ ਸੋ ਅਸੀਂ ਕਈ ਵਾਰ ਸਰਬਜੀਤ ਨਾਲ ਵੀ ਇਸ ਵਿਸ਼ੇ ਤੇ ਗੱਲ ਕੀਤੀ ਵੀ ਆਪਾਂ ਇਹਨੂੰ ਇਸ ਪ੍ਰੋਜੈਕਟ ਦੇ ਉੱਤੇ ਕੰਮ ਕਰੀਏ ਪਰ ਦੇਖੋ ਦੁਨੀਆ ਬਹੁਤ ਤੇਜ਼ ਪਈ ਹੈ ਤੇ ਦੁਨੀਆ ਕੋਲੇ ਬਹੁਤ ਸਾਰੇ ਸੋਰਸਿਸ ਵੀ ਹੈਗੇ ਸਾਡੇ ਕੋਲ ਤਾਂ ਸੋਰਸਿਸ ਰਿਸੋਰਸਿਸ ਦਾ ਵੀ ਪੰਗਾ ਪੈਂਦਾ ਤੋ ਉਹਨਾਂ ਨੇ ਇੱਕ ਕਿਸੇ ਨੇ ਇੱਕ ਸੋਫਟਵੇਅਰ ਤਿਆਰ ਕੀਤਾ ਜੀ ਲਿਪੀਕਾਰ ਉਹਦਾ ਨਾਂ ਲਿਪੀਕਾਰ LIPIKAA ਜੋ ਤੁਸੀਂ ਲਿਪੀਕਾਰ ਲਿਖੋਗੇ ਤਾਂ ਉਹ ਵੱਖ ਵੱਖ ਭਾਸ਼ਾਵਾਂ ਦੇ ਵਿੱਚ ਆਜੂਗਾ ਲਿਪੀਕਾਰ ਪੰਜਾਬੀ ਦਾ ਜਿਹੜਾ ਤੁਸੀਂ ਸੋਫਟਵੇਅਰ ਡਾਊਨਲੋਡ ਕਰ ਲਓ ਡਾਊਨਲੋਡ ਕਰਨ ਤੋਂ ਬਾਅਦ ਉਹਦਾ ਤੁਸੀਂ ਕੀਬੋਰਡ ਸਿਲੈਕਟ ਕਰ ਲਓ ਤੇ ਕੀਬੋਰਡ ਸਿਲੈਕਟ ਕਰਨ ਤੋਂ ਬਾਅਦ ਉਹਦੇ ਵਿੱਚ ਨਾ ਇੱਕ ਜਿਹੜਾ ਮਾਈਕ ਆ ਜਾਂਦਾ ਉਹਦੇ ਚ ਇੱਕ ਥਾਂ ਦੇ ਉੱਤੇ ਜਿਵੇਂ ਇੰਗਲਿਸ਼ ਪੰਜਾਬੀ ਦੇ ਨਾਲ ਮਾਈਕ ਦਾ ਸਾਈਨ ਆ ਜਾਂਦਾ ਜਦੋਂ ਤੁਸੀਂ ਮਾਈਕ ਦਾ ਸਾਈਨ ਨੱਪ ਕੇ ਤੇ ਤੁਸੀਂ ਕੋਈ ਵੀ ਗੱਲ ਬੋਲੋਗੇ ਤਾਂ ਉਨੀ ਤੇਜ਼ੀ ਨਾਲ ਉਹਨੂੰ ਟਾਈਪ ਕਰ ਦੂਗਾ ਉਹ ਮੈਂ ਤਾਂ ਰਾਤ ਦਾ ਇੰਨਾ ਚਾਅ ਬਣਾਈ ਜਾਂਦਾ ਮੈਂ ਤਾਂ ਅੱਗੇ ਹੱਸੀ ਜਾਂਦਾ ਸੀਗਾ ਵੀ ਹੁਣ ਉਹ ਕਈ ਵਾਰੀ ਬਹੁਤ ਸਾਰੇ ਆਰਟੀਕਲ ਲਿਖਣ ਕੰਨੀ ਉਹ ਰਹਿ ਜਾਂਦੇ ਸੀ ਵੀ ਕਿੱਧਰ ਟਾਈਪ ਕਰਾਂਗੇ ਹੁਣ ਕਿੱਧਰ ਉਹ ਕਰਾਂਗੇ ਚਲੋ ਛੱਡੋ ਤੇ ਇਹ ਇੱਕ ਹੋਰ ਵਧੀਆ ਕਰਤਾ ਹਜੇ ਇਹਦੀਆਂ ਕੁਝ ਇੱਕ ਲਿਮਿਟੇਸ਼ਨ ਚ ਇਹ ਹੈ ਵੀ 14 ਸੈਕਿੰਡ ਦੀ ਗੱਲ ਇੱਕ ਟਾਈਮ ਚ ਰਿਕਾਰਡ ਕਰਦਾ ਗਾ ਪਰ ਫਿਰ ਤੁਹਾਨੂੰ ਉਹਦੇ ਬਾਰ ਬਾਰ ਉਹਨੂੰ ਮਾਈਕ ਨੱਪ ਨੱਪ ਕੇ ਤੇ ਦੁਬਾਰਾ ਕਰਨਾ ਪੈਂਦਾ ਪਰ ਕੋਈ ਉਹ ਵੀ ਔਖਾ ਨਹੀਂ ਹੈ ਪਰ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ 14 ਸੈਕਿੰਡ ਵਾਲੀ ਜਿਹੜੀ ਲਿਮਿਟ ਵੀ ਚੱਕੀ ਜਾਊਗੀ ਤੇ ਜਿਹੜੀ ਇਹ ਵੋਇਸ ਰਿਕੋਗਨਾਈਜ਼ ਸਿਸਟਮ ਆ ਇਹ ਪੰਜਾਬੀ ਦੇ ਵਿੱਚ ਮੈਂ ਰਾਤ ਦਾ ਦੇਖ ਰਿਹਾ ਵੀ ਮੈਨੂੰ ਲੱਗਦਾ ਸੀ ਵੀ ਜੇ ਪੰਜਾਬੀ ਕੋਈ ਵੀ ਭਾਸ਼ਾ ਦਾ ਵੋਇਸ ਰਿਕੋਗਨਾਈਜ਼ ਸਿਸਟਮ 60% ਤੇ 70% ਸਹੀ ਹੁੰਦਾ ਬਾਕੀ ਗਲਤ ਹੁੰਦਾ ਪਰ ਮੈਂ ਪੰਜਾਬੀ ਚ ਨੋਟ ਕੀਤਾ ਕੱਲ ਦਾ 95% ਜਿਹੜਾ ਐਕੂਰੇਸੀ ਉਹਦੀ ਆ ਰਹੀ ਆ ਕੀ ਆਖਣਾ ਕੋਈ ਸ਼ਬਦ ਹੀ ਇਹੋ ਜਿਹਾ ਹੋਵੇ ਜਿਹੜਾ ਜਾਂ ਕਈ ਵਾਰੀ ਮੇਰੇ ਵਰਗਾ ਸ਼ਬਦ ਨੂੰ ਬੋਲਦਾ ਹੀ ਵੱਖਰੇ ਢੰਗ ਨਾਲ ਪ੍ਰੋਨਾਉਂਸੀਏਸ਼ਨ ਸਹੀ ਨਾ ਹੋਵੇ ਤਾਂ ਉਹ ਹੋ ਸਕਦਾ ਕਿਤੇ ਨਾ ਕਿਤੇ ਵੀ ਉੱਥੇ ਗੜਬੜਾ ਜੇ ਪਰ ਕੁੱਲ ਮਿਲਾ ਕੇ ਐਡਾ ਕੁ ਪਰਫੈਕਟ ਆ ਤੇ ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਵੀ ਅੱਜ ਸਾਰੇ ਕੰਮ ਛੱਡ ਕੇ ਪਹਿਲਾਂ ਤਾਂ ਲਿਪੀ ਕਾਰ ਆ ਜਿਹੜਾ ਡਾਊਨਲੋਡ ਕਰੋ ਆਪਦੇ ਆਪਦੇ ਫੋਨਾਂ ਦੇ ਵਿੱਚ ਤੇ ਫੇਰ ਉਹਦਾ ਇੰਜੋਏ ਕਰੋ, ਨਜ਼ਾਰਾ ਹੀ ਆ ਜਾਂਦਾ ਮੈਸੇਜ ਭੇਜਣ ਦਾ, ਕੋਈ ਵੀ ਚੀਜ਼ ਬੋਲੋ ਟਾਈਪ ਹੋ ਕੇ। ਵੈਸੇ ਤਾਂ ਰਿਕਾਰਡਿੰਗ ਸਾਰਿਆਂ ਚ ਹੈਗੀ, ਤੁਹਾਡੀ ਆਵਾਜ਼ ਜਾ ਚਲੀ ਜਾਂਦੀ ਹੈ ਆਡੀਓ, ਪਰ ਇਹ ਇੱਕ ਆਪਣਾ ਵੱਖਰਾ ਅਨੁਭਵ ਆ ਵੀ ਜਿਹੜਾ ਤੁਸੀਂ ਲਿਖ ਕੇ ਮੈਸੇਜ ਪਾਉਣਾ ਚਾਹੁੰਦੇ ਹੋ ਤੇ ਪਰ ਤੁਹਾਨੂੰ ਉਹ ਵਾਇਸ ਰਿਕੋਗਨਾਈਜ਼ ਦਾ ਜਿਹੜਾ ਸਿਸਟਮ ਆ ਜਿਹੜਾ ਉਹ ਨਹੀਂ ਮਿਲ ਰਿਹਾ ਸੀ। ਸੋ ਮੈਂ ਧੰਨਵਾਦ ਕਰਦਾ ਜੀ ਮਨਰੂਪ ਸਿੰਘ ਸਾਡੇ ਬਾਈ ਗੁਰਦਾਸਪੁਰ ਤੋਂ ਸੀ ਜਿਹੜੇ ਜਿਨ੍ਹਾਂ ਨੇ ਮੈਨੂੰ ਇਹ ਦਿੱਤਾ, ਨੌਜਵਾਨ ਨੇ, ਤਾਂ ਮੈਂ ਕੱਲ ਦਾ ਇਸ ਨੂੰ ਪੂਰੇ ਦਾ ਪੂਰਾ ਵਰਤ ਰਿਹਾ। ਸੋ ਤੁਸੀਂ ਵੀ ਸਾਰੇ ਜਾਣੇ ਇਸ ਸੋਫਟਵੇਅਰ ਨੂੰ ਜ਼ਰੂਰ ਡਾਊਨਲੋਡ ਕਰਿਓ ਤੇ ਕੱਲ ਬੜਾ ਚੰਗਾ ਲੱਗਿਆ ਜੀ। ਜਦੋਂ ਵੀ ਕੰਮ ਤੇ ਜਾਂਦੇ ਆ ਬਹੁਤ ਸਾਰੇ ਸੱਜਣ ਮਿੱਤਰ ਰੋਜ਼ ਹੀ ਮਿਲਦੇ ਆ, ਪਰ ਕੱਲ ਦੋ ਯਾਦਗਾਰ ਗੱਲਾਂ ਵੀ ਹੋਈਆਂ। ਇੱਕ ਤਾਂ ਦੇਖੋ ਮਨਰੂਪ ਹੋਰਾਂ ਨਾਲ ਮਿਲਣਾ ਅਚਾਨਕ ਸੜਕ ਦੇ ਉੱਤੇ, ਤੇ ਦੂਜਾ ਇੱਕ ਹੋਰ ਨੌਜਵਾਨ ਸ਼ਾਇਦ ਜਸਦੇਵ ਸਿੰਘ ਸੀ ਉਹਨਾਂ ਦਾ ਨਾਂ, ਉਹਨਾਂ ਦਾ ਮੈਨੂੰ ਮਿਲਣਾ ਤੇ ਉਹਨਾਂ ਨੇ ਆ ਕੇ ਮੈਨੂੰ ਕਿਹਾ ਕਹਿੰਦੇ ਜੀ ਕੀ ਮੈਂ ਫੋਟੋ ਖਿਚਾ ਸਕਦਾ। ਮੈਂ ਕਿਹਾ ਵੀ ਕਿਉਂ ਨੀ, ਕਹਿੰਦੇ ਮੈਂ ਸੋਚਿਆ ਕੀ ਆ ਕਿਤੇ ਅੱਖੋਂ ਕੰਮ ਜੇ ਵਾਲੇ ਕੱਪੜਿਆਂ ਚ ਮੈਂ ਨਹੀਂ ਖਿਚਾਉਣੀ। ਮੈਂ ਕਿਹਾ ਨਹੀਂ ਦੋ ਖਿਚਾਓ ਭਰਾਵਾ, ਇਹ ਕੋਈ ਫਰਕ ਨੀ, ਜੋ ਸੱਚ ਆ ਸਵੱਚ ਆ, ਜਿੱਥੇ ਕੰਮ ਕੰਮ ਆ, ਕੰਮ ਕਰਮ ਆ ਬੰਦੇ ਦੇ। ਸੋ ਬੜਾ ਚੰਗਾ ਲੱਗਦਾ ਜਦੋਂ ਇੱਦਾਂ ਮਿਲਦੇ ਆ ਨੌਜਵਾਨ ਤੇ ਨਵੀਆਂ ਨਵੀਆਂ ਚੀਜ਼ਾਂ ਇੱਕ ਦੂਜੇ ਨਾਲ ਅਸੀਂ ਸ਼ੇਅਰ ਕਰਦੇ ਆ। ਸੋ ਸਾਡੇ ਕੋਲ ਜ਼ਰੀਆ ਰੇਡੀਓ ਜ਼ਰੀਏ ਅਸੀਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿੰਦੇ ਆ, ਪਰ ਮੈਂ ਦੋਸਤਾਂ ਮਿੱਤਰਾਂ ਨੂੰ ਬੇਨਤੀ ਕਰਦਾ ਕਦੋਂ ਵੀ ਕੋਈ ਚੰਗੀ ਚੀਜ਼ ਜਿੱਥੇ ਵੀ ਤੁਹਾਨੂੰ ਮਿਲੇ ਉਹਨੂੰ ਮਖਾਣਿਆਂ ਵਾਂਗੂ ਵੰਡਿਆ ਕਰੋ, ਕੋਸ਼ਿਸ਼ ਕਰਿਆ ਕਰੋ ਸਾਡੇ ਤੱਕ ਪਹੁੰਚਦੀ ਕਰਿਆ ਕਰੋ ਤਾਂ ਕਿ ਅਸੀਂ ਹੋਰ ਵੱਡੇ ਪੱਧਰ ਦੇ ਉੱਤੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਈਏ। ਮਾਂ ਬੋਲੀ ਪੰਜਾਬੀ ਨੂੰ ਅਸੀਂ ਰੋਜ਼ ਕਰਦੇ ਹਾਂ ਵੀ ਫਿਕਰ ਕਰਦੇ ਹਾਂ ਵੀ ਉਹਨੂੰ ਖਤਰਾ ਉਹਦੇ ਲਈ ਇਹ ਆ ਉਹ ਆ ਵੋ, ਪਰ ਨਹੀਂ ਕੋਈ ਖਤਰੇ ਖੁਤਰੇ ਨਹੀਂ ਜੇ ਉਦੋਂ ਤੱਕ ਇਹੋ ਜਿਹੀਆਂ ਚੀਜ਼ਾਂ ਦੇ ਸਾਡੇ ਨੌਜਵਾਨ ਏਡੇ ਵਧੀਆ ਸੋਫਟਵੇਅਰ ਬਣਾਈ ਜਾਣਗੇ ਤੇ ਉਹਨੂੰ ਸਮੇਂ ਦੇ ਹਾਣ ਦੀ ਕਰੀ ਜਾਣਗੇ ਤਾਂ ਉਹ ਦਿਨ ਦੂਰ ਨਹੀਂ ਜੀ ਸਾਡੀ ਮਾਂ ਬੋਲੀ ਦਾ ਜਿਹੜਾ ਗਲਬਾ ਦੁਨੀਆਂ ਦੇ ਵਿੱਚ ਹੋਊਗਾ। ਜਿਹੜੇ ਲੋਕ ਕਹਿੰਦੇ ਨਾ ਘੱਟ ਰਹੀ ਹੈ ਮਾਂ ਬੋਲੀ, ਘੱਟ ਰਹੀ ਹੋਣੀ ਉਹ ਸਾਡੇ ਪੰਜਾਬ ਦੇ ਵਿੱਚੋਂ, ਜਿੱਥੇ ਕਿ ਸਕੂਲਾਂ ਦੇ ਵਿੱਚ ਵੀ ਉਹ ਪਾਤਰ ਸਾਹਿਬ ਦੇ ਕਹਿਣ ਵਾਂਗੂ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ, ਪਰ ਵਿਦੇਸ਼ਾਂ ਚ ਜਾ ਕੇ ਦੇਖੋ ਤੁਸੀਂ, ਵਿਦੇਸ਼ਾਂ ਦੇ ਵਿੱਚ ਹੁਣ ਸਰੀ ਦੇ ਵਿੱਚ ਜੇ 500,000 ਨਗਰ ਕੀਰਤਨ ਆਇਆ ਤਾਂ ਉੱਥੇ ਦੇਖੋ ਗੋਰਿਆਂ ਦਾ ਕੀ ਹਾਲ ਆ, ਵੀ ਉਹ ਵੀ ਪੰਜਾਬੀ ਸਿੱਖਣੀ ਚਾਹੁੰਦੇ ਆ। ਜਰਮਨ ਚ ਬਹੁਤ ਸਾਰੇ ਗੋਰੇ ਪੰਜਾਬੀ ਸਿੱਖਣੀ ਚਾਹੁੰਦੇ ਆ, ਆਸਟ੍ਰੇਲੀਆ ਚ ਸਾਨੂੰ ਰੋਜ਼ ਗੋਰੇ ਮਿਲਦੇ ਆ ਜਿਹੜੇ ਕਹਿੰਦੇ ਆ ਸਾਨੂੰ ਪੰਜਾਬੀ ਸਿਖਾਓ, ਪੰਜਾਬੀ ਦੇ ਸ਼ਬਦ ਸਿਖਾਓ। ਸੋ ਮੇਰੇ ਹਿਸਾਬ ਨਾਲ ਤਾਂ ਸਾਡੀ ਮਾਂ ਬੋਲੀ ਦਾ ਬਹੁਤ ਪਸਾਰ ਹੋ ਰਿਹਾ, ਅਸੀਂ ਇਸ ਖੁਸ਼ੀ ਚ ਹੋਰ ਪਸਾਰ ਕਰੀਏ ਤੇ ਹੋਰ ਵੱਧ ਤੋਂ ਵੱਧ ਚੀਜ਼ਾਂ ਲੈ ਕੇ ਆਈਏ ਤਾਂ ਕਿ ਪਸਾਰ ਹੋ ਸਕੇ
ਜੀ। ਸੋ ਬਰਾਜ ਸਾਹਿਬ ਇੱਧਰ ਮੈਸੇਜ ਦੇ ਜ਼ਰੀਏ ਵੀ ਸਾਡੇ ਲਿਸਨਰ ਸਾਡੇ ਨਾਲ ਜੁੜ ਰਹੇ ਆ। ਸੋ ਭਿੰਦਰ ਕਿਸ਼ਨਪੁਰੀਆ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਉਹ ਕਹਿ ਰਹੇ ਆ ਕਿ ਆਈਫੋਨ ਵਿੱਚ ਫਾਇੰਡ ਨਹੀਂ ਹੋ ਰਹੀ ਲਿਪੀ ਕਾਰ, ਸੋ ਇਸ ਦਾ ਵੀ ਦੱਸੋ ਜੀ ਕੀ ਆਪਸ਼ਨ ਹੋ ਸਕਦੀ ਹੈ।
ਇਹ ਹੁਣ ਗਾਂਹ ਦਾ ਕੰਮ ਆ ਜਿਹੜਾ ਟੈਕਨੀਕਲ ਸਰਬਜੀਤ ਦਾ, ਹੁਣ ਸਰਬਜੀਤ ਨੂੰ ਕਹਿਣੇ ਵੀ ਆਈਫੋਨ ਦੇ ਵਿੱਚ ਦੇਖੋ ਵੀ ਇਹ ਕਿਹੜਾ ਵੌਇਸ ਰਿਕਾਰਡਿੰਗ ਸਿਸਟਮ ਬਣਾਇਆ, ਜਾਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਪਤਾ ਕਰ ਲਓ। ਪਰ ਐਂਡਰਾਇਡ ਮੇਰੇ ਕੋਲ ਐਂਡਰਾਇਡ ਫੋਨ ਆ, ਉਹਦੇ ਤਾਂ ਪਟਕਦੇ ਨੇ ਹੋ ਗਈ ਤੇ ਨਜ਼ਾਰੇ ਆਈ ਜਾਂਦੇ ਆ, ਮੈਨੂੰ ਤਾਂ ਕਹਿੰਦੇ ਨੇ ਗੁਰਚੇ ਚਿੱਤਰ ਨਜ਼ਾਰੇ ਆਈ ਜਾਂਦੇ ਤੇ ਨਜ਼ਾਰੇ ਜਾਈ ਜਾਂਦੇ
ਨਜ਼ਾਰੇ ਜਾਈ ਜਾਂਦੇ ਆ। ਬਸ ਜੀ ਬਸ ਠੀਕ ਆ, ਬਸ ਹੁਣ ਤੁਸੀਂ ਵੀ ਉਹ ਕਹਿੰਦੇ ਹੁੰਦੇ ਨਾ ਚੰਗਿਆਰੀ ਸੁੱਟਤੀ, ਹੁਣ ਗਾਂ ਆਪੇ ਸਰਬਜੀਤ ਭਾਜੀ ਸਾਂਭਣਗੇ ਕਿ ਕਿੱਦਾਂ ਇਸ ਦਾ ਅਗਲਾ ਸਟੈਪ ਕੀ ਹੋ ਸਕਦਾ ਵਾ ਤੇ ਕਿੱਦਾਂ ਆਈਫੋਨ ਦੇ ਵਿੱਚ ਵੀ ਸਾਰੇ ਇਸ ਦਾ ਲੁਤਫ ਲੈ ਸਕਦੇ ਆ। ਤੇ ਇਸ ਦੇ ਰਿਗਾਰਡਿੰਗ ਹੋਰ ਵੀ ਜੀ ਸਾਨੂੰ ਮੈਸੇਜ ਜ਼ਰੂਰ ਆਉਣਗੇ, ਪਰ ਹੁਣ ਜੇ ਕੋਈ ਹੋਰ ਗੱਲਬਾਤ ਹੈ ਤਾਂ ਜੀ ਉਹ ਵੀ ਦੱਸ ਦੋ, ਨਹੀਂ ਫਿਰ ਆਪਾਂ ਬਾਬਾ ਆਸਾਰਾਮ, ਬਾਬਾ ਤਾਂ ਨਹੀਂ ਕਹਿ ਸਕਦੇ, ਆਸਾਰਾਮ ਜੀ ਬਾਰੇ ਗੱਲ ਕਰੀਏ
ਜੀ। ਫੇਰ ਜੀ ਕਹੀ ਜਾਂਦੇ ਕਬੱਸੇ ਬਾਬਾ ਨੀ ਕਹਿੰਦੇ ਕਬੱਸੇ ਜੀ, ਉਹ ਕਾਹਦਾ ਜੀ ਆ, ਉਹ ਆਸੂ ਸੀ, ਕੋਲੇ ਕੋਲਾ ਵੇਚਦਾ ਸੀ ਤੇ ਕੋਲੇ ਦੀ ਦਲਾਲੀ ਚ ਉਹਦਾ ਮੂੰਹ ਕਾਲਾ ਹੋਣਾ ਸੀ, ਉਹ ਹੋ ਗਿਆ। ਸੋ ਆਸਾ ਰਾਮ ਦਾ ਸ਼ਬਦ ਆ ਜਿਹੜਾ ਹੁਣ ਉਹ ਵੀ ਉਹਦੇ ਲਈ ਚੰਗਾ ਨੀ ਆਇਆ, ਇੱਕ ਜੀ ਤੇ ਸਾਹਿਬ ਤੇ ਬਾਪੂ ਉਹ ਸ਼ਬਦ ਤਾਂ ਉਹਦੇ ਲਈ ਹੋਣੇ ਨੀ ਚਾਹੀਦੇ, ਪਰ ਆਸਾ ਰਾਮ ਕਹਿਣਾ ਵੀ ਉਹਦੇ ਲਈ ਚੰਗਾ ਨੀ, ਉਹ ਤਾਂ ਆਸੂ ਸੀ, ਆਸੂ ਸੀ ਕਹਿੰਦੇ ਉਹ ਪਿਛੋਕੜ ਚ ਕੋਲੇ ਦਾ ਵੇਚਦਾ ਹੁੰਦਾ ਸੀ ਤੇ ਕੋਲਾ ਵੇਚਦਾ ਪਤਾ ਨੀ ਕਿਹੜੇ ਵੇਲੇ ਜਿਹੜਾ ਇਹ ਉਹਦੇ ਕਲਿੱਕ ਕਰ ਗਿਆ ਆਈਡੀਆ ਵੀ ਲੋਕਾਂ ਨੂੰ ਆਓ ਲੋਕਾਂ ਨੂੰ ਮੂਰਖ ਬਣਾਈਏ, ਤੇ ਉਹ ਮੂਹ ਆਸਥਾ ਦੇ ਨਾਂ ਦੇ ਉੱਤੇ ਮੂਰਖ ਬਣਾਉਂਦਾ ਬਣਾਉਂਦਾ ਇੱਥੋਂ ਤੱਕ ਪਹੁੰਚਿਆ। ਪਰ ਸਭ ਤੋਂ ਵੱਡੀ ਗੱਲ ਮੈਨੂੰ ਜਿਹੜੀ ਖੁਸ਼ੀ ਇਹ ਹੋਈ ਆ ਵੀ ਜਿਹੜੀ ਸਾਡੀ ਜੁਡੀਸ਼ਲੀ ਆ ਨਾ, ਉਹ ਜੁਡੀਸ਼ਲੀ ਦੇ ਜਿਹੜਾ ਜਿਹੜੇ ਰਾਈਟ ਵਰਤੇ ਆ, ਜਿਹੜੇ ਜਿਹੜੇ ਚੀਜ਼ਾਂ ਜ਼ਰੂਰਤ ਵਰਤੀ ਆ ਪਿਛਲੇ 2-4 ਕੇਸਾਂ ਦੇ ਵਿੱਚ, ਉਹ ਬਾ ਕਮਾਲ ਆ। ਤੇ ਜਦੋਂ ਕਈ ਲੋਕ ਹੁੰਦੇ ਆ ਨਾ, ਕਈਆਂ ਦੀ ਕੁਰਬਾਨੀ ਅਜਾਈ ਨਹੀਂ ਜਾਂਦੀ, ਕਈਆਂ ਦੀ ਕੁਰਬਾਨੀ ਤੇ ਲੋਕ ਸਾਰੀ ਦੁਨੀਆਂ ਰੋਂਦੀ ਆ, ਫਿਰ ਉਹਦੇ ਤੇ ਬਹੁਤ ਸਾਰੀਆਂ ਚਰਚਾਵਾਂ ਹੁੰਦੀਆਂ, ਨਾਰੇ ਮੁਜ਼ਾਰੇ, ਧਰਨੇ, ਪ੍ਰੈਸ਼ਰ ਪੈਂਦਾ ਸਰਕਾਰਾਂ ਤੇ, ਤਾਂ ਉਹ ਕੁਰਬਾਨੀ ਫਿਰ ਕਿਤੇ ਨਾ ਕਿਤੇ ਰੰਗ ਲਿਆਉਂਦੀ ਆ। ਤੁਹਾਨੂੰ ਸਭ ਨੂੰ ਯਾਦ ਆਉਣਾ ਵੀ ਦਿੱਲੀ ਦੇ ਵਿੱਚ ਨਿਰਭੈ ਕਾਂਡ ਹੋਇਆ ਸੀ, ਨਿਰਭੈ ਕਾਂਡ ਦੇ ਉੱਤੇ ਬਹੁਤ ਸਾਰੀਆਂ ਉਸ ਟਾਈਮ ਦੇ ਉੱਤੇ ਸਿਆਸੀ ਗੱਲਾਂ ਹੋਈਆਂ, ਬਹੁਤ ਨਾਰੇ ਮਜਾਰੇ ਹੋਏ, ਅਖੀਰ ਇੱਕ ਚੀਜ਼ ਦਾ ਪ੍ਰੈਸ਼ਰ ਬਣਨ ਚ ਕਾਮਯਾਬ ਹੋਇਆ, ਉਹ ਬਣਿਆ ਵੀ ਧਾਰਾ ਜਿਹੜੀ ਐਕਟ ਆ 354 ਤੇ ਉਹਦੇ ਵਿੱਚ ਸੰਸ਼ੋਧਨ ਤੇ ਉਹਦੇ ਵਿੱਚ ਹੋਰ ਐਡ ਆਨ ਕਰਨ ਦੀ ਗੱਲ ਹੋਈ। ਤਾਂ ਜਦੋਂ ਉਹ ਚੀਜ਼ਾਂ ਦੇ ਉੱਤੇ ਪ੍ਰੈਸ਼ਰ ਬਣਿਆ, ਇੱਕ ਨਵਾਂ ਕਾਨੂੰਨ ਬਣਿਆ, ਨਵੇਂ ਕਾਨੂੰਨ ਤਹਿਤ ਜਿਹੜੀਆਂ ਨਵੀਆਂ ਚੀਜ਼ਾਂ ਐਡ ਆਨ ਕੀਤੀਆਂ ਗਈਆਂ ਤੇ ਉਹ ਨਵੀਆਂ ਚੀਜ਼ਾਂ ਜਿਹੜੀਆਂ ਐਡ ਆਨ ਹੋਈਆਂ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਜੁਡੀਸ਼ਲੀ ਕੋਲੇ ਹੋਰ ਪਾਵਰ ਆ ਗਈ ਤੇ ਜੁਡੀਸ਼ਲੀ ਉਹਨੂੰ ਹੋਰ ਤਰੀਕੇ ਨਾਲ ਜੇ ਆਪਦੇ ਪੱਧਰ ਦੇ ਉੱਤੇ ਉਹਨੂੰ ਕੇਸ ਬਾਏ ਕੇਸ ਯੂਜ਼ ਕਰ ਸਕਦੀ ਆ। ਸੋ ਉਸੇ ਦਾ ਨਤੀਜਾ ਆਇਆ ਜੀ ਵੀ ਆਸਾ ਰਾਮ ਨੂੰ ਜੋ ਸਜ਼ਾ ਸੁਣਾਈ ਗਈ ਆ, ਉਦੋਂ ਪਹਿਲਾਂ ਸਾਰੇ ਚੈਨਲ ਇਹ ਕਿਆ ਸਾਰੀਆਂ ਲਾ ਰਹੇ ਸੀ ਵੀ ਭਾਈ 10 ਸਾਲ ਦੀ ਉਹਨੂੰ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਉਮਰ ਕੈਦ ਸਜ਼ਾ ਹੁੰਦੀ ਆ ਉਸ ਦੇ ਵਿੱਚ ਜਿਹੜਾ ਲਿਖਿਆ ਸੀ ਆਪਸ਼ਨ। ਤਾਂ ਉਹ ਚ ਇਹ ਲੱਗ ਰਿਹਾ ਸੀ ਵੀ ਜਦੋਂ ਉਹ ਆਪਦੀ ਉਮਰ ਦੀ ਦੁਹਾਈ ਜਾਂ ਹੋਰ ਇਹਦੀਆਂ ਚੀਜ਼ਾਂ ਕਰੂਗਾ ਤਾਂ ਇਹ 10 ਸਾਲ ਸਜ਼ਾ ਦਿੱਤੀ ਜਾਊਗੀ, ਜਿਹ ਚੋਂ 4.5 ਸਾਲ ਉਹ ਕੱਢ ਚੁੱਕਿਆ ਤੇ 5 ਸਾਲ ਟੋਟਲ ਹੁੰਦੀ ਆ 10 ਵਾਲੀ ਸਜ਼ਾ, ਤੇ ਉਹ 4-5 ਮਹੀਨਿਆਂ ਬਾਅਦ ਆਸਾਰਾਮ ਬਾਹਰ ਆਜੂਗਾ। ਤੇ ਚਲੋ ਵੱਖਰੇ ਕੇਸਾਂ ਚ ਕੋਈ ਵੱਖਰੀ ਗੱਲ ਹੁੰਦੀ ਹੋਰ ਸੀ, ਪਰ ਇਸ ਕੇਸ ਦੇ ਮਾਮਲੇ ਚ ਇਹੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਸੀ। ਪਰ ਨਹੀਂ, ਜੱਜ ਨੇ ਜਿਹੜਾ ਉਸ ਧਾਰਾ ਦਾ ਜਿਹੜਾ ਇੱਕ ਜਿਹੜਾ ਲਾਹਾ ਲੈਂਦੇ ਹੋਏ ਜਾਂ ਉਸ ਧਾਰਾ ਦੇ ਅੰਡਰ ਆ ਕੇ ਉਹਨੇ ਜਿਹੜੀ ਜੱਜ ਨੇ ਉਮਰ ਕੈਦ ਵੀ ਜਿਹੜੀ ਲਿਖੀ ਆ ਨਾ, ਉਮਰ ਕੈਦ ਦੇ ਮਾਮਲੇ ਦੇ ਵਿੱਚ ਵੀ ਬਹੁਤ ਸਾਰੇ ਕਨਫਿਊਜ਼ਨ ਆ, ਕੋਈ 20 ਸਾਲ ਦੀ ਕਹਿ ਦਿੰਦਾ, ਕੋਈ 14 ਸਾਲ ਦੀ ਕਹਿ ਦਿੰਦਾ ਵੀ ਉਮਰ ਕੈਦ 14 ਸਾਲ ਦੀ ਹੁੰਦੀ ਆ, ਪਰ ਜੱਜ ਨੇ ਸਾਰੇ ਕਨਫਿਊਜ਼ਨ ਹੀ ਮੁਕਾਤੇ। ਉਹਨੇ ਜਿਹੜੇ ਆਪਦਾ ਫੈਸਲਾ ਲਿਖਿਆ ਨਾ, ਉਹ ਫੈਸਲੇ ਦੇ ਵਿੱਚ ਉਹਨੇ ਲਿਖਿਆ ਜੀ ਟਿਲ ਨੈਚੁਰਲ ਬਰੀਥ। ਦੇਖੋ ਉਹਨੇ ਕੰਮ ਹੀ ਮੁਕਾਤਾ ਵੀ ਜਦੋਂ ਤੱਕ ਤੁਹਾਡੇ ਸਾਹ ਚੱਲਦੇ ਆ ਕੁਦਰਤੀ ਸਾਹ, ਉਦੋਂ ਤੱਕ ਤੁਹਾਡੀ ਸਜ਼ਾ ਚੱਲੂ। ਹੁਣ ਉਹਦੇ ਕੋਲੇ ਕੋਈ ਆਪਸ਼ਨ ਹੀ ਨਹੀਂ ਰਹੀ, ਦਿਨ ਮਹੀਨੇ ਸਾਲ ਗਿਣਨ ਦੇ ਤਾਂ ਕੰਮ ਹੀ ਨਿਬੜ ਗਏ ਨਾ ਵੀ ਇੰਨੇ ਸਾਲ ਹੋ ਗਏ ਇੰਨੇ ਰਹਿ ਗਏ। ਵੈਸੇ ਤਾਂ ਉਹ 78 ਸਾਲ ਦੇ ਹੈਗਾ ਤੇ ਉਹ ਛੇਤੀ ਉਹਦਾ ਕੋਈ ਇੰਨਾ ਜਦੋਂ ਇਹ ਜੇ ਤਾਂ ਜ਼ਿੰਦਗੀ ਜਿਉਂਦਾ ਸੀ ਬਾਹਰ ਜਦੋਂ ਮੌਜਾਂ ਕਰਦਾ ਸੀ, ਉਹ ਤਾਂ ਹੋ ਸਕਦਾ ਵੀ ਡਾਕਟਰਾਂ ਦੀਆਂ ਮੈਡੀਕਲ ਸਹੂਲਤਾਂ ਖਾਣ ਪੀਣ ਦੇ ਨਾਲ ਜਾਂ ਆਪਦੇ ਆਲੇ ਦੁਆਲੇ ਜਿਹੜੀ ਉਹਦੀ ਟੀਮ ਸੀ ਕੇਅਰ ਕਰਨ ਵਾਲੀ ਉਹਦੇ ਸਾਰੇ ਹੋ ਸਕਦਾ ਸੀ ਵੀ ਉਹ ਲੰਮੀ ਉਮਰ ਜਿਉਣ ਲੈਂਦਾ, ਪਰ ਹੁਣ ਜੇਲ੍ਹ ਦੀਆਂ ਰੋਟੀਆਂ ਦੇ ਉੱਤੇ ਇਸ ਏਜ ਦੇ ਵਿੱਚ ਲੱਗਦਾ ਨੀ ਉਹ ਬੜੀ ਉਮਰ ਜਿਉਂ ਪਾਉਣਗੇ। ਪਰ ਕੁੱਲ ਮਿਲਾ ਕੇ ਜੇ ਗੱਲ ਕਰੀਏ ਤਾਂ ਉਹ ਇੱਕ ਕਾਨੂੰਨ ਦੇ ਵਿੱਚ ਜਿਹੜਾ ਸੋਧ ਹੋਇਆ ਉਹਦਾ ਜਿਹੜਾ ਸਹੀ ਜਿਹੜਾ ਲਾਗੂ ਆਸਾਰਾਮ ਦੇ ਉੱਤੇ ਹੋ ਗਿਆ। ਤੇ ਹੁਣ ਅਗਲੀ ਜਿਹੜੀ ਗਾਜ ਆ ਉਹ ਇਹਦੇ ਮੁੰਡੇ ਦਾ ਵੀ ਨਾਰਾਇਣ ਸਾਈ ਦਾ ਜਿਹੜਾ ਸ਼ੁਰੂ ਹੋ ਚੁੱਕਿਆ ਕੇਸ, ਤੇ ਹੁਣ ਅਗਲੀ ਗਾਜ ਜਿਹੜੀ ਨਾਰਾਇਣ ਸਾਈ ਦੇ ਉੱਤੇ ਡਿੱਗਣੀ ਆ, ਤੇ ਉਸ ਤੋਂ ਬਾਅਦ ਹੁਣ ਜਿਹੜੀ ਚਰਚਾ ਜਿਹੜੀ ਛਿੜੀ ਹੋਈ ਆ ਉਸ ਚਰਚਾ ਚ ਇਹ ਹੈ ਵੀ ਅਗਲਾ ਕੌਣ, ਅਗਲੇ ਕੌਣ ਦੇ ਉੱਤੇ ਲੋਕ ਬਹੁਤ ਸਾਰੀਆਂ ਕਿਆ ਸਾਰੀਆਂ ਲਾ ਰਹੇ ਆ। ਵੈਸੇ ਤਾਂ ਜਿਹੜੇ ਸੀਗੇ ਲੋਕ ਇਹੋ ਜਿਹਾ ਕੰਮ ਕਰਨ ਵਾਲੇ ਉਹ ਇਹ 2-4 ਝਟਕਿਆਂ ਤੋਂ ਬਾਅਦ ਟਿਊਨ ਇਨ ਤਾਂ ਗਏ ਹੋ, ਉਹਨਾਂ ਨੂੰ ਪਤਾ ਤਾਂ ਲੱਗ ਗਿਆ ਵੀ ਹੁਣ ਅਸੀਂ ਜੇ ਗਲਤ ਕਰਾਂਗੇ ਜਾਂ ਗਲਤ ਹਾਂ ਤਾਂ ਉਸ ਨੂੰ ਹੁਣ ਨੀ ਲੱਗਦਾ ਵੀ ਲੋਕ ਉਸ ਪੱਧਰ ਤੇ ਗਲਤੀ ਕਰਨਗੇ। ਹੁਣ ਜਿਹੜੀ ਨਿਰਮਲ ਬਾਬੇ ਦੀ ਜਾਂ ਰਾਧੇ ਮਾਂ ਦੀ ਗੱਲ ਆਉਂਦੀ ਆ ਤਾਂ ਉਹਨਾਂ ਦੇ ਵਿੱਚ ਸਰਕਾਰਾਂ ਨੂੰ ਹਜੇ ਤੱਕ ਕੋਈ ਕਲੂ ਨੀ ਲੱਭ ਰਿਹਾ। ਜੇ ਕੋਈ ਨਾ ਕੋਈ ਬੰਦਾ RTA ਵਰਕਰ ਜਾਂ ਕੋਈ ਹੋਰ ਇਹੋ ਜਿਹਾ ਵਰਕਰ ਕੋਈ ਵੱਡੇ ਪੱਧਰ ਦੇ ਉੱਤੇ ਪਾਉਂਦਾ ਵੀ ਸਾਨੂੰ ਦੱਸਿਆ ਜਾਵੇ ਵੀ ਇਹ ਸਾਨੂੰ ਮੂਰਖ ਬਣਾਉਣਾ ਵੀ ਤਾਂ ਗਲਤ ਹੈ ਨਾ ਕਿਸੇ ਨੂੰ, ਵੀ ਦੱਸਿਆ ਜਾਵੇ ਵੀ ਗੋਲ ਗੱਪੇ ਖਾ ਕੇ ਕਿਤੇ ਕੈਂਸਰ ਦਾ ਇਲਾਜ ਹੁੰਦਾ, ਜਲੇਬੀਆਂ ਖਾ ਕੇ ਕਿਤੇ ਸ਼ੂਗਰ ਠੀਕ ਹੋਈ ਆ। ਜੇ ਇਹ ਗੱਲਾਂ ਦੱਸੀਆਂ ਜਾਣ, ਇਸ ਗੱਲ ਨੂੰ ਮਾਣਯੋਗ ਕੋਰਟ ਕੋਲ ਇਹ ਚੀਜ਼ ਨੂੰ ਪ੍ਰੂਫ ਦੇ ਤੌਰ ਤੇ ਲਿਆਂਦਾ ਜਾਵੇ ਵੀ ਸਾਨੂੰ ਮੂਰਖ ਬਣਾ ਰਿਹਾ ਉਹ ਬੰਦਾ, ਤਾਂ ਨਿਰਮਲ ਬਾਬਾ ਵੀ ਛੇਤੀ ਘੇਰੇ ਚ ਆਜੂ, ਕਿਉਂਕਿ ਪਹਿਲਾਂ ਉਹਦੇ ਤੇ ਇੱਕ ਕੇਸ ਤਾਂ ਹੋਇਆ ਸੀ ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ, ਕਿਉਂਕਿ ਉਹ ਵੀ ਇੱਕ ਭੱਠੇ ਦੇ ਉੱਤੇ ਲੱਗਿਆ ਹੋਇਆ ਮੁਨਸ਼ੀ ਸੀ ਤੇ ਇੱਟਾਂ ਬਣਾਉਂਦਾ ਤੇ ਉਹ ਦੇਖੋ ਹੁਣ ਕੀ ਬਣਾਉਣ ਲੱਗ ਗਿਆ, ਕਿੱਥੋਂ ਤੱਕ ਪਹੁੰਚ ਗਿਆ। ਇੱਕ ਇੱਕ ਉਹਦਾ ਸ਼ੋਅ ਆ ਜਿਹੜਾ ਉਹ ਹਜ਼ਾਰਾਂ ਰੁਪਈਆਂ ਦੀ ਟਿਕਟ ਖਰੀਦ ਕੇ ਲੋਕ ਜਾਂਦੇ ਆ, ਪਰ ਉਹਦਾ ਪਲੱਸ ਪੁਆਇੰਟ ਇਹ ਆ ਵੀ ਉਹ ਪ੍ਰੋਪਰ ਟੈਕਸ ਭਰ ਰਿਹਾ, ਉਹ ਦੇਖ ਕੇ ਵੀ ਸ਼ੋਅ ਦਾ ਜੇ ਉਹਦਾ ਹਾਲ ਇੱਕ ਬੁੱਕ ਹੋਇਆ 5 ਲੱਖ ਚ ਤਾਂ ਉਹਦਾ ਬਣਦਾ 1.5-2 ਲੱਖ ਟੈਕਸ ਭਰਦਾ, ਤੇ ਉਹ ਟੈਕਸ ਦੇ ਕਰਕੇ ਗੌਰਮੈਂਟ ਚੁੱਪ ਬੈਠੀ ਆ ਵੀ ਗੌਰਮੈਂਟ ਨੂੰ ਟੈਕਸ ਮਿਲ ਰਿਹਾ। ਕੋਈ ਵੀ ਚੀਜ਼ ਆ ਤੁਹਾਡੇ ਉਹ ਕਹਿੰਦੇ ਆ ਵੀ ਨਾ ਦੇਖਣ ਜਾਣ ਲੋਕ, ਕੋਈ ਧੱਕੇ ਨਾਲ ਤਾਂ ਕਿਸੇ ਨੂੰ ਟਿਕਟ ਨਹੀਂ ਨਾ ਵੇਚਦਾ, ਉਹ ਤਾਂ ਇੱਕ ਸ਼ੋਅ ਵਾਲੀ ਗੱਲ ਆ, ਇੰਟਰਟੇਨਮੈਂਟ ਕਰਨ ਵਾਲੀ ਗੱਲ ਆ ਵੀ ਜੇ ਲੋਕ ਜਾਂਦੇ ਆ ਤਾਂ ਉਹ ਉੱਥੇ ਬੋਲਦਾ, ਜਦੋਂ ਬੋਲਦਾ ਤੇ ਉਹ ਬੋਲਦੇ ਚ ਜਿਹੜੀ ਹੁਣ ਗੱਲ ਇੱਥੇ ਆ ਜਾਂਦੀ ਆ ਵੀ ਹੁਣ ਤਾਂ ਉਹਦਾ ਫਰੋਡ ਸ਼ੋਅ ਨਹੀਂ ਹੁੰਦਾ, ਹੁਣ ਇਹ ਆਉਂਦਾ ਵੀ ਮੂਰਖ ਬਣਾਉਣਾ ਕਿੱਦਾਂ ਕਿੱਥੋਂ ਤੱਕ ਜਾਇਆ ਜਾ, ਵੀ ਜਾਂ ਉਹਨੂੰ ਕਵੇ ਕੋਰਟ ਵੀ ਸਾਬਤ ਕਰਕੇ ਦਿਖਾ ਵੀ ਫਲਾਨੇ ਬੰਦੇ ਨੂੰ ਭਾਈ ਸੁਪਨੇ ਦੇ ਵਿੱਚ ਲਾਲ ਰੰਗ ਦੇਖ ਰਿਹਾ ਤੇ ਲਾਲ ਰੰਗ ਦਾ ਉਹਨੇ ਹੁਣ ਕੀ ਕੀਤਾ ਸੀ, ਤੇ ਉਹ ਆਖੋ ਜੀ ਲਾਲ ਅਮਰੂਦ ਨੀ ਖਾਦੇ ਤੂੰ, ਲੈ ਲਾਲ ਅਮਰੂਦ ਖਾ ਲਾ ਵੀ ਦੱਸੋ ਇਹ ਕਿਹੜਾ ਕਿਹੜਾ ਪੈਮਾਨਾ ਗਾ। ਸੋ ਇਹ ਚੀਜ਼ਾਂ ਦਾ ਵੀ ਕੋਰਟ ਦੇ ਵਿੱਚ ਮੈਨੂੰ ਲੱਗਦਾ ਕੇਸ ਹੋ ਸਕਦਾ। ਤੇ ਅਗਲੀ ਜੇ ਰਾਧੇ ਮਾਂ ਦੀ ਗੱਲ ਕਰਦੇ ਹਾਂ ਤਾਂ ਰਾਧੇ ਮਾਂ ਦੇ ਮਾਮਲੇ ਚ ਇਹ ਆ ਵੀ ਉਹਦੇ ਵੀ ਅਜੇ ਜਿਹੜੇ ਕੋਈ ਫਰੋਡ ਜਾਂ ਉਹ ਚੀਜ਼ਾਂ ਨਹੀਂ ਸਮਝ ਆਉਂਦੀਆਂ, ਜੇ ਕਿਸੇ ਰੰਗ ਬਿਰੰਗੇ ਕੱਪੜੇ ਪਾ ਕੇ ਤੇ ਨੱਚਣਾ ਗਾਉਣਾ ਡਾਂਸ ਕਰਨਾ ਗੋਦੀਆਂ ਚੜ੍ਹਨਾ ਉਹ ਕੋਈ ਕਾਨੂੰਨਾਂ ਨਾਲ ਅਪਰਾਧ ਨਹੀਂ ਹੈਗਾ, ਕਾਨੂੰਨ ਦੀ ਨਿਗਾਹ ਚ ਉਹ ਅਪਰਾਧ ਨਹੀਂ ਹੈਗਾ। ਪਰ ਅਪਰਾਧ ਜਿਹੜਾ ਹੈਗਾ ਉਹ ਇਹ ਦੇਖਣਾ ਬਣਦਾ ਵੀ ਕਿਸੇ ਨੂੰ ਮੂਰਖ ਬਣਾਉਣਾ। ਦੂਜੀ ਮੈਨੂੰ ਬੜੀ ਹੈਰਾਨੀ ਆਉਂਦੀ ਹੈ ਵੀ ਕੱਲ ਮੈਂ ਦੇਖ ਰਿਹਾ ਸੀ ਇੱਕ ਵੀਡੀਓ ਦੇ ਵਿੱਚ ਉਹ ਕਿਸੇ ਫਿਲਮ ਦੇ ਗਾਣੇ ਤੇ ਡਾਂਸ ਕਰ ਰਹੀ ਸੀ ਤੇ ਇੱਕ ਪੂਰਾ ਪਰਿਵਾਰ ਕੋਈ ਫੰਕਸ਼ਨ ਹੋਣਾ ਪਰਿਵਾਰ ਦਾ ਤੇ ਪੂਰਾ ਪਰਿਵਾਰ ਬੜੀ ਸ਼ਰਧਾ ਨਾਲ ਹੱਥ ਜੋੜ ਕੇ ਜਿਵੇਂ ਕੋਈ ਆਰਤੀ ਦੇ ਮੂਹਰੇ ਤਾੜੀਆਂ ਪਾਉਂਦੇ ਹੁੰਦੇ ਆ, ਐ ਪੂਰਾ ਪਰਿਵਾਰ ਸ਼ਰਧਾ ਨਾਲ ਉਹਦੇ ਹੱਥ ਜੋੜੀ ਖੜਾ ਤਾੜੀਆਂ ਪਾ ਰਿਹਾ। ਸੋ ਹੁਣ ਜੇ ਲੋਕ ਮੂਰਖ ਬਣਦੇ ਆ ਤੇ ਇਹਨਾਂ ਮੂਰਖ ਬਣਾਉਣ ਵਾਲਿਆਂ ਦਾ ਕਸੂਰ ਘੱਟ ਜਾਂਦਾ, ਪਰ ਦੇਖੋ ਹੁਣ ਕਿਹਦੇ ਤੇ ਗਾਜ ਗਿਰਦੀ ਆ। ਹੁਣ ਸਫਾਇਆ ਸ਼ੁਰੂ ਹੋਇਆ ਤੇ ਮੇਰਾ ਤਾਂ ਮੰਨਣਾ ਵੀ ਸਫਾਇਆ ਜਾਰੀ ਰਹੇ ਤਾਂ ਹੀ ਫਾਇਦਾ।
ਹਾਂਜੀ, ਸੋ ਤੁਸੀਂ ਗੱਲ ਕੀਤੀ ਸੀ ਕਿ ਲੋਕ ਮੂਰਖ ਬਣਦੇ ਆ, ਸੋ ਠੀਕ ਆ ਜੀ, ਆਪਾਂ ਵੀ ਇਹ ਗੱਲ ਮੰਨਦੇ ਆ, ਪਰ ਇਸ ਮੂਰਖ ਬਣਨ ਦਾ ਰੀਜ਼ਨ ਕੀ ਆ? ਕਿਉਂਕਿ ਜਿਹੜੇ ਬਾਬੇ ਆ ਜਿੰਨੇ ਵੀ ਬਣ ਕੇ ਆਏ ਆ, ਚਾਹੇ ਆਸਾ ਰਾਮ ਆ ਚਾਹੇ ਰਾਮ ਰਹੀਮ ਸੀ, ਇਹ ਹੈਗੇ ਤਾਂ ਮਤਲਬ ਪੜ੍ਹੇ ਲਿਖੇ ਵੀ ਜ਼ਿਆਦਾ ਨਹੀਂ ਸੀਗੇ, ਅਨਪੜ੍ਹ ਦੇ ਤੌਰ ਤੇ ਆਪਾਂ ਕਹਿ ਸਕਦੇ ਹਾਂ। ਫਿਰ ਇਹਨਾਂ ਕੋਲ ਇਹੋ ਜਿਹੀ ਕਿਹੜੀ ਪਾਵਰ ਹੁੰਦੀ ਆ ਜਿਹੜੀ ਕਿ ਇੰਨੇ ਜ਼ਿਆਦਾ ਲੋਕਾਂ ਨੂੰ ਆਪਦੇ ਪਿੱਛੇ ਲਾ ਕੇ ਆਪਦੀਆਂ ਉਂਗਲੀਆਂ ਤੇ ਨਚਾਉਂਦੇ ਆ, ਤੇ ਉਸ ਤੋਂ ਬਾਅਦ ਜਿਹੜੇ ਲੀਡਰ ਹੁੰਦੇ ਆ ਉਹ ਵੀ ਇਹਨਾਂ ਦੇ ਪਿੱਛੇ ਆ ਜਾਂਦੇ ਆ। ਅਸੀਂ ਇੰਨੇ ਮਤਲਬ ਕਿ ਅਨਅਵੇਅਰ ਆ ਜਾਂ ਇੰਨੇ ਲੋਕ ਸਾਡੇ ਬੇਵਕੂਫ ਬਣਦੇ ਆ ਕਿ ਇਹਨਾਂ ਦੇ ਪਿੱਛੇ ਲੱਗ ਕੇ ਫਿਰ ਬਾਅਦ ਵਿੱਚ ਜਾ ਕੇ ਐਂਡ ਤੇ ਜਿਹੜਾ ਸਾਰਾ ਕੁਛ ਹੁੰਦਾ ਵਾ ਵੀ ਉਹਦੇ ਅਗੇਂਸਟ ਹੁੰਦੇ ਆ ਤੇ ਉਹਨਾਂ ਨੂੰ ਫੜਨਾ ਔਖਾ ਹੋ ਜਾਂਦਾ ਵਾ, ਕਿ ਇਹ ਚੀਜ਼ਾਂ ਸਾਰਿਆਂ ਤੋਂ ਪਹਿਲਾਂ ਨਹੀਂ ਕੰਟਰੋਲ ਹੋ ਸਕਦੀਆਂ ਬਰਾੜ ਸਾਹਿਬ?
ਦੇਖੋ ਇਹ ਚ ਕਈ ਚੀਜ਼ਾਂ ਦਾ ਸੁਮੇਲ ਹੁੰਦਾ, ਇੱਕ ਚੀਜ਼ ਨਹੀਂ ਹੁੰਦੀ। ਹਰ ਬੰਦੇ ਚ ਕੁਦਰਤ ਨੇ ਕੋਈ ਨਾ ਕੋਈ ਕੁਆਲਿਟੀ ਦਿੱਤੀ ਹੁੰਦੀ ਆ। ਇਹ ਲੋਕਾਂ ਚ ਪਹਿਲੀ ਕੁਆਲਿਟੀ ਤਾਂ ਹੁੰਦੀ ਆ ਬੋਲਣ ਦੀ, ਬੁਲਾਰੇ ਹੁੰਦੇ ਆ ਲੋਕ, ਗੱਲ ਨੂੰ ਚਟਪਟੇ ਢੰਗ ਨਾਲ ਚਟਕਾਰੇ ਲਾ ਕੇ ਸੁਣਾ ਸਕਦੇ ਹੁੰਦੇ ਆ, ਨੰਬਰ ਇੱਕ। ਸੋ ਇਸ ਪਹਿਲਾ ਕੈਟਾਗਰੀ ਚ ਤਾਂ ਮਿੰਟੂ ਬਰਾੜ ਵੀ ਫਿੱਟ ਬਹਿੰਦਾ ਗਾ, ਤੇ ਦੂਜੀ ਇਹਨਾਂ ਦੇ ਵਿੱਚ ਜਿਹੜੀ ਕੈਟਾਗਰੀ ਹੁੰਦੀ ਆ ਵੀ ਉਹ ਕੀ ਕਰਦੇ ਆ ਵੀ ਉਹ ਲੋਕਾਂ ਉਹ ਲੋਕਾਂ ਦੀ ਕਮਜ਼ੋਰੀ ਹੁੰਦੀ ਆ ਵੀ ਲੋਕਾਂ ਦੇ ਵਿੱਚ ਨਾ ਇੱਕ ਇਹ ਬਣੀ ਹੋਈ ਆ ਵੀ ਈਜ਼ੀ ਮਨੀ ਚਮਤਕਾਰ ਇਹ ਚੀਜ਼ਾਂ ਦੇ ਵਿੱਚ ਲੋਕ ਭਰਮ ਭਲਿਆਂ ਚ ਆ। ਲੋਕਾਂ ਨੂੰ ਇਹ ਲੱਗਦਾ ਵੀ ਜੇ ਮੇਰੀ ਬਾਂਹ ਦੁਖਾਉਣ ਲੱਗ ਗਈ ਤੇ ਉਹ ਬਾਂਹ ਤਥਾਸਤੂ ਕਹੇ ਤੂੰ ਠੀਕ ਹੋ ਜੇ, ਉਹਦਾ ਮੈਨੂੰ ਮਾਲਿਸ਼ ਨਾ ਕਰਨੀ ਪਵੇ, ਉਹਦੀ ਮੈਨੂੰ ਕੋਈ ਦਵਾਈ ਨਾ ਲੈਣੀ ਪਵੇ, ਉਹ ਤਥਾਸਤੂ ਕਵੇ ਤੇ ਮੇਰੀ ਬਾਂਹ ਠੀਕ ਹੋ ਜੇ। ਇੱਕ ਇਹ ਜਿਹੜੀ ਲੋਕਾਂ ਦੇ ਵਿੱਚ ਇੱਕ ਪਿਰਤ ਹੈਗੀ ਜਾਂ ਵਹਿਮ ਆ ਜਾਂ ਭਰਮ ਆ ਵੀ ਕੋਈ ਚੀਜ਼ ਇਹੋ ਜਿਹੀ ਹੈਗੀ ਆ ਜਿਹੜੀ ਮਿੰਟੋ ਮਿੰਟੀ ਕਿਸੇ ਚੀਜ਼ ਨੂੰ ਠੀਕ ਕਰ ਦਿੰਦੀ ਆ। ਫਿਰ ਤੀਜਾ ਇਹਨਾਂ ਦਾ ਛਾਤਰ ਦਿਮਾਗ ਹੁੰਦਾ, ਛਾਤਰ ਦਿਮਾਗ ਦਾ ਜਿਹੜਾ ਬੰਦਾ ਹੁੰਦਾ ਉਹ ਫਿਰ ਕੀ ਕਰਦਾ ਇੱਕ ਜਾਲ ਬੁਣਦਾ, ਉਹ ਜਾਲ ਬੁਣ ਕੇ ਪਹਿਲਾਂ ਸਭ ਤੋਂ ਪਹਿਲਾਂ ਆਪਦੇ ਭੌਂਕੇ ਭਰਤੀ ਕਰਦਾ। ਭੌਂਕੇ ਕੌਣ ਹੁੰਦੇ ਆ? ਭੌਂਕੇ ਹੁੰਦੇ ਆ ਜਿਹੜੇ ਉਹਦੇ ਬਾਰੇ ਚ ਭੌਂਕਦੇ ਆ, ਚੰਗਾ ਭੌਂਕਦੇ ਆ, ਪ੍ਰਚਾਰ ਕਰਦੇ ਆ ਉਹਦੇ ਬਾਰੇ ਚ। ਉਹ ਕੀ ਕਰਦੇ ਆ, ਪੰਜ ਦਸ ਇਹੋ ਜਿਹੇ ਬੰਦੇ ਹਾਇਰ ਕਰ ਲੈਂਦਾ, ਪੰਜ ਸੱਤ ਇਹੋ ਜਿਹੇ ਬੰਦੇ ਦੇਖ ਲੈਂਦੇ ਆ ਜਿਨ੍ਹਾਂ ਬੰਦਿਆਂ ਨੂੰ ਆਪ ਲੱਗਦਾ ਹੁੰਦਾ ਵੀ ਆਪਾਂ ਈਜ਼ੀ ਮਨੀ ਸੌਖੇ ਬਾਬੇ ਦੇ ਚੇਲੇ ਬਣ ਕੇ ਰਹਾਂਗੇ ਤੇ ਮੌਜਾਂ ਕਰਾਂਗੇ, ਤੇ ਉਹ ਉਹਨਾਂ ਦੀ ਡਿਊਟੀ ਹੁੰਦੀ ਆ ਫਿਰ ਭੋਲੇ ਭਾਲੇ ਲੋਕਾਂ ਕੋਲੇ ਜਾ ਕੇ ਐਵੇਂ ਸਟੋਰੀਆਂ ਸੁਣਾਉਣਾ ਵੀ ਸਾਡੇ 17 ਸਾਲ ਜਵਾਕ ਨਹੀਂ ਹੋਇਆ ਸੀ, ਬਾਬਾ ਜੀ ਕੋਲੇ ਗਏ ਹੱਥ ਚੱਕਿਆ ਚਲੋ ਜੀ ਅਗਲੇ ਸਾਲ ਸਾਡੇ ਜਵਾਕ, ਫੇਰ ਜੀ ਸਾਡੇ ਬੱਚਾ ਬੋਲਦਾ ਨਹੀਂ ਸੀ, ਬਾਬਾ ਜੀ ਨੇ ਜਾ ਕੇ ਉਹਦੇ ਕੰਨ ਤੇ ਥਪੇੜਾ ਮਾਰਿਆ ਤੇ ਉਹਨੂੰ ਉਹ ਬੋਲਣ ਲੱਗ ਗਿਆ ਜੀ, ਇੱਦਾਂ ਦਾ ਜਿਹੜਾ ਪ੍ਰਚਾਰ ਆ ਫਿਰ ਉਹ ਕੀਤਾ ਜਾਂਦਾ ਆਲੇ ਦੁਆਲੇ ਦੇ ਵਿੱਚ। ਫਿਰ ਇੱਕ ਜਿਹੜੀ ਮਾਊਥ ਐਡ ਆ ਸਭ ਤੋਂ ਵੱਡੀ ਐਡ ਹੁੰਦੀ ਆ, ਉਹ ਇੱਕ ਤੋਂ ਦੂਜੇ ਤੋਂ ਤੀਜੇ ਚੌਥੇ ਤੱਕ ਹੁੰਦੀ ਫਿਰ ਉਹ ਪੈਸਾ ਆਉਣ ਲੱਗ ਜਾਂਦਾ ਤੇ ਫਿਰ ਉਹ ਬਾਬਾ ਕੀ ਕਰਦਾ ਫਿਰ ਅਫੀਸ਼ੀਅਲ ਟ੍ਰੇਨਿੰਗ ਲੈਂਦਾ, ਫਿਰ ਉਹ ਟ੍ਰਿਕ ਸਿੱਖਦਾ ਵੀ ਕਿਹੜੇ ਕਿਹੜੇ ਟ੍ਰਿਕ ਆ ਜਿੱਥੇ ਲੋਕਾਂ ਨੂੰ ਭਰਮਾਇਆ ਜਾ ਸਕਦਾ, ਕੋਈ ਨਾ ਕੋਈ ਇਹੋ ਜਿਹੀ ਅਟ੍ਰੈਕਸ਼ਨ ਰੱਖਦਾ। ਜਿਵੇਂ ਹੁਣ ਸਾਡਾ ਇੱਕ ਮਿੱਤਰ ਸੀ, ਉਹਨੇ ਦੇਖਿਆ ਵੀ ਹੱਥ ਦੇਖਣ ਵਾਲੇ ਮਾਮਲਿਆਂ ਚ ਬਹੁਤ ਲੋਕ ਆ ਗਏ ਤੇ ਉਹਨੇ ਕੀ ਸੋਚਿਆ ਵੀ ਦੇਖੋ 100 ਰੁਪਇਆ ਲੈਂਦੇ ਸੀ ਉਦੋਂ ਲੋਕ ਇੱਕ ਵਾਰੀ ਹੱਥ ਦੇਖਣ ਦਾ, 10-15-20 ਮਿੰਟ ਦਿੰਦੇ ਸੀ ਤੇ 100 ਰੁਪਇਆ ਦਿੰਦੇ ਤੇ ਲੋਕ ਉਹਦੇ ਬੜੇ ਰੁਪਈਏ ਬਣਾ ਰਹੇ, ਹੱਥ ਨੂੰ 4-4-5-5 ਹਜ਼ਾਰ ਬਣਾਉਂਦੇ, ਡਾਕਟਰਾਂ ਨੂੰ ਵੱਧ। ਪਰ ਉਹ ਮੁੰਡਾ ਦੀ ਸੋਚ ਵੱਡੀ ਸੀਗੀ, ਉਹ ਆਹਦਾ ਕਹਿੰਦਾ ਕਿੱਡੇ ਬੇਵਕੂਫ ਲੋਕ ਆ, 100-100 ਰੁਪਈਏ ਚ ਹੀ ਸਾਰੀ ਜਾਂਦੇ ਆ, ਕਹਿੰਦਾ ਮੈਂ ਨੀ ਪੈਸੇ ਲੈਂਦਾ ਹੱਥ ਦੇਖੀ। ਸਾਰੇ ਜਣੇ ਇਹਨਾਂ ਨੂੰ ਕਿਹਾ ਵੀ ਯਾਰ ਤੂੰ ਕਮਾਲ ਆ ਯਾਰ, ਤੇਰੇ ਨਾਲ ਦੇ 5 ਹਜ਼ਾਰ ਰੋਜ਼ ਬਣਾਉਂਦੇ ਆ ਤੇ ਤੂੰ 100 ਰੁਪਇਆ ਤੂੰ ਹੱਥ ਦੇਖਣ ਦੇ ਪੈਸੇ ਨੀ ਲੈਂਦਾ, ਤੂੰ ਫ੍ਰੀ ਕਰਤਾ। ਕਹਿੰਦਾ ਯਾਰ ਅਗਲਾ 5 ਹਜ਼ਾਰ 10 ਹਜ਼ਾਰ 5 ਲੱਖ ਦੇਣ ਆਇਆ ਹੁੰਦਾ ਤੇ ਮੈਂ 100 ਕਿਉਂ ਲਵਾਂ, ਤੇ ਮੈਂ ਕਹਿੰਦਾ 2-4 ਮਹੀਨੇ ਦੇਖ ਮੈਂ ਨੀ ਲੈਂਦਾ 2-6 ਮਹੀਨੇ ਪੈਸੇ। ਅਸੀਂ ਹੈਰਾਨ ਰਹਿ ਗਏ, ਉਹ ਲੋਕ ਉਹਦੇ ਕੋਲ ਇੰਨੀ ਭੀੜ ਲੱਗ ਗਈ ਵੀ ਲੋਕ ਆਖਿਆ ਕਰਨ ਵੀ ਫ੍ਰੀ ਚ ਆ ਜੀ ਉਹ ਬਾਬਾ ਫ੍ਰੀ ਦੇ ਵਿੱਚ ਹੱਥ ਦੇਖਦਾ, ਤੇ ਫ੍ਰੀ ਦੇ ਵਿੱਚ ਲੋਕਾਂ ਦੀ ਲਾਈਨ ਲੱਗ ਗਈ ਉਹਦੇ ਕੋਲੇ ਜਾਣ ਵਾਲਿਆਂ ਦੀ, ਤੇ ਜਦੋਂ ਐਨ ਪੂਰੀ ਭੀੜ ਜਾਗ ਪਈ। ਉਦੋਂ ਬਾਅਦ ਉਹਨੇ ਜੀ ਕਹਿੰਦਾ ਜੀ ਨਗ ਜਿਹੜੇ ਹੁੰਦੇ ਆ ਨਾ ਬਹੁਤ ਲਾਹੇਬੰਦ ਹੁੰਦੇ, ਨਗਾਂ ਦਾ ਪ੍ਰਚਾਰ ਸ਼ੁਰੂ ਕਰਤਾ। ਇੱਕ ਆਪਦੇ ਸਾਹਮਣੇ ਗਲੀ ਦੇ ਮੋੜ ਤੇ ਦੁਕਾਨ ਖੜਾਤੀ ਕਾਲੇ ਤਿਲਾਂ ਦੀ ਤੇ ਗੁੜ ਦੀ ਤੇ ਰਿਓੜੀਆਂ ਦੀ ਤੇ ਫਲਾਨੀਆਂ ਜਿਹੜੀਆਂ ਚੀਜ਼ਾਂ ਉਹ ਪਾਣੀ ਚ ਤੈਰਨ ਨੂੰ ਕਹਿੰਦਾ ਸੀ, ਤੇ ਉਹ ਬਸ ਉਹ ਰੋਜ਼ ਦੀ ਰੋਜ਼ ਦੁਕਾਨ ਦੇ ਉੱਤੇ 20-30 ਹਜ਼ਾਰ ਦੀ ਸੇਲ ਹੋ ਗਈ, ਉੱਥੋਂ 10,000 ਬਣਨ ਲੱਗ ਗਿਆ, ਤੇ ਇੱਕ ਨਗ ਜਿਹੜਾ ਕਿ ਪੱਥਰ ਦਾ ਜਾਂ ਕਹਿ ਸਕਦੇ ਪਲਾਸਟਿਕ ਦਾ 2-4 ਰੁਪਈਆਂ ਦਾ ਆਉਂਦਾ ਸੀ, ਉਹ 5 ਲੱਖ ਦਾ ਵੀ ਕਹਿੰਦਾ ਮੈਂ ਵੇਚਿਆ ਨਗ, 5 ਲੱਖ ਦਾ ਵੀ ਲੋਕਾਂ ਨੂੰ ਵੱਡੇ ਜਿੱਡਾ ਕੁ ਵੱਡਾ ਬੰਦਾ ਉੱਡਾ ਕਿ ਟੀਕਾ ਲਾ ਦੇਣਾ, ਤੇ ਉਹ 2-4 ਲੀਡਰਾਂ ਨਾਲ ਫੋਟੋਆਂ ਖਿਚਾ ਲਈਆਂ ਵੀ ਆ ਲੋ ਜੀ ਲੀਡਰ ਵੀ ਮੇਰੇ ਕੋਲ ਆਉਂਦੇ ਆ, 2-4 ਵੱਡੇ ਬੰਦਿਆਂ ਕੋਲ ਨਾਲ ਫੋਟੋਆਂ ਖਿਚਾ ਲਈਆਂ ਆਉਂਦੇ ਆ, ਤੇ ਰਾਤੋ ਰਾਤ ਸਟਾਰ ਬਣ ਜਾਂਦਾ। ਸੋ ਇਸ ਕਰਕੇ ਜਿਹੜਾ ਇੱਕ ਤਾਂ ਹੁੰਦੀ ਆ ਕੈਟਾਗਰੀ ਈਜ਼ੀ ਮਨੀ ਵਾਲੇ, ਇੱਕ ਹੁੰਦਾ ਦੁਖੀਏ ਨੂੰ ਕੂੜ ਪਿਆਰਾ, ਦੁਖੀਏ ਨੂੰ ਕੂੜ ਪਿਆਰਾ ਇਹ ਹੁੰਦਾ ਵੀ ਜਦੋਂ ਬੰਦਾ ਦੁਖੀ ਹੈ ਨਾ ਉਹਨੂੰ ਐਂ ਲੱਗਦਾ ਵੀ ਕਿਤੋਂ ਵੀ ਕੁਛੇ ਨਾਲ ਚੀਜ਼ ਨਾਲ ਵੀ ਮੈਨੂੰ ਆਰਾਮ ਆ ਜੇ, ਮੈਂ ਸੌਖਾ ਹੋ ਜਾ, ਭਾਵੇਂ ਇਹ ਦੁੱਖ ਸੁੱਖ ਕਰਮਾਂ ਦੇ ਆ, ਇਹ ਨਹੀਂ ਹੋ ਸਕਦਾ, ਜਾਂ ਬੰਦਾ ਦੇ ਅਕਲਾਂ ਦੇ ਵੀ ਆ, ਬਹੁਤ ਸਾਰੇ ਲੋਕ ਅਕਲਾਂ ਕੰਨਿਓ ਵੀ ਦੁਖੀ ਆ ਵੀ ਅਕਲ ਆਪਦੀ ਉਹ ਭਾਰੂ ਹੋ ਜਾਂਦੀ, ਅਕਲਾਂ ਲੱਗਦਾ ਵੀ ਮੈਂ ਬੜਾ ਸਿਆਣਾ ਦੁਨੀਆਂ ਦੇ ਉੱਤੇ, ਤੇ ਉਹ ਆਪਦੇ ਆਲੇ ਦੁਆਲੇ ਇਹੋ ਜਿਹਾ ਮਾਹੌਲ ਸਿਰਜ ਲੈਂਦੇ ਆ ਵੀ ਉਹ ਅਕਲਾਂ ਕੰਨਿਓ ਹੀ ਦੁਖੀ ਹੁੰਦੇ ਆ, ਪਰ ਹੁਣ ਉਹ ਚਾਹੁੰਦੇ ਆ ਵੀ ਕੋਈ ਚਮਤਕਾਰ ਹੋਵੇ, ਕੋਈ ਆਵੇ ਤਥਾਸਤੂ ਕਵੇ ਤੇ ਮੈਨੂੰ ਠੀਕ ਕਰ ਦੇ, ਉਹ ਠੀਕ ਉਹਨੇ ਆਪ ਹੋਣਾ ਹੁੰਦਾ ਭਾਲ ਦੇ ਦੂਜੇ ਤੋਂ। ਮੇਰਾ ਇੱਕ ਵਿਚਾਰ ਵੀ ਰੇਡੀਓ ਤੇ ਇੱਥੇ ਚੱਲਦਾ ਹੈਗਾ ਕਿਸੇ ਆਰਟੀਕਲ ਚੋਂ ਵੀ ਬੰਦਿਆਂ ਨੇ ਸੁਧਾਰ ਤਾਂ ਆਪਣੇ ਆਪ ਚ ਕਰਨਾ ਹੁੰਦਾ, ਤੇ ਕੋਸ਼ਿਸ਼ ਲੱਭਦੇ ਵੀ ਕੋਈ ਬਾਬਾ ਜਾਂ ਕੋਈ ਸਿਆਸਤਦਾਨ ਆ ਕੇ ਸਾਡੇ ਚ ਸੁਧਾਰ ਕਰਦੇ, ਵੀ ਤੁਸੀਂ ਆਪਦੇ ਆਪ ਚ ਸੁਧਾਰ ਕਰ ਲਓ, ਦੂਜਿਆਂ ਤੋਂ ਕੀ ਭਾਲਦੇ ਹੋ। ਸੋ ਇਹ ਬਹੁਤ ਸਾਰੀਆਂ ਗੱਲਾਂ ਮਿਲ ਜਾਂਦੀਆਂ ਜੀ ਇਹ ਬਾਬੇ ਬਣਨ ਦੇ ਲਈ
ਜੀ। ਸੋ ਅੱਗੇ ਬ੍ਰਾਦਰ ਸਾਹਿਬ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਬਾਪੂ ਆਸੂ ਟਾਂਗੇ ਦਾ ਜ਼ਿਕਰ ਚਾਰ ਚੁਫੇਰੇ ਹੋ ਰਿਹਾ ਹੈ, ਹੁਣ ਤੱਕ ਭਾਰਤ ਦੀ ਸਿਆਸਤ ਦੇ ਵਿੱਚ ਹੁਣ ਤੱਕ ਸਾਧਾਂ ਦਾ ਬੋਲਬਾਲਾ ਰਿਹਾ, ਤਕਰੀਬਨ ਭਾਰਤ ਭਾਜਪਾ ਸਰਕਾਰ ਦਾ ਸਮਾਂ ਭਾਰਤੀ ਸਾਧਾਂ ਲਈ ਮੁਸ਼ਕਲਾਂ ਭਰਿਆ ਰਿਹਾ, ਦੋ ਟੰਗੇ ਗਏ ਨੇ, ਹੁਣ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਨੇ, ਤੀਜਾ ਕੌਣ ਹੋਵੇਗਾ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਇਹ ਤਾਂ ਚਲੋ ਜੀ ਆਪਾਂ ਤੁਸੀਂ ਆਲਰੇਡੀ ਗੱਲ ਕਰ ਚੁੱਕੇ ਹੋ, ਤੇ ਅੱਗੇ ਜੀ ਇਹਨਾਂ ਨੇ ਪੁੱਛਿਆ ਕਿ ਕੱਲ ਦੀ ਖਬਰ ਹੈ ਕਿ UGC ਭਾਰਤ ਵਿਚ ਨਕਲੀ ਯੂਨੀਵਰਸਿਟੀਆਂ ਦੀ ਲਿਸਟ ਜਾਰੀ ਕੀਤੀ ਹੈ, ਜਿਸ ਬਾਰੇ ਤੁਹਾਡਾ ਕੀ ਕਹਿਣਾ ਹੈ? ਪੰਜਾਬ ਸਰਕਾਰ ਨੇ ਸਰਕਾਰੀ ਅਧਿਆਪਕਾਂ ਜਿਨ੍ਹਾਂ ਦੀ ਤਨਖਾਹ 40-50,000 ਤੱਕ ਸੀ, ਹੁਣ ਤੱਕ 10,300 ਤੱਕ ਸਬਰ ਕਰਨ ਲਈ ਕਹਿ ਰਹੀ ਹੈ। ਰਾਜ ਦੀ ਮੰਦਹਾਲੀ ਤੇ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਵਿਚ 20-25% ਕਟੌਤੀ ਵਾਜਬ ਮੰਨੀ ਜਾ ਸਕਦੀ ਹੈ, ਪਰ 25% ਤਨਖਾਹ ਦੇਣਾ ਕਿੱਥੋਂ ਤੱਕ ਵਾਜਬ ਹੈ? ਤੇ ਮੁਲਾਜ਼ਮ ਤਾਂ ਆਪਣੀ ਕਾਬਲੀਅਤ ਦੇ ਆਧਾਰ ਤੇ ਅਹੁਦਿਆਂ ਤੇ ਪਹੁੰਚੇ ਹਨ, ਪਰ ਸਰਕਾਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਨੇ ਦੇਸ਼ ਦਾ ਭਵਿੱਖ ਬਣਾਉਣਾ ਹੈ ਉਹਨਾਂ ਦੀਆਂ ਤਨਖਾਹਾਂ ਚ ਕਟੌਤੀਆਂ ਕਰਨ ਦੀ ਬਜਾਏ ਸਰਕਾਰੀ ਤੰਤਰ ਤੇ ਖਰਚਿਆਂ ਵਿਚ ਕਟੌਤੀਆਂ ਕਰਨੀਆਂ ਚਾਹੀਦੀਆਂ ਹਨ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਜੀ ਪ੍ਰਿਆ ਸਾਹਿਬ
ਬਿਲਕੁਲ ਜੀ, ਦੇਖੋ ਦੇਸ਼ ਦਾ ਭਵਿੱਖ ਨਿਰਮਾਣ ਕਰਨ ਵਾਲਾ ਬੰਦਾ ਜੇ ਖੁਦ ਭੁੱਖਾ ਪਊਗਾ ਤੇ ਉਹ ਕਦੋਂ ਭਵਿੱਖ ਨਿਰਮਾਣ ਕਰ ਸਕੂਗਾ? ਅਸੀਂ ਇਸ ਤੋਂ ਸਹਿਮਤ ਹਾਂ, ਪਰ ਦੇਸ਼ ਦਾ ਭਵਿੱਖ ਨਿਰਮਾਣ ਕਰਨ ਵਾਲਿਆਂ ਚ ਵੀ ਬਹੁਤ ਵੱਡੀ ਮੋਟਾਈ ਹੋਈ ਹੈ। ਅਸੀਂ ਰੋਜ਼ ਇਹੋ ਜਿਹੀਆਂ ਵੀਡੀਓ ਦੇਖਦੇ ਹਾਂ ਸਕੂਲਾਂ ਦੀਆਂ ਵੀ ਜਿੱਥੇ ਮਾਸਟਰ ਨੂੰ ABC ਨਹੀਂ ਆਉਂਦੀ ਤੇ ਜਵਾਕਾਂ ਨੂੰ ਕੀ ਸਿਖਾਊਗਾ, ਜਿੱਥੇ ਮਾਸਟਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਂ ਨੀ ਪਤਾ। ਸੋ ਉਨਤਾਈਆਂ ਤਾਂ ਹੈਗਾ ਚਾਰ ਚੁਫੇਰੇ, ਜਿਹੜੀਆਂ ਤਨਖਾਹਾਂ ਦੇ ਮਾਮਲੇ ਚ ਗੱਲ ਇਹ ਆ ਵੀ ਉਹ ਤਾਂ ਹੁਣ ਤਾਂ ਹੈਗੀ ਗਲਤ ਸਿਲੈਕਸ਼ਨ ਦੀ, ਵੀ ਗਲਤ ਸਿਲੈਕਸ਼ਨ ਕਿਉਂ ਕੀਤੀ, ਪਰ ਜੇ ਕਿਸੇ ਦੀ ਸਿਲੈਕਸ਼ਨ ਹੋ ਗਈ ਆ ਤਾਂ ਉਹਦਾ ਜੇ ਕਹੀਏ ਵੀ ਉਹਨੂੰ ਤਨਖਾਹ ਗਲਤ, ਉਹਨੂੰ ਤਨਖਾਹ ਨਾ ਦੇਣੀ ਕਮਿਟਮੈਂਟ ਕਰਕੇ, ਉਹ ਬਹੁਤ ਵੱਡੀ ਗਲਤ ਆ। ਤੇ ਦੂਜੇ ਪਾਸੇ ਇਹ ਆ ਵੀ ਸਰਕਾਰਾਂ ਦੇ ਕੋਲੇ ਕੁਛ ਹੈ ਹੀ ਨਹੀਂ, ਸਰਕਾਰਾਂ ਅਸੀਂ ਤਾਂ ਕਿੱਦੇ ਦੇ ਰੌਲਾ ਪਾ ਰਹੇ ਹਾਂ ਵੀ ਸਰਕਾਰ ਦੀ ਜਿੰਨੀ ਆਮਦਨ ਆ ਉਹਨਾਂ ਤਾਂ ਵਿਆਜ ਜਾਂਦਾ ਹਰ ਸਾਲ, ਫਿਰ ਜਿਹੜੀ ਆਮਦਨ ਤਰੱਕੀ ਦੇ ਜਾਂ ਲੋਕਾਂ ਦੇ ਖਰਚੇ ਕਿੱਥੋਂ ਨਿਕਲਣਗੇ? ਇਹ ਚੀਜ਼ ਦੇਖਣ ਵਾਲੀ ਆ ਵੀ ਸਰਕਾਰ ਦੀ ਟੋਟਲ ਇਨਕਮ ਜਿੰਨਾ ਤਾਂ ਵਿਆਜ ਦੇਈ ਜਾਂਦਾ ਪੰਜਾਬ, ਸੋ ਉਹ ਵਿਆਜ ਜਿੰਨਾ ਚਿਰ ਸਿਰੋਂ ਨਹੀਂ ਲੈਂਦਾ ਉਹਨਾਂ ਚਿਰ ਇਹ ਹਾਲ ਰਹਿਣਾ ਰਹਿਣਾ, ਕੋਈ ਹੱਲ ਨਹੀਂ ਇਹਦੇ ਸੁਧਾਰ ਦਾ। ਪਰ ਇਹਦਾ ਸੁਧਾਰ ਹੁੰਦਾ ਵੀ ਦਿਖਾਈ ਨਹੀਂ ਦੇ ਰਿਹਾ, ਕਿਉਂਕਿ ਮੈਂ ਤਾਂ ਦੱਸਿਆ ਸੀ ਵੀ ਉਸ ਦਿਨ ਵੀ ਭਾਈ ਅਸੀਂ ਤਾਂ ਸਾਰਾ ਦੁਨੀਆਂ ਨੂੰ ਸਾਰੇ ਜਿੱਥੇ ਪੰਜਾਬੀ ਵੱਸਦੇ ਆ ਜੇ ਉਹਨਾਂ ਨੂੰ ਕਹਿ ਦਈਏ ਵੀ ਅੱਜ ਅਸੀਂ ਪੰਜਾਬ ਦਾ ਕਰਜ਼ਾ ਲਾਉਣਾ ਤੇ ਅਸੀਂ ਇੱਕ ਦਿਨ ਚ ਲਾ ਸਕਦੇ ਹਾਂ ਸਾਰੇ ਰਲ ਕੇ ਕਰਜ਼ਾ, ਕੋਈ 100 ਪਾਈਏ ਕੋਈ 50 ਪਾਈਏ ਤੇ ਪੰਜਾਬ ਦਾ ਕਰਜ਼ਾ ਲੈ ਸਕਦਾ, ਪਰ ਸਾਨੂੰ ਕੀ ਗਰੰਟੀ ਹੋਊਗੀ ਉਸ ਤੋਂ ਬਾਅਦ ਵੀ ਕਰਜ਼ਾ ਲੈਣ ਤੋਂ ਬਾਅਦ ਇਹ ਜਿਹੜੇ ਲੀਡਰ ਆ ਉਹ ਆਪਦੀਆਂ ਐਸ਼ੋ ਮਸਤੀਆਂ ਤੇ ਪੈਸੇ ਲਾਉਣਗੇ ਜਾਂ ਫਿਰ ਪੰਜਾਬ ਨੂੰ ਕਰਜ਼ਾਊ ਕਰਨਗੇ ਜਾਂ ਤਰੱਕੀ ਕਰਨਗੇ? ਜਾਂ ਤਾਂ ਕੋਈ ਬੰਦਾ ਉੱਥੇ ਇਹ ਜੀ ਬਾਗਡੋਰ ਹੋਵੇ, ਲਾਲ ਬਹਾਦਰ ਸ਼ਾਸਤਰੀ ਵਰਗਾ ਬੰਦਾ ਬੈਠਾ ਹੋਵੇ ਜਿਹਦਾ ਪਤਾ ਹੋਵੇ ਵੀ ਨਾ ਤਾਂ ਪੱਤਾ ਹਿੱਲਣ ਦੇਣਾ ਨਾ ਉਹਨੇ ਆਪ ਹਿਲਾਉਣਾ, ਤਾਂ ਸਾਰੇ ਦੁਨੀਆਂ ਦੇ ਵਿੱਚ ਬੈਠੇ ਪੰਜਾਬੀ ਇੱਕ ਦਿਨ ਚ ਹੀ ਸਾਰਾ ਕਰਜ਼ਾ ਪੰਜਾਬ ਦਾ ਲਾ ਕੇ ਪੰਜਾਬ ਨੂੰ ਸੁਖਾਲਾ ਕਰ ਸਕਦੇ ਆ, ਪਰ ਰੌਲਾ ਤਾਂ ਇਹ ਆ ਵੀ ਸਾਨੂੰ ਪਤਾ ਵੀ ਸਾਡੇ ਤੋਂ ਲੈ ਕੇ ਪੈਸਾ ਤੇ ਫਿਰ ਸਾਡੇ ਪੱਲੇ ਚਿੱਤਰ ਤੇ ਡਾਂਗਾਂ ਹੀ ਆਉਣੀਆਂ।
ਜੀ ਸੋ ਅੱਗੇ ਜੀ ਨਪਿੰਦਰ ਹਿੱਲ ਮੈਲਬੋਰਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਤੁਹਾਨੂੰ ਵੀ ਬੁਲਾ ਰਿਹਾ, ਮੈਨੂੰ ਵੀ, ਤੇ ਸਰਬਜੀਤ ਭਾਜੀ ਨੂੰ ਤੇ ਹਰਮਨ ਰੇਡੀਓ ਦੇ ਸਾਰੇ ਸੁਣਨ ਵਾਲਿਆਂ ਨੂੰ। ਤੇ ਉਹਨਾਂ ਨੇ ਜੀ ਜਿਹੜਾ ਕਿ ਤੁਸੀਂ ਹੁਣ ਦੱਸਿਆ ਵਾ ਟਾਈਪਿੰਗ ਵਾਲਾ ਬੋਲਣ ਵਾਲਾ ਜੋ ਵੀ ਮੈਨੂੰ ਨਾਮ ਭੁੱਲ ਗਿਆ ਉਹਨਾਂ ਜੋ ਵੀ ਤੁਸੀਂ ਦੱਸਿਆ ਸੀਗਾ ਕਿ ਤੁਸੀਂ ਟਾਈਪ ਕਰ ਸਕਦੇ ਹੋ, ਕਹਿੰਦੇ ਕਿ ਆ ਤਾਂ ਨਜ਼ਾਰਾ ਹੀ ਆ ਗਿਆ, ਸਾਰਾ ਮੈਸੇਜ ਇੱਕ ਮਿੰਟ ਵਿੱਚ ਟਾਈਪ ਹੋ ਗਿਆ, ਧੰਨਵਾਦ ਜੀ, ਰੱਬ ਸਭ ਦਾ ਭਲਾ ਕਰੇ। ਸੋ ਲਓ ਜੀ, ਉਹਨਾਂ ਨੇ ਆਪਣੀ ਫੋਨ ਤੇ ਸ਼ੁਰੂ ਕਰ ਲਿਆ ਉਸੇ ਤਰ੍ਹਾਂ ਮੈਸੇਜ ਟਾਈਪ ਕਰਨੇ, ਸੋ ਬਹੁਤ ਵਧੀਆ ਗੱਲ ਆ।
ਲਿਪੀਕਾਰ, ਲਿਪੀਕਾਰ ਆ ਜੀ, ਬੜਾ ਸੌਖਾ, ਜਿਹੜੇ ਮਿਸ ਕਰ ਗਏ ਉਹਨਾਂ ਨੂੰ ਦੱਸਦੇ ਆ ਵੀ ਲਿਪੀਕਾਰ ਐਂਡਰਾਇਡ ਤੇ ਤਾਂ ਹੈਗਾ, ਐਪਲ ਤੇ ਅਸੀਂ ਲੱਭ ਕੇ ਦੇਖਦੇ ਆ ਵੀ ਐਪਲ ਤੇ ਉਹ ਹੈ ਜਾਂ ਨਹੀਂ ਹੈ, ਜੇ ਨਹੀਂ ਹੈ ਤਾਂ ਐਪਲ ਤੇ ਵੀ ਛੇਤੀ ਆਜੂਗਾ, ਪਰ ਲਿਪੀਕਾਰ ਨਾਂ ਦਾ ਜਿਹੜਾ ਸੋਫਟਵੇਅਰ ਆ ਤੇ ਦੇਖੋ ਸਾਡੇ ਸੱਜਣ ਯੂਜ਼ ਵੀ ਕਰਨ ਲੱਗ ਗਏ
ਜੀ। ਸੋ ਬਹੁਤ ਵਧੀਆ ਗੱਲ ਆ ਜੀ, ਮੈਂ ਵੀ ਹੁਣ ਬਸ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ ਚ ਦੇਖਦੇ ਆ ਕਿ ਮੇਰੇ ਫੋਨ ਤੇ ਵੀ ਹੁੰਦਾ ਤਾਂ ਬਹੁਤ ਵਧੀਆ ਗੱਲ ਆ। ਅੱਗੇ
ਰੋਕ ਲੈਣੇ 5 ਮਿੰਟ ਜੇ ਟਰਾਈ ਕਰੋ ਤੁਸੀਂ।
ਨਹੀਂ ਜੀ, ਪ੍ਰੋਗਰਾਮ ਤੋਂ ਬਾਅਦ ਹੀ ਸਹੀ ਹੁਣ, ਕਿਉਂਕਿ ਮੈਨੂੰ ਵੀ ਇੰਨੀ ਜਿਆਦਾ ਨੋਲੇਜ ਨਹੀਂ ਹੈਗੀ ਇਹ ਸਾਰੇ ਕਾਸੇ ਦੀ, ਹੋ ਸਕਦਾ ਮੈਨੂੰ ਵੀ ਥੋੜਾ ਜਿਆਦਾ ਟਾਈਮ ਇਹਦੇ ਤੇ ਖਪਣਾ ਪਵੇ, ਤੇ ਉਸ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਕਿੱਦਾਂ ਇਹ ਚੱਲਦਾ ਵੀ ਆ, ਤੇ ਜਾਂ ਮੈਨੂੰ ਵੀ ਆਈਫੋਨ ਵਾਲੇ ਹਿਸਾਬ ਕਿਤਾਬ ਨਾਲ ਭਾਜੀ ਦੀ ਹੈਲਪ ਲੈਣੀ ਪੈਣੀ ਆ, ਸਰਬਜੀਤ ਭਾਜੀ ਦੀ।
ਬਾਕੀ
ਜੀ ਜੀ, ਸੋ ਅੱਗੇ ਗੱਲ ਕਰਦੇ ਹਾਂ ਜੀ, ਅਮੈਰੀਕਾ ਦਾ ਕਾਫੀ ਜ਼ਿਆਦਾ ਰੌਲਾ ਪੈ ਰਿਹਾ ਵਾ ਕਿ ਉੱਥੇ ਕਾਫੀ ਜ਼ਿਆਦਾ ਰੂਲ ਚੇਂਜ ਹੋ ਰਹੇ ਆ, ਤੇ ਅੱਜ ਦੀ ਖਬਰ ਵੀ ਆਈ ਹੈ ਕਿ ਪ੍ਰਵਾਸੀਆਂ ਦੇ ਅਨੁਕੂਲ ਨਹੀਂ ਰਿਹਾ ਅਮੈਰੀਕਾ, ਉਸ ਦੇ ਬਾਰੇ ਤੁਸੀਂ ਕੀ ਕਹੋਗੇ ਜੀ? ਕਿਉਂਕਿ ਵੈਸੇ ਨਿਊਜ਼ੀਲੈਂਡ ਦੇ ਇੱਥੇ ਵੀ ਰੂਲਸ ਚੇਂਜ ਹੋ ਰਹੇ ਆ, ਉਹਦੀਆਂ ਕਾਫੀ ਜ਼ਿਆਦਾ ਅਫਵਾਹਾਂ ਫੈਲ ਰਹੀਆਂ ਵਾ, ਕਿਉਂਕਿ ਕੁਝ ਕੁ ਤਾਂ ਗੱਲ ਹੁੰਦੀ ਆ ਪਰ ਕੁਝ ਉਹੀ ਗੱਲ ਤੁਹਾਡੇ ਵਾਲੀ ਵੀ, ਇੱਕ ਬੰਦੇ ਨੇ ਮੈਨੂੰ ਕਿਹਾ, ਮੈਂ ਗਾਂਹ ਦੱਸੀ ਤੇ ਫਿਰ ਗਾਂਹ ਤੋਂ ਗਾਂਹ ਗੱਲ ਹੁੰਦੀ ਉਹਦੇ ਕਿੰਨੇ ਪੈਰ ਲੱਗ ਜਾਂਦੇ ਆ ਉਸ ਦਾ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਹੁੰਦਾ, ਸੋ ਗੱਲ ਥੋੜੀ ਹੁੰਦੀ ਆ ਤੇ ਅਫਵਾਹਾਂ ਜਿਹੜੀਆਂ ਉਹ ਜ਼ਿਆਦਾ ਫੈਲ ਜਾਂਦੀਆਂ। ਸੋ ਕੀ ਕਹੋਗੇ ਬਰਾੜ ਸਾਹਿਬ ਇਸ ਬਾਰੇ?
ਦੇਖੋ, ਕੁਝ ਨਾ ਕੁਝ ਤਾਂ ਗੱਲਾਂ ਹੈਗੀਆਂ, ਐਚ ਆਈ ਵੀ ਜਿਹੜਾ ਐਚ ਬੀ ਵੀਜ਼ਾ ਜਾਂ ਜੋ ਵੀ ਵੀਜ਼ਾ ਹੈ ਉਹ ਉਹਦੇ ਚ ਨਾ ਜਿਹੜਾ ਇਹ ਸੀਗਾ ਵੀ ਸਪਾਊਸ ਨੂੰ ਕੰਮ ਕਰਨ ਦੇ ਜਿਹੜੇ ਅਧਿਕਾਰ ਸੀਗਾ ਜਿਵੇਂ ਆਸਟ੍ਰੇਲੀਆ ਚ ਵੀ ਹੁੰਦਾ, ਪਰ ਹੁਣ ਸਰਕਾਰ ਕਹਿੰਦੀ ਵੀ ਅਸੀਂ ਉਹਨਾਂ ਦੇ ਕੰਮ ਦਾ ਅਧਿਕਾਰ ਖੋਣੇ ਆ, ਵੀ ਜਿਹੜਾ ਆ ਰਿਹਾ ਉਸੇ ਨੂੰ ਕੰਮ ਦਾ ਅਧਿਕਾਰ ਹੋਵੇ, ਉਹਦੇ ਸਪਾਊਸ ਨੂੰ ਕੋਈ ਰਾਈਟ ਨਹੀਂ ਹੈਗਾ ਕੰਮ ਕਰਨ ਦਾ। ਹੁਣ ਉੱਥੇ ਆ ਕੇ ਜਿਹੜੀ ਹਜ਼ਾਰਾਂ ਕਿ ਲੱਖਾਂ ਲੋਕ ਆ ਜਿਹੜੇ ਉਹ ਰੋਜੀ ਰੋਟੀ, ਹੁਣ ਤੁਹਾਨੂੰ ਪਤਾ ਵੀ ਕਿਸੇ ਵੀ ਮੁਲਕ ਚ ਇੱਕ ਬੰਦਾ ਤਾਂ ਰੋਜੀ ਰੋਟੀ ਕਮਾ ਨਹੀਂ ਸਕਦਾ, ਰੋਜੀ ਰੋਟੀ ਕਮਾਉਣ ਵਾਸਤੇ ਸਾਰਿਆਂ ਨੂੰ ਹੀ ਆਪੋ ਆਪਣੇ ਪੱਧਰ ਤੇ ਉਪਰਾਲੇ ਕਰਨੇ ਪੈਂਦੇ ਆ। ਸੋ ਗੱਲ ਆ ਜਾਂਦੀ ਹੈ ਵੀ ਇੱਥੇ ਹੁਣ ਕਿਹੜੇ ਢੰਗ ਨਾਲ ਇਹਨੂੰ ਮੈਨੇਜ ਕੀਤਾ ਜਾਊਗਾ, ਕਿਹੜੇ ਢੰਗ ਨਾਲ ਬੰਦਾ ਉੱਥੇ ਰਹੂਗਾ, ਜਿਹਦਾ ਖਰਚਾ ਹੀ ਨਾ ਨਿਕਲੂਗਾ, ਫਿਰ ਉਸ ਮੁਲਕ ਚ ਜਾ ਕੇ ਉਹਨੇ ਕਰਨਾ ਵੀ ਕੀ ਆ, ਵੀ ਕਮਾਓ ਤੇ ਕਿਰਾਏ ਭਰ ਦਿਓ। ਸੋ ਅੱਗੇ ਕੀ ਸੀ, ਇੱਕ ਬੰਦਾ ਕਮਾ ਲੈਂਦਾ ਸੀ, ਖਰਚ ਕਰ ਲੈਂਦਾ ਸੀ, ਦੂਜਾ ਬਚਾ ਲੈਂਦਾ ਸੀਗਾ, ਪਰ ਹੁਣ ਇਹ ਸਾਰੀਆਂ ਚੀਜ਼ਾਂ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਤਾਣੇ ਬਾਣੇ ਆ ਜਿਹੜੇ ਕੱਸੇ ਜਾ ਰਹੇ ਆ, ਜਿਨ੍ਹਾਂ ਨਾਲ ਕੀ ਆ ਵੀ ਲੱਗਦਾ ਨਹੀਂ ਹੈ ਵੀ ਜਿਹੜਾ ਲੋਕਾਂ ਨੂੰ ਕੋਈ ਫਾਇਦਾ ਹੋਊਗਾ। ਸੋ ਵੀਜ਼ਾ ਪ੍ਰਣਾਲੀਆਂ ਜਿਹੜੀਆਂ ਸਖ਼ਤ ਹੋ ਰਹੀਆਂ ਇਸ ਟਾਈਮ, ਇਕੱਲੇ ਕੈਨੇਡਾ ਨੂੰ ਛੱਡ ਕੇ ਬਾਕੀ ਸਾਰੇ ਮੁਲਕਾਂ ਨੇ ਜਿਹੜੀ ਚੂੜੀ ਟਾਈਟ ਕਰ ਦਿੱਤੀ ਆ। ਆਸਟ੍ਰੇਲੀਆ ਦਾ ਵੀ ਇਹੀ ਹਾਲ ਆ ਜੀ, ਆਸਟ੍ਰੇਲੀਆ ਵੀ ਹੁਣ ਜਮਾ ਐਨ ਜਾਂ ਤਾਂ ਪੂਰੇ ਪਰਫੈਕਟ ਬੰਦੇ ਬੁਲਾ ਰਿਹਾ, ਜੇ ਪੇਰੈਂਟਸ ਦੇ ਵੀਜ਼ੇ ਲਈ ਵੀ ਉਹਨਾਂ ਨੇ ਦੇਖ ਲਓ ਡਬਲ ਪੇ ਕਰਤੀ, ਵੀ ਜੇ ਤੁਹਾਡੀ ਡਬਲ ਪੇ ਆ ਇੰਨਾ ਖਰਚਾ ਕੱਢਦੇ ਹੋ ਤਾਂ ਤੁਸੀਂ ਪੇਰੈਂਟਸ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਸੋ ਇਹ ਮੁਲਕਾਂ ਨੇ ਦੇਖੋ ਜੀ, ਆਪਾਂ ਇਹਦੇ ਤੇ ਗਿਲਾ ਨਹੀਂ ਕਰ ਸਕਦੇ, ਹਰੇਕ ਮੁਲਕ ਨੇ ਆਪਦੇ ਆਪ ਨੂੰ ਬਚਾਉਣਾ ਹੀ ਆ। ਹੁਣ ਜੇ ਅਸੀਂ ਇਸ ਨੂੰ ਆਪਦੇ ਘਰ ਦੇ ਪੱਧਰ ਤੇ ਦੇਖੀਏ ਤਾਂ ਅਸੀਂ ਆਪਣੇ ਘਰ ਦੇ ਵਿੱਚ ਉਹੀ ਲਾਗੂ ਕਰਨਾ ਚਾਹਵਾਂਗੇ ਜੋ ਸਾਨੂੰ ਚੰਗਾ ਲੱਗਦਾ ਜਾਂ ਸਾਡੇ ਫਾਇਦੇ ਚ ਆ। ਸੋ ਉਹ ਦੂਜਿਆਂ ਨੂੰ ਅਸੀਂ ਕਿਵੇਂ ਕਰ ਸਕਦੇ ਹਾਂ? ਸੋ ਇਸ ਕਰਕੇ ਅਸੀਂ ਕਿਸੇ ਨੂੰ ਕਿਸੇ ਤੇ ਪ੍ਰੈਸ਼ਰ ਨਹੀਂ ਬਣਾ ਸਕਦੇ, ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿ ਸਕਦੇ। ਇਹ ਜੋ ਕੁਛ ਹੋ ਰਿਹਾ ਇਹ ਅਗਲਾ ਆਪਦੇ ਹੱਡ ਬਚਾਉਣ ਲਈ ਜਾਂ ਆਪਦੇ ਮੁਲਕ ਨੂੰ ਚੰਗਾ ਰੱਖਣ ਲਈ ਕਰੂਗਾ ਜੀ, ਤੇ ਉਹਨਾਂ ਨੂੰ ਕਰਨਾ ਵੀ ਚਾਹੀਦਾ
ਜੀ। ਸੋ ਗੱਲ ਸਭ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਗੱਲਬਾਤ ਜਾਂ ਕੋਈ ਹੋਰ ਖਬਰ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੋ?
ਦੇਖੋ ਕਹਿੰਦੇ ਭੁੱਖੇ ਮੂਹਰੇ ਪਾਈ ਬਾਤ ਤੇ ਰੋਟੀ ਟੁੱਕ ਗਈ, ਕਹਿੰਦੇ ਹੁੰਦੇ ਵੀ ਮੁੜ ਕੁੜ ਕੇ ਉੱਥੇ ਸੂਈ ਅੜ ਜਾਂਦੀ ਆ। ਬਾ ਆਪਣੇ ਕੋਲ ਤਾਂ ਇਹੀ ਹੈ ਵੀ ਅੱਜ ਦਾ ਜਿਹੜਾ ਤੋਹਫਾ ਲਿਪੀਕਾਰ ਆ ਜੀ, ਤੇ ਜੇ ਕਿਸੇ ਕੋਲ ਕਰ ਲਿਆ ਤਾਂ ਬਾ ਬੜੀਆ, ਨਹੀਂ ਕੀਤਾ ਤਾਂ ਮੈਨੂੰ ਫੋਨ ਕਰ ਲਿਓ ਜੀ, ਤੇ ਜਾਂ ਫਿਰ ਜੇ ਕੋਈ ਹੋਰ ਇਹਦੇ ਚ ਐਡੀਸ਼ਨ ਲੱਭੇ ਤਾਂ ਉਹ ਚੀਜ਼ਾਂ ਵੀ ਆਪਾਂ ਐਡ ਆਨ ਕਰਾਂਗੇ। ਸੋ ਅੱਜ ਦੀ ਜਿਹੜੇ ਪ੍ਰੋਗਰਾਮ ਦੇ ਵਿੱਚ ਤੁਸੀਂ, ਮੈਨੂੰ ਉਮੀਦ ਆ ਵੀ ਇਸ ਤੋਹਫੇ ਦਾ ਮੇਰੇ ਵਾਂਗੂ ਹੋਰ ਵੀ ਬਹੁਤ ਲੋਕ ਨਜ਼ਾਰਾ ਲੈਣਗੇ, ਤੇ ਬਾਕੀ ਆਪਾਂ ਮਿਲਦੇ ਹਾਂ ਜੀ ਫਿਰ ਕੱਲ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ
ਜੀ। ਬਹੁਤ ਬਹੁਤ ਸ਼ੁਕਰੀਆ ਬ੍ਰਾਦਰ ਸਾਹਿਬ,
ਮਿਹਰਬਾਨੀ ਜੀ।
ਲਓ ਜੀ, ਇਹ ਸਨ ਮਿੰਟੂ ਬਰਾੜ ਜੀ, ਜਿਨ੍ਹਾਂ ਨੇ ਕਿ ਖਬਰਾਂ ਬਾਰੇ ਵੀ ਗੱਲ ਕੀਤੀ ਆ, ਤੇ ਥੋੜੀ ਜਿਹੀ ਲਿਪੀਕਾਰ ਜਿਹੜਾ ਕਿ ਇੱਕ ਬੜਾ ਹੀ ਵਧੀਆ ਗਿਫਟ ਕਹਿ ਸਕਦੇ ਹਾਂ, ਸੋ ਤੁਸੀਂ ਵੀ ਸਾਰੇ ਇਸ ਦਾ ਜ਼ਰੂਰ ਲੁਤਫ ਉਡਾਓ, ਕਿਉਂਕਿ ਬੜਾ ਈਜ਼ੀ ਆ ਜੀ, ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਵਾ ਮੈਸੇਜ ਨੂੰ ਬੋਲ ਕੇ ਤੇ ਆਪਣੇ ਆਪ ਟਾਈਪ ਹੋ ਜਾਣਾ, ਕਿੰਨੀ ਟਾਈਮ ਦੀ ਸੇਵਿੰਗ ਵੀ ਹੁੰਦੀ ਆ। ਸੋ ਬਿਲਕੁਲ ਜੀ, ਸਾਰੇ ਜਾਣੇ ਇਸ ਦਾ ਆਨੰਦ ਜ਼ਰੂਰ ਉਠਾਓ, ਤੇ ਜੇ ਕਿਸੇ ਨੂੰ ਹੋਰ ਕੋਈ ਇਨਫੋਰਮੇਸ਼ਨ ਚਾਹੀਦੀ ਆ ਤਾਂ ਤੁਸੀਂ ਮਿੰਟੂ ਬਰਾੜ ਨਾਲ, ਤੁਹਾਡੇ ਕੋਲ ਨੰਬਰ ਸਾਰਿਆਂ ਦਾ ਹੈਗਾ ਹੀ ਆ ਜੀ, ਉਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਤੇ ਲਓ ਜੀ, ਫਿਰ ਹੁਣ ਪ੍ਰੋਗਰਾਮ ਦੇ ਵਿੱਚ ਇੱਕ ਗਾਣਾ ਸੁਣ ਲੈਂਦੇ ਹਾਂ, ਤੇ ਗਾਣੇ ਤੋਂ ਬਾਅਦ ਫਿਰ ਤੁਹਾਡੇ ਮੈਸੇਜ ਵੀ ਆ ਚੁੱਕੇ ਆ। ਤੇ ਉਸ ਤੋਂ ਪਹਿਲਾਂ ਜੀ ਮੈਂ ਇੱਕ ਕਹਾਵਤ ਪਾਈ ਸੀਗੀ ਕਿ ਸਮੇਂ ਸਮੇਂ ਸਿਰ ਸਮਰੱਥ, ਉਹੀ ਅਰਜਨ ਤੇ ਉਹੀ ਅਰਜਨ ਦੇ ਹੱਥ। ਇਹ ਜਿਹੜੀ ਕਹਾਵਤ ਆ ਇਹ ਕਦੋਂ ਵਰਤੀ ਜਾਂਦੀ ਆ ਤੇ ਇਸਦਾ ਕੀ ਮੀਨਿੰਗ ਆ, ਜੇ ਕਿਸੇ ਨੂੰ ਪਤਾ ਹੋਇਆ ਤਾਂ ਜੀ ਜ਼ਰੂਰ ਦੱਸਿਓ, ਨਹੀਂ ਤਾਂ ਫਿਰ ਮੈਂ ਤੁਹਾਨੂੰ ਦੱਸ ਕੇ ਜ਼ਰੂਰ ਜਾਵਾਂਗੀ। ਸੋ ਬਿਲਕੁਲ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ, ਤੇ ਗੀਤ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਡੇ ਬਾਕੀ ਮੈਸੇਜ ਦੇ ਨਾਲ।
ਜਮਾਨਾ ਗੱਲ ਸੁਣ ਕੇ ਜਵਾਨਾ ਨਹੀਂ ਓ ਪੀ ਕੇ ਬੁੱਕੀ ਦਾ, ਗੱਡੀਆਂ ਚ ਉੱਚੀ ਗਾਣੇ ਸੱਚ ਕਹਿੰਦੇ ਆ ਸਿਆਣੇ, ਕੁੱਤੇ ਨੂੰ ਨੀ ਥੁੱਕੀ ਦਾ। ਪਹਾੜਾਂ ਚ ਡੇਜੇਰੇ ਚਾਹੇ ਘਰ ਹੋਣ, ਛੋਟਾ ਦਿਲ ਵੱਡਾ ਰੱਖੀ ਦਾ। ਬੂੰਦ ਬੂੰਦ ਬਣ ਕੇ ਹੀ ਛਲ ਬਣਦੀ ਆ, ਦੁਨੀਆ ਨਾ ਮੰਨਦੀ ਤੇ ਫਿਰ ਹੜ ਆਉਂਦਾ ਆ। ਮੁਸੀਬਤਾਂ ਦੇ ਅੱਗੇ ਜਦੋਂ ਖੜੀਏ ਤੇ ਫਿਰ ਪੈਰ ਪੱਕਾ ਰੱਖੀਦਾ।
ਆਵਾਜ਼ ਦੇ ਵਿੱਚ ਹੌਸਲਾ। ਸੋ ਵਾਕਈ ਜੇ ਇਨਸਾਨ ਤੇ ਚੰਗੇ ਤੇ ਮਾੜੇ ਦਿਨ ਤਾਂ ਆਉਂਦੇ ਰਹਿੰਦੇ ਆ, ਪਰ ਇਨਸਾਨ ਉਹੀ ਹੁੰਦਾ ਜਿਹੜਾ ਇਹਨਾਂ ਹਾਲਾਤਾਂ ਦੇ ਵਿੱਚ ਵੀ ਹੌਸਲੇ ਤੋਂ ਕੰਮ ਰਹਿੰਦਾ, ਮਤਲਬ ਕਿ ਹੌਸਲਾ ਨਹੀਂ ਛੱਡਦਾ। ਕਿਉਂਕਿ ਮੇਰੇ ਖਿਆਲ ਦੇ ਵਿੱਚ ਜੋ ਹੋਣਾ ਉਹ ਹੋ ਕੇ ਹੀ ਰਹਿਣਾ ਵਾ, ਤੇ ਬਾਕੀ ਤੁਹਾਡੇ ਤੇ ਆ ਕਿ ਉਸ ਜੋ ਤੁਹਾਡੇ ਨਾਲ ਅੱਜ ਹੋ ਰਿਹਾ ਉਹਦੇ ਕਰਕੇ ਤੁਸੀਂ ਆਪਣੇ ਆਉਣ ਵਾਲੇ ਨੂੰ ਖਰਾਬ ਕਰਨਾ ਜਾਂ ਬਿਹਤਰ ਕਰਨਾ ਜਾਂ ਅੱਜ ਦੇ ਦਿਨ ਨੂੰ ਕਿੱਦਾਂ ਤੁਸੀਂ ਗੁਜ਼ਾਰਨਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਵਾ, ਪਰ ਜੇ ਤੁਸੀਂ ਹੌਸਲਾ ਰੱਖ ਕੇ ਆਪਣੀ ਮੰਜ਼ਿਲ ਵੱਲ ਅੱਗੇ ਵਧੋਗੇ ਤਾਂ ਕੁਛ ਨਾ ਕੁਛ ਲੈ ਡਿੱਗੋਗੇ, ਮਤਲਬ ਕਿ ਤੁਹਾਡੇ ਵਧੀਆ ਰਿਜ਼ਲਟ ਆਉਣਗੇ, ਤੁਹਾਨੂੰ ਵਧੀਆ ਹੀ ਕੁਛ ਸਿੱਖਣ ਨੂੰ ਵੀ ਮਿਲੂਗਾ ਤੇ ਤੁਹਾਡੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਉਹ ਕੰਮ ਆਊਗਾ, ਕਿਉਂਕਿ ਜਿਹੜਾ ਟਾਈਮ ਆ ਉਹ ਚੰਗਾ ਜਾਂ ਮਾੜਾ ਹੋ ਸਕਦਾ ਪਰ ਇਹ ਨਹੀਂ ਹੋ ਸਕਦਾ ਕਿ ਕੋਈ ਸਿਖਾ ਕੇ ਨਾ ਜਾਵੇ, ਗੁਣ ਤਾਂ ਕੋਈ ਨਾ ਕੋਈ ਉਹ ਦੇ ਕੇ ਹੀ ਜਾਂਦਾ, ਬਸ ਇੱਕ ਬੰਦਾ ਸਿੱਖਣ ਵਾਲਾ ਹੋਣਾ ਚਾਹੀਦਾ। ਤੇ ਲਓ ਜੀ ਫਿਰ ਆਪਾਂ ਹੁਣ ਤੁਹਾਡੇ ਮੈਸੇਜ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਈਏ। ਗੌਰਵ ਸ਼ਰਮਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ, ਕਾਫੀ ਟਾਈਮ ਪਹਿਲਾਂ ਜੀ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਸੀ ਪਰ ਅਸੀਂ ਖਬਰਾਂ ਦੇ ਵਿੱਚ ਥੋੜਾ ਬਿਜ਼ੀ ਹੋ ਗਏ ਸੀ ਸੋ ਮੈਸੇਜ ਥੋੜੇ ਲੇਟ ਪੜੇ ਗਏ। ਚਲੋ ਕੋਈ ਗੱਲ ਨੀ ਜੀ, ਤੇ ਗੌਰਵ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਬਹੁਤ ਬਹੁਤ ਸ਼ੁਕਰੀਆ। ਤੇ ਇੱਧਰ ਜੀ ਸਿਡਨੀ ਤੋਂ ਸੁਖਵਿੰਦਰ ਸੌਂਗ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ, ਇਹ ਕਾਫੀ ਬਿਜ਼ੀ ਹੁੰਦੇ ਆ ਪਰ ਆਪਣੇ ਬਿਜ਼ੀ ਟਾਈਮ ਦੇ ਵਿੱਚੋਂ ਹਮੇਸ਼ਾ ਇਹ ਸਾਡੇ ਪ੍ਰੋਗਰਾਮ ਨੂੰ ਸੁਣਦੇ ਵੀ ਆ ਤੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਵੀ ਲਵਾਉਂਦੇ ਆ, ਸੋ ਬਹੁਤ ਹੀ ਵਧੀਆ ਲੱਗਦਾ। ਤੇ ਲਓ ਜੀ ਸਾਡੇ ਇਲਾਕੇ ਵਾਲੇ ਵੀ ਪਹੁੰਚ ਗਏ ਆ, ਜਾਣੀ ਕਿ ਜਗਰਾਉਂ ਵਾਲੇ ਵੀ ਪਹੁੰਚ ਗਏ ਆ। ਸੋ ਜੋਗਿੰਦਰ ਸਿੰਘ ਸੋਹੀ ਉਹਨਾਂ ਨੇ ਜੀ ਫੋਟੋ ਭੇਜੀ ਆ ਤੇ ਨਾਲ ਹੀ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਐਂਡ ਬਰਾੜ ਬਾਈ ਜੀ, ਲੋਟਸ ਆਫ ਸੰਗਤ ਲਾਸਟ ਨਾਈਟ ਇਨ ਗਲੈਨਵੁੱਡ ਗੁਰਦੁਆਰਾ ਸਾਹਿਬ, ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲੇ ਕਮ ਇਨ ਸਿਡਨੀ ਫਾਰ ਵਿਸਾਖੀ ਪ੍ਰੋਗਰਾਮ। ਤੇ ਉਹਨਾਂ ਨੇ ਜੀ ਸਾਨੂੰ ਗੁਰੂ ਘਰ ਦੀਆਂ ਫੋਟੋਆਂ ਵੀ ਭੇਜੀਆਂ ਜਿੱਥੇ ਵਾਕਈ ਬਹੁਤ ਜ਼ਿਆਦਾ ਲੋਕ ਬੈਠੇ ਆ ਜੀ, ਤੇ ਸੰਗਤ ਦੀਆਂ ਫੋਟੋਆਂ ਭੇਜੀਆਂ, ਬੜਾ ਵਧੀਆ ਲੱਗਦਾ ਵਾ। ਗੁਰੂ ਘਰ ਜਾ ਕੇ ਤਾਂ ਜੀ ਸ਼ਾਂਤੀ ਮਿਲਦੀ ਆ, ਕਦੇ ਕਦੇ ਮਨ ਜਦੋਂ ਬਹੁਤ ਭਟਕਦਾ ਵਾ ਨਾ ਤਾਂ ਫਿਰ ਉੱਥੇ ਜਾ ਕੇ ਮੱਥਾ ਟੇਕ ਕੇ ਆਰਾਮ ਦੇ ਨਾਲ ਪਾਠ ਸੁਣ ਕੇ ਦੇਖਿਓ, ਬੜੀ ਸ਼ਾਂਤੀ ਮਿਲਦੀ ਆ ਮਨ ਨੂੰ, ਤੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਬਹੁਤ ਜ਼ਿਆਦਾ ਜਵਾਬ ਵੀ ਮਿਲ ਜਾਂਦੇ ਆ। ਤੇ ਭਿੰਦਰ ਕਿਸ਼ਨਪੁਰੀਆ ਉਹਨਾਂ ਨੂੰ ਤਾਂ ਜੀ ਪਤਾ ਲੱਗ ਗਿਆ ਹੋਏਗਾ ਤੇ ਬਾਕੀ ਤੁਹਾਨੂੰ ਦੱਸ ਦੇਣਗੇ ਜੀ। ਸਰਬਜੀਤ ਭਾਜੀ ਨਾ ਜੋ ਵੀ ਆ ਹਜੇ ਰਿਸਰਚ ਕਰਨਗੇ ਜੀ, ਤੇ ਉਸ ਤੋਂ ਬਾਅਦ ਚ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ ਜੀ ਕਿ ਆਈ ਫੋਨ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਲਿਪੀਕਾਰ ਆ ਜਿਹੜਾ ਉਹਦਾ ਆਨੰਦ ਲੈ ਸਕਦੇ ਹੋ। ਤੇ ਜਗਤਾਰ ਢੁੱਡੀ ਕੇ ਹਾਂਗਕਾਂਗ ਬਾਰੇ ਜਿਹਨਾਂ ਨੇ ਇੱਕ ਬੜਾ ਪਿਆਰਾ ਵਿਚਾਰ ਭੇਜਿਆ ਵਾ, ਕਹਿੰਦੇ ਕਿ ਜ਼ਿੰਦਗੀ ਇੱਕ ਸੰਗੀਤ ਚਲਾਉਣ ਵਾਲੀ ਮਸ਼ੀਨ ਨਹੀਂ ਹੈ, ਜ਼ਿੰਦਗੀ ਇੱਕ ਰੇਡੀਓ ਸਟੇਸ਼ਨ ਹੈ ਜਿੱਥੇ ਤੁਹਾਨੂੰ ਚੱਲਦੇ ਪ੍ਰੋਗਰਾਮ ਮੁਤਾਬਕ ਢਾਲਣਾ ਹੀ ਪੈਂਦਾ ਹੈ। ਸ਼ੁਭ ਸਵੇਰ ਦੋਸਤੋ ਢੁੱਡੀ ਕੇ। ਤੇ ਬੜੀਆਂ ਸੋਹਣੀ ਜੀ ਪਿੱਛੇ ਸੀਨਰੀ, ਬੜੀ ਸੋਹਣੀ ਕਿਸੇ ਸ਼ਹਿਰ ਦੀ ਸੀਨਰੀ, ਰਾਤ ਦਾ ਸੀਨ ਆ, ਲਾਈਟਾਂ ਜਾਗ ਰਹੀਆਂ ਨੇ, ਬੜਾ ਸੋਹਣਾ ਭੇਜਿਆ ਜੀ ਇਹਨਾਂ ਨੇ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ। ਸੋ ਬਾਕੀ ਜੀ ਜ਼ਿੰਦਗੀ ਦੇ ਮਾਇਨੇ ਉਹੀ ਸਮਝ ਸਕਦਾ ਜਿਹਨੂੰ ਜ਼ਿੰਦਗੀ ਜਿਉਣੀ ਆਉਂਦੀ ਹੋਵੇ, ਤੇ ਜਿਹੜਾ ਜ਼ਿੰਦਗੀ ਨੂੰ ਰੇਂਗਦਾ ਵਾ ਜਾਂ ਘਸੀਟਦਾ ਵਾ ਉਹ ਕਦੇ ਵੀ ਇਸਦੇ ਮਾਇਨੇ ਨਹੀਂ ਸਮਝ ਸਕਦਾ। ਸੋ ਜ਼ਿੰਦਗੀ ਦੇ ਮਾਇਨੇ ਸਮਝਣ ਦੇ ਲਈ ਜ਼ਿੰਦਗੀ ਨੂੰ ਜਿਉਣਾ ਪੈਂਦਾ, ਤੇ ਜ਼ਿੰਦਗੀ ਜਿਉਣ ਲਈ ਜ਼ਿੰਦਾ ਦਿਲ ਹੋਣਾ ਪੈਂਦਾ। ਸੋ ਜ਼ਿੰਦਗੀ ਜ਼ਿੰਦਾ ਦਿਲੀ ਕਾ ਨਾਮ ਹੈ, ਮੁਰਦਾ ਲੋਕ ਕਿਆ ਖਾਕ ਜੀਆ ਕਰਤੇ ਹੈ। ਸੋ ਬਾਕੀ ਜੀ ਸੋ ਜ਼ਿੰਦਗੀ ਜਿਉਣ ਲਈ ਜ਼ਿੰਦਾ ਦਿਲੀ ਬਹੁਤ ਜ਼ਰੂਰੀ ਆ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਰਣਜੀਤ ਸੇਖੋ ਮੁਦਕੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਤੇ ਬਾਕੀ ਜੀ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਨਾ ਇੱਕ ਪਾਈ ਸੀਗੀ ਨਾ ਕਹਾਵਤ, ਤੇ ਕਹਾਵਤ ਦਾ ਹਜੇ ਤੱਕ ਕਿਸੇ ਕੋਲੋਂ ਮੈਨੂੰ ਕੋਈ ਵੀ ਜਵਾਬ ਆ ਜਿਹੜਾ ਨਹੀਂ ਆਇਆ। ਤੇ ਅੱਗੇ ਕੁਲਦੀਪ ਕੌਰ ਮੇਰੀ ਭੈਣ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਬੋਬੀ ਭੈਣ ਮਿੰਟੂ ਵੀਰ ਤੇ ਸਰਬਜੀਤ ਵੀਰ ਜੀ ਤੇ ਹਰਮਾ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਹੀ ਪਰਿਵਾਰ ਨੂੰ, ਕਹਿੰਦੇ ਕਿਵੇਂ ਹੋ ਜੀ ਸਾਰੇ, ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਆਸ ਕਰਦੀ ਆ ਕਿ ਤੁਸੀਂ ਠੀਕ ਹੋ ਬੋਬੀ ਭੈਣੇ। ਹਾਂਜੀ ਇੱਕ ਵਾਰੀ ਤਾਂ ਨਾ ਕਹਿੰਦੇ ਹੁੰਦੇ ਆ ਡਾਕਟਰਾਂ ਦੇ ਸ਼ਿਕੰਜੇ ਚੋਂ ਨਿਕਲ ਆਈ, ਪਰ ਬਾਹਲਾ ਚਿਰ ਰਹਿ ਨੀ ਹੋਣਾ ਕਲਦੀਪ ਹਾਲੇ ਉਹਦੇ ਨੂੰ। ਚੱਲ ਹੁਣ ਗੱਲ ਤੁਹਾਨੂੰ ਨਾ ਮੈਂ ਸੁਣਾਈ ਦਿੰਨੀ ਆ। ਹੋਸਪਿਟਲ ਗਈ ਤੇ ਪਹਿਲੇ ਦਿਨ ਤਾਂ ਚਲੋ ਉਹਨਾਂ ਨੇ ਹਨਾ ਐਡਮਿਸ਼ਨ ਵਗੈਰਾ ਸਾਰਾ ਇੱਦਾਂ ਕਰਨਾ ਸੀਗਾ ਤੇ ਉਹ ਚ ਚੱਲੀ ਗਿਆ। ਸੈਕਿੰਡ ਡੇ ਕਹਿੰਦੇ ਇੱਕ ਟੈਸਟ ਕਰਨਾ ਵਾ, ਤੇ ਸੈਕਿੰਡ ਡੇ ਵੈਸੇ ਵੀ ਹੋਸਪਿਟਲ ਰਹਿਣਾ ਕਿਹਨੂੰ ਚੰਗਾ ਲੱਗਦਾ, ਕਿਸੇ ਨੂੰ ਵੀ ਨੀ। ਤੋ ਉੱਥੋਂ ਦਾ ਮਾਹੌਲ ਏਦਾਂ ਦਾ ਸੀ ਤੇ ਕੁਛ ਥੋੜਾ ਬਹੁਤ ਦਾ ਡਰ ਹੁੰਦਾ, ਮੈਨੂੰ ਉੱਦਾਂ ਡਰ ਨੀ ਲੱਗਦਾ ਪਰ ਇੰਜੈਕਸ਼ਨ ਤੋਂ ਡਰ ਬਹੁਤ ਜ਼ਿਆਦਾ ਲੱਗਦਾ ਸੂਈ ਦੇਖ ਕੇ ਹਨਾ। ਤੇ ਉਹ ਵੋਮਿਟਿੰਗ ਸ਼ੁਰੂ ਹੋ ਗਈਆਂ ਉੱਥੋਂ ਦੇ ਮਾਹੌਲ ਨਾਲ, ਤੇ ਉਹਨਾਂ ਨੇ ਇੱਕ ਟੈਸਟ ਕਰਨਾ ਸੀਗਾ ਤੇ ਉਹ ਸਾਰਾ ਦਿਨ ਵੋਮਿਟਿੰਗ ਨੀ ਖਤਮ ਹੋਈਆਂ ਤੇ ਟੈਸਟ ਹੋਇਆ ਨਾ, ਤੇ ਉਹਨਾਂ ਨੇ ਮੈਨੂੰ ਭੁੱਖਾ ਰੱਖਿਆ ਸਾਰਾ ਦਿਨ। ਤੇ ਅਗਲੇ ਦਿਨ ਫਿਰ ਜਦੋਂ ਟੈਸਟ ਕਰਨਾ ਸੀਗਾ ਉਹ 3 ਵਜੇ ਜਾ ਕੇ ਨੈਕਸਟ ਡੇ ਟੈਸਟ, ਉਹ ਸਕੈਨ ਵਗੈਰਾ ਜੋ ਵੀ ਉਹਨਾਂ ਨੇ ਕਰਨੀ ਸੀ ਉਹ ਕਰਨਾ ਸੀ, ਤੇ ਉਹਨਾਂ ਚਾਹੇ ਮੈਨੂੰ ਭੁੱਖੇ ਰਹਿਣਾ ਪੈਣਾ ਸੀਗਾ। ਤੇ ਉਹ ਭੁੱਖਾ ਰਹਿਣ ਦੇ ਨਾਲ ਹੁਣ ਮੇਰਾ ਬੀਪੀ ਲੋ ਹੋਣਾ ਸੀ, ਉਹ ਤਾਂ ਨੈਚੁਰਲੀ ਜੀ ਗੱਲ ਹੈ ਕਿ ਜੇ ਬੰਦਾ ਕੁਛ ਖਾਊਗਾ ਨਾ ਤਾਂ ਉਹਦਾ ਬੀਪੀ ਕਿੱਦਾਂ ਕੰਟਰੋਲ ਚ ਹੋਊ, ਥੋੜੇ ਕੁ ਚਿਰ ਬਾਅਦ ਇੰਜੈਕਸ਼ਨ ਜਾ ਲੈ ਕੇ ਆ ਜਾਣ ਸੁਵੇ। ਮੈਂ ਤਾਂ ਨਾ ਉੱਥੇ ਇੱਦਾਂ ਸੀ ਕਿ ਵੀ ਬਸ ਜੇ ਪਤਾ ਹੋਵੇ ਨਾ ਭੱਜਣ ਦੇ ਦੇਣ ਤਾਂ ਇੱਥੋਂ ਭੱਜ ਲਓ, ਪਰ ਫਿਰ ਵੀ ਇਹ ਸੀ ਕਿ ਚਲੋ ਇਹਨਾਂ ਨੇ ਵੀ ਮੇਰੇ ਭਲੇ ਲਈ ਕਰ ਰਹੇ ਆ ਨਾ ਜੋ ਵੀ ਆ, ਤਾਂ ਜੋ ਉਹ ਫਾਇੰਡ ਆਊਟ ਕਰ ਸਕਣ ਕਿ ਪ੍ਰੋਬਲਮ ਹੈ ਕੀ ਆ। ਤੇ ਚਲੋ ਫਿਰ ਜਿਹੜਾ ਉਹਨਾਂ ਦਾ ਖਾਣਾ ਦਿੱਤਾ ਮੈਨੂੰ 3 ਵਜੇ ਤੋਂ ਬਾਅਦ, ਉਹ ਉਦਾਂ ਹੀ ਉਬਲਿਆ ਜਿਹਾ ਹੋਇਆ। ਮੈਨੂੰ ਕਹਿਣਾ ਤੇਰਾ ਬੀਪੀ ਕੰਟਰੋਲ ਕਿਉਂ ਨੀ ਹੋ ਰਿਹਾ ਪਾਣੀ? ਮੈਂ ਕਿਹਾ 1 ਮਿੰਟ ਜਿਹੜੀ ਅੱਗਾਈ, ਮੈਂ ਕਿਹਾ ਇੱਦਾਂ ਕਰ ਪਹਿਲਾਂ ਥੋੜੀ ਜਿਹੀ ਲੂਣ ਮਿਰਚ ਲਿਆ ਦੇ ਮੈਨੂੰ ਹਨਾ, ਤੇ ਮੈਂ ਕਿਹਾ ਸਾਲਟ ਲਿਆ ਦੇ ਥੋੜਾ ਜਿਹਾ, ਮੈਂ ਕਿਹਾ ਆਹ ਵਾਲਾ ਖਾਣਾ ਖਾ ਕੇ ਤਾਂ ਮੇਰਾ ਵੈਸੇ ਬੀਪੀ ਨੀ ਕੰਟਰੋਲ ਹੋਣਾ ਹੈਗਾ, ਮੈਂ ਕਿਹਾ ਥੋੜੀ ਨਮਕ ਮਿਰਚ ਲਿਆ ਦੇਖੀ ਮੇਰਾ ਬੀਪੀ ਠੀਕ ਹੁੰਦਾ। ਸੋ ਚਲੋ ਜੀ, ਉਹ ਹੱਸ ਪਈ ਲੇਡੀ ਤੇ ਕਹਿੰਦੀ ਐਟਲੀਸਟ ਕਹਿੰਦੀ ਦਰਵਾਜ਼ੇ ਕੋਈ ਖਾਣ ਨੂੰ ਤਾਂ ਮਿਲਿਆ ਵੀ ਤੂੰ ਇੰਨਾ ਹੀ ਸ਼ੁਕਰ ਕਰ ਹਨਾ। ਚਲੋ ਜੀ ਫਿਰ ਖਾਣਾ ਖੁਣਾ ਖਾਧਾ ਤੇ ਅਗਲੇ ਦਿਨ ਤੱਕ ਠੀਕ ਰਿਹਾ। ਚੌਥੇ ਇੱਕ ਦਿਨ ਹਨਾ, ਤੇ ਜਦੋਂ ਚੌਥੇ ਦਿਨ ਮੈਨੂੰ ਪਤਾ ਸੀ ਕਿ ਹੁਣ ਮੈਂ ਥੋੜੀ ਠੀਕ ਆ, ਡਾਕਟਰ ਆਈ, ਮੈਂ ਕਿਹਾ ਵੀ ਮੈਨੂੰ ਜਾਣ ਦਿਓ ਵੀ ਘਰੇ ਜਾਣ ਦਿਓ ਵੀ ਮੈਂ ਦੁਬਾਰਾ ਸੱਦ ਲਿਓ ਜਦੋਂ ਸੱਦਣਾ ਹੋਊਗਾ ਹਨਾ। ਤੇ ਕਹਿੰਦੇ ਕਿ ਠੀਕ ਆ। ਇਦੂ ਪਹਿਲਾਂ ਮੈਨੂੰ ਵੀ ਇਹ ਛੇਤੀ ਸੀ ਕਿ ਇਦੂ ਪਹਿਲਾਂ ਵੀ ਮੈਨੂੰ ਫਿਰ ਤੋਂ ਦੁਬਾਰਾ ਫੀਵਰ ਜਾਂ ਇੱਦਾਂ ਦਾ ਕੁਛ ਵੀ ਆ ਜਾਵੇ ਤੇ ਇਹਨਾਂ ਨੇ ਮੈਨੂੰ ਫੇਰ ਇੱਥੇ ਰੱਖ ਲੈਣਾ, ਭੱਜ ਲਓ ਹਨਾ। ਤੇ ਉਹੀ ਆ, ਤੇ ਮੈਂ ਫਟਾਫਟ ਉੱਥੋਂ ਡਾਕਟਰ ਨੂੰ ਕਹਿ ਕੇ ਮੈਂ ਕਿਹਾ ਮੈਂ ਹੁਣੇ ਚਲੀ ਜਾ, ਮੈਂ ਬਾਹਰ ਆ ਕੇ ਨਾ ਮੇਨ ਐਂਟਰੈਂਸ ਤੇ ਬਹਿ ਗਈ ਤੇ ਮੈਂ ਉਹਦੀ ਫਰੈਂਡ ਨੂੰ ਫੋਨ ਕਰਤਾ ਕਿ ਮੈਨੂੰ ਆ ਕੇ ਪਿਕ ਕਰ ਲਈ ਹਨਾ। ਉਹ ਕਹਿੰਦੀ ਚੱਲ ਠੀਕ ਆ ਮੈਂ ਆਉਂਦੀ ਹਾਂ। ਉਹ ਕਹਿੰਦੀ ਤੂੰ ਉੱਥੇ ਰੁਕ ਜਾ, ਮੈਂ ਕਿਹਾ ਨਹੀਂ ਜੇ ਮਾੜਾ ਜਿਹਾ ਵੀ ਬੁਖਾਰ ਹੋ ਗਿਆ ਨਾ ਇਹਨਾਂ ਨੇ ਫਿਰ ਮੈਨੂੰ ਇੱਥੇ ਰੱਖ ਲੈਣਾ ਤੇ ਮੈਨੂੰ ਘਰ ਨਹੀਂ ਜਾਣ ਦੇਣਾ। ਚਲੋ ਜੀ, ਉੱਥੋਂ ਤਾਂ ਮੈਂ ਆ ਗਈ। ਵਾਕਈ ਰਸਤੇ ਚ ਆਉਂਦੀ ਚ ਮੈਨੂੰ ਪਤਾ ਹੁੰਦਾ ਆਪਣੀ ਬੋਡੀ ਦਾ ਹਨਾ, ਬੋਡੀ ਟੈਂਪਰੇਚਰ ਕਿੱਦਾਂ ਕਿੱਦਾਂ। ਤੇ ਰਸਤੇ ਚ ਆਉਂਦੀ ਨੂੰ ਮੈਨੂੰ ਬੁਖਾਰ ਹੋ ਗਿਆ। ਉਹ ਮੈਨੂੰ ਕਹਿੰਦੀ ਫੇਰ ਚੱਲੀਏ ਹਸਪਤਾਲ? ਮੈਂ ਕਿਹਾ ਕਾਹਤੋਂ ਮਾਰਨਾ, ਤੂੰ ਆਰਾਮ ਨਾਲ ਘਰੇ ਚੱਲ। ਇਹਨਾਂ ਨੇ ਵੀ ਮੈਂ ਕਿਹਾ ਮੈਨੂੰ ਇੱਥੇ ਪੈਨਾਡੋਲ ਹੀ ਦੇਣੀ ਆ, ਪੈਨਾਡੋਲ ਮੈਂ ਘਰ ਜਾ ਕੇ ਲੈ ਲੂੰਗੀ ਤੇ ਬੁਖਾਰ ਠੀਕ ਹੋ ਜੂ। ਸੋ ਹੋਸਪਿਟਲ ਦਾ ਸਫ਼ਰ ਉੱਦਾਂ ਦਾ ਚਲੋ ਮਤਲਬ ਕਿ ਇੱਦਾਂ ਹੈਗਾ ਹੀ ਸੀਗਾ, ਪਰ ਜਿਹੜੇ ਉੱਥੇ ਮਰੀਜ਼ ਸੀ ਨਾ ਉਹ ਬੜੇ ਨਾਈਸ ਸੀ ਸਾਰਿਆਂ ਦੇ ਨਾਲ। ਤੀਸਰੇ ਦਿਨ ਜਦੋਂ ਮੈਂ ਥੋੜੀ ਠੀਕ ਹੋ ਗਈ ਸੀ, ਉੱਥੇ ਤਾਂ ਫਿਰ ਖੂਬ ਲਾਈਆਂ ਸੀ ਉਸ ਵਾਰਡ ਦੇ ਵਿੱਚ, ਬਹੁਤ ਹੱਸੀਆਂ ਸੀ। ਤੇ ਉਹ ਜਿਹੜੇ ਬਾਕੀ ਪੇਸ਼ੈਂਟ ਸੀ ਮੈਨੂੰ ਕਹਿੰਦੇ ਤੂੰ ਨਾ ਜਾ, ਤੂੰ ਰਹਿ ਲਾ ਹੋਰ ਦਿਨ। ਮੈਂ ਕਿਹਾ ਨਹੀਂ ਨਹੀਂ ਹੁਣ ਤਾਂ ਮੈਂ ਚੱਲੀ ਹਾਂ, ਦੁਬਾਰਾ ਆਏ ਮੈਨੂੰ ਦੁਬਾਰਾ ਰੱਖ ਲੈਣ। ਸੋ ਹੋਸਪਿਟਲ ਦੇ ਵਿੱਚ ਮੇਰੀਆਂ ਨਾ ਸਹੇਲੀਆਂ ਵੀ ਬਣ ਗਈਆਂ ਉੱਥੇ, ਦੋ ਗੋਰੀਆਂ। ਤੇ ਵਧੀਆ ਲੱਗਦਾ ਜੀ, ਉਹ ਹੁਣ ਮੈਨੂੰ ਹਾਲ ਚਾਲ ਵੀ ਪੁੱਛਦੀਆਂ ਰਹਿੰਦੀਆਂ ਤੇ ਉੱਦਾਂ ਵੀ ਮਤਲਬ ਕਿ ਹੌਸਲਾ ਦਿੰਦੀਆਂ ਰਹਿੰਦੀਆਂ ਮੈਂ ਵੀ ਕੋਈ ਨਾ ਤੂੰ ਟੈਨਸ਼ਨ ਨਾ ਲੈ, ਸਾਰਾ ਕੁਛ ਠੀਕ ਹੋ ਜਾਊਗਾ। ਸੋ ਏਦਾਂ ਦਾ ਸਫ਼ਰ ਆ ਜੀ ਮੇਰਾ ਹੋਸਪਿਟਲ ਦਾ। ਤੇ ਅੱਗੇ ਜੀ ਅਮਰ ਸਿੰਘ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਮਿੰਟੂ ਭਾਉ ਨੂੰ। ਤੇ ਲਓ ਜੀ, ਮਿੰਟੂ ਭਾਉ ਤੱਕ ਤਾਂ ਤੁਹਾਡੀ ਸਤਿ ਸ਼੍ਰੀ ਅਕਾਲ ਪਹੁੰਚ ਗਈ ਹੈ। ਵੈਸੇ ਕੋਈ ਅਸੀਂ ਗਲਤੀ ਤਾਂ ਕੀਤੀ ਨੀ, ਸਤਿ ਸ਼੍ਰੀ ਅਕਾਲ ਸਾਨੂੰ ਵੀ ਬੁਲਾ ਦਿੰਦੇ। ਚਲੋ ਕੋਈ ਗੱਲ ਨੀ ਜੀ, ਅਸੀਂ ਤੁਹਾਨੂੰ ਕਹਿ ਦਿੰਦੇ ਹਾਂ ਕਿ ਸਾਡੇ ਵੱਲੋਂ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਅਮਰ ਜੀ। ਤੇ ਅੱਗੇ ਜੀ ਆ ਗਿਆ ਰਜਿੰਦਰ ਸਿੰਘ ਧਾਨੀ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਤੁਹਾਡਾ? ਹਾਲ ਚਾਲ ਆਪਣਾ ਵਧੀਆ। ਤੇ ਇਹਨਾਂ ਨੇ ਨਾ ਇੱਕ ਫੋਟੋ ਭੇਜੀ ਆ ਬਿਨੂ ਢਿੱਲੋਂ ਤੇ ਇੱਕ ਆਪਣੇ ਮੋਦੀ ਸਾਹਿਬ ਮੋਦੀ ਪ੍ਰਧਾਨ ਮੰਤਰੀ ਹੈ ਨਾ। ਤੇ ਉੱਪਰ ਮੋਦੀ ਦੀ ਫੋਟੋ ਦੇ ਨਾਲ ਲਿਖਿਆ ਹੋਇਆ ਕਹਿੰਦੇ ਕਿ ਮੈਂ ਸਾਰੀ ਦੁਨੀਆ ਘੁੰਮ ਲਈ, ਤੇ ਥੱਲੇ ਕਹਿੰਦੇ ਕਿ ਸਹੁਰੇ ਗਿਆ ਕਦੇ? ਸੋ ਵਾਕਈ ਜੀ ਠੀਕ ਆ, ਏਦਾਂ ਦੇ ਜੋਕ ਆ ਜਿਹੜੇ ਚੱਲਦੇ ਰਹਿੰਦੇ ਆ। ਕਹਿੰਦੇ ਸੋਈ ਦੇਖ ਕੇ ਜੇ ਡਰ ਲੱਗਦਾ ਤਾਂ ਸੂਈ ਵੇਖ, ਕਹਿੰਦੇ ਕਿ ਸੂਈ ਦੇਖ ਕੇ ਜੇ ਡਰ ਲੱਗਦਾ ਤਾਂ ਤੁਸੀਂ ਸੂਈ ਵੱਲ ਦੇਖੋ ਨਾ। ਨਹੀਂ ਜੀ ਪਤਾ, ਉਹ ਬੰਦਾ ਚੱਕਰ ਕਹਿੰਦਾ ਉਹ ਦੇਖਿਆ ਤਾਂ ਜਾਂਦਾ ਹੀ ਆ ਵੀ ਇਹ ਕੀ ਕਰਦੇ ਆ ਹਨਾ, ਤੇ ਪਰ ਸੂਈ ਤੋਂ ਡਰ ਤਾਂ ਲੱਗਦਾ ਹੀ ਆ, ਤੁਹਾਨੂੰ ਵੀ ਪਤਾ ਹੀ ਆ ਇਸ ਗੱਲ ਦਾ। ਤੇ ਅੱਗੇ ਜੀ ਆਸ਼ ਮੱਲੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਾਫੀ ਟਾਈਮ ਬਾਅਦ ਤੁਹਾਡੀ ਆਵਾਜ਼ ਸੁਣੀ ਆ ਜੀ, ਨਾਈਸ ਸ਼ੋ, ਕਿਆ ਬਾਤ ਆ ਜੀ, ਬਹੁਤ ਵਧੀਆ ਗੱਲ ਆ, ਥੈਂਕ ਯੂ ਜੀ। ਹਾਂਜੀ, ਮੇਰੇ ਖਿਆਲ ਤੁਸੀਂ ਪ੍ਰੋਗਰਾਮ ਦੇ ਵਿੱਚ ਵੀ ਆਸ਼ ਜੀ ਕਾਫੀ ਟਾਈਮ ਬਾਅਦ ਆਏ ਹੋ, ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਤੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ ਵੀ, ਤੇ ਮੇਰੀ ਤਾਰੀਫ ਥੋੜੀ ਜਿਹੀ ਜਿਹੜੀ ਕੀਤੀ ਆ ਨਾਈਸ ਸ਼ੋ ਦੀ, ਤੋਂ ਵਧੀਆ ਲੱਗਿਆ ਸੀ। ਤੇ ਇਹਨਾਂ ਨੇ ਇੱਕ ਫੋਟੋ ਭੇਜੀ ਆ ਜੀ, ਕਹਿੰਦੇ ਕਿ ਜਦੋਂ ਕੋਈ ਕੌਮ ਗੁਲਾਮ ਹੋ ਜੇ ਉਹਦੇ ਸੰਪੂਰਨ ਸਿੰਘ ਕਾਲੜੇ ਗੁਲਜ਼ਾਰ ਬਣ ਜਾਂਦੇ ਨੇ, ਕਿਆ ਬਾਤ ਹੈ ਜੀ। ਸੋ ਬਾਕੀ ਜੀ ਗੁਲਾਮ ਦੀ ਗੱਲ ਤਾਂ ਨੀ ਮੈਂ ਕਹਿ ਸਕਦੀ, ਪਰ ਜਿਹੜੀ ਅੱਜ ਕੱਲ ਦੀ ਸਾਡੀ ਸੋਚ ਆ, ਸਾਡੀ ਮਾਨਸਿਕਤਾ, ਉਹ ਬਹੁਤ ਜ਼ਿਆਦਾ ਘਟੀਆ ਵੀ ਕਹਿ ਸਕਦੇ ਆ ਜਾਂ ਨੀਵੇਂ ਪੱਧਰ ਦੀ ਕਹਿ ਸਕਦੇ ਹੋ ਰਹੀ ਆ। ਪਰ ਕਿਤੇ ਨਾ ਕਿਤੇ ਇੰਡੀਆ ਤਾਂ ਚਲੋ ਮੈਂ ਵੀ ਜਾ ਕੇ ਆਈ ਆ, ਕਾਫੀ ਟਾਈਮ ਰਹਿ ਕੇ ਵੀ ਆਈ ਆ, ਮੈਨੂੰ ਵੀ ਇਹ ਰਿਲਾਈਜ਼ ਹੋਇਆ ਸੀ ਕਿ ਇੱਥੇ ਅਸੀਂ ਲੋਕ ਜ਼ਿਆਦਾ ਅਵੇਅਰ ਆ ਇੰਡੀਆ ਨਾਲੋਂ, ਚਾਹੇ ਉਹ ਸਾਡਾ ਕਲਚਰ ਆ, ਚਾਹੇ ਉਹ ਸਾਡੀ ਬੋਲੀ ਆ, ਚਾਹੇ ਉਹ ਸਾਡੇ ਰਿਸ਼ਤੇ ਆ। ਪਤਾ ਨੀ ਤਾਂ ਅਸੀਂ ਉਹਨਾਂ ਤੋਂ ਦੂਰ ਆ ਤਾਂ ਸਾਨੂੰ ਇਹਨਾਂ ਚੀਜ਼ਾਂ ਦਾ ਜ਼ਿਆਦਾ ਅਹਿਸਾਸ ਆ, ਪਰ ਉੱਥੇ ਰਹਿ ਕੇ ਇਹ ਚੀਜ਼ਾਂ ਦੇਖਣ ਨੂੰ ਬਹੁਤ ਘੱਟ ਮਿਲਦੀਆਂ ਨੇ। ਤੇ ਜਿਹਨੂੰ ਮਿਲਦੀਆਂ ਨੇ ਜੀ, ਬਹੁਤ ਕਰਮਾਂ ਵਾਲੇ ਨੇ ਉਹ, ਕਿਉਂਕਿ ਕੋਈ ਵੀ ਗੱਲ ਹੁੰਦੀ ਆ ਉਹਦੇ ਰੀਜ਼ਨ ਤੇ ਬਾਅਦ ਚ ਪਤਾ ਲੱਗਦਾ, ਪਰ ਉਹਦਾ ਜਿਹੜਾ ਨਤੀਜਾ ਵਾ ਉਹ ਪਹਿਲਾਂ ਲੋਕ ਸਾਹਮਣੇ ਲਿਆ ਦਿੰਦੇ ਨੇ। ਹੁਣ ਜਿੱਦਾਂ ਪਿੱਛੇ ਜੇ ਵੀ ਚੱਲ ਰਿਹਾ ਸੀ, ਇੱਕ ਆ ਫੋਨ ਚੱਲ ਪਿਆ, ਇਹਨਾਂ ਤੇ ਵੀਡੀਓ ਬਣਾਉਣੀਆਂ ਬੜੀਆਂ ਸੌਖੀਆਂ ਹੋ ਜਾਂਦੀਆਂ ਨੇ। ਮੈਨੂੰ ਲੋਕਾਂ ਦੀ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਜਦੋਂ ਕੋਈ ਕੁਛ ਗਲਤ ਹੋ ਰਿਹਾ ਹੁੰਦਾ ਵਾ ਉਦੋਂ ਕਾਹਤੋਂ ਨਹੀਂ ਬੋਲਦੇ? ਸਿਰਫ ਉਦੋਂ ਇੱਕੋ ਕੰਮ ਹੁੰਦਾ ਕਿ ਵੀਡੀਓ ਬਣਾ ਕੇ ਬਸ ਫੇਸਬੁੱਕ ਤੇ ਪਾ ਦੋ ਜਾਂ ਯੂਟਿਊਬ ਤੇ ਪਾ ਦੋ, ਬਸ ਆਹੀ ਕੁਛ ਰਹਿ ਗਿਆ ਵਾ। ਸੋ ਜ਼ਰੂਰ ਗੱਲ ਕਰਾਂਗੇ ਜੀ ਲੋਕਾਂ ਦੀ ਮਾਨਸਿਕਤਾ ਬਾਰੇ, ਕੀ ਸੋਚ ਆ, ਕੀ ਹੋਣੀ ਚਾਹੀਦੀ ਆ। ਪਰ ਪਹਿਲਾਂ ਇੱਕ ਤੁਹਾਨੂੰ ਮੈਂ ਨਾ ਗਾਣਾ ਸੁਣਾਉਣੀ ਆ, ਗਾਣਾ ਜੀ ਰੁਪਿੰਦਰ ਹਾਂਡਾ ਦਾ ਗਾਇਆ ਹੋਇਆ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਨੂੰ ਤੁਹਾਡੇ ਬਾਕੀ ਮੈਸੇਜ ਦੇ ਨਾਲ ਤੇ ਨਾਲੇ ਤੁਹਾਨੂੰ ਦੱਸਾਂਗੇ ਜੀ ਕਿ ਜਿਹੜੀ ਤੁਹਾਨੂੰ ਕਹਾਵਤ ਪਾਈ ਸੀ ਉਸਦਾ ਕੀ ਮੀਨਿੰਗ ਆ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਜੀ ਅੱਜ ਵੀ ਮੈਨੂੰ ਥੋੜਾ ਜਿਹਾ ਚਿਰ ਪਹਿਲਾਂ ਜਾਣਾ ਪੈਣਾ ਪ੍ਰੋਗਰਾਮ ਦੇ ਵਿੱਚ, ਤਾਂ ਫਿਰ ਅਜੇ ਤੱਕ ਮੈਂ ਤੁਹਾਡਾ ਸਾਥ ਨਹੀਂ ਦੇ ਪਾਊਂਗੀ ਕਿਉਂਕਿ ਬਹੁਤ ਜ਼ਰੂਰੀ ਕੰਮ ਆ, ਕੁਛ ਹੈਲਥ ਇਸ਼ੂ ਚੱਲ ਰਹੇ ਆ ਉਹਦੇ ਕਰਕੇ ਵੀ ਜਾਣਾ ਪੈਂਦਾ ਜੀ। ਅਪੁਆਇੰਟਮੈਂਟ ਦਾ ਤੁਹਾਨੂੰ ਪਤਾ ਹੀ ਹੈ, ਇੱਥੋਂ ਦੇ ਡਾਕਟਰ ਬਹੁਤ ਜ਼ਿਆਦਾ ਅਪੁਆਇੰਟਮੈਂਟਾਂ ਦਿੰਦੇ ਨੇ ਤੇ ਬਾਕੀ ਕੰਮ ਕਾਰ ਵੀ ਦੇਖਣੇ ਪੈਂਦੇ, ਨਿੱਕੀ ਜੀ ਕੱਲੀ ਜਾਂਦਾ ਹਨਾ, ਸੌ ਸਿਆਪੇ ਆ ਸੌ ਸਾਰੇ ਜਿਹੜੇ ਸਿਆਪੇ ਆ ਉਹ ਖੁਦ ਨੂੰ ਹੀ ਨਿਬੇੜਨੇ ਪੈਣੇ ਆ ਤੇ ਇਸੇ ਲਈ ਜਾਣਾ ਪੈਣਾ ਹੀ ਆ। ਪਰ ਤੁਹਾਡੀਆਂ ਦੁਆਵਾਂ ਸਾਰਿਆਂ ਦੀਆਂ ਨਾਲ ਹੀ ਆ, ਹਾਲਾਂਕਿ ਤੁਸੀਂ ਨਾ ਵੀ ਦੋ ਤਾਂ ਵੀ ਕੋਈ ਗੱਲ ਨੀ, ਪਰ ਮੈਂ ਤੁਹਾਨੂੰ ਫਿਰ ਪਿਆਰਾ ਜਿਹਾ ਗੀਤ ਸੁਣਾਉਂਦੀ ਹਾਂ ਤੇ ਗੀਤ ਤੋਂ ਬਾਅਦ ਫਿਰ ਆਪਾਂ ਮਿਲਦੇ ਹਾਂ। ਜੀ ਗਾਣਾ ਸੁਣ ਰਹੇ ਸੀ ਤੁਸੀਂ ਰੁਪਿੰਦਰ ਹਾਂਡਾ ਦੀ ਆਵਾਜ਼ ਦੇ ਵਿੱਚ। ਕਹਿੰਦੇ ਹਨ ਕਿ ਤੇਰੇ ਪਾਸ ਰਹਿ ਗਿਆ ਜੋ ਉਸਦਾ ਖਿਆਲ ਰੱਖੀ, ਤੇਰੇ ਪਾਸ ਰਹਿ ਗਿਆ ਜੋ ਉਸਦਾ ਖਿਆਲ ਰੱਖੀ, ਦਿਲ ਦੇ ਸ਼ਕੀਮਤੀ ਨੂੰ ਮਖਮਲੀ ਸੰਭਾਲ ਰੱਖੀ। ਤੇ ਲਓ ਜੀ ਦਿਲ ਨੂੰ ਸਾਂਭਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ, ਤੇ ਜੇ ਕੋਈ ਕਿਸੇ ਨੂੰ ਦਿਲ ਦਿੰਦਾ ਤਾਂ ਉਸਨੂੰ ਪਿਆਰ ਨਾਲ ਤੇ ਹਿਫਾਜ਼ਤ ਨਾਲ ਸਾਂਭਣਾ ਦੂਸਰੇ ਦੀ ਹੋਰ ਵੀ ਜ਼ਿੰਮੇਵਾਰੀ ਬਣ ਜਾਂਦਾ। ਤੇ ਲਓ ਜੀ ਆਪਾਂ ਗੱਲ ਕਰ ਰਹੇ ਸੀ ਲੋਕਾਂ ਦੀ ਮਾਨਸਿਕਤਾ ਦੀ, ਤੇ ਲੋਕਾਂ ਦੀ ਮਾਨਸਿਕਤਾ ਕਿੱਦਾਂ ਦੀ ਹੋ ਚੁੱਕੀ ਆ ਉਸਦੇ ਬਾਰੇ ਜ਼ਰੂਰ ਗੱਲ ਕਰਾਂਗੇ, ਤੇ ਪਹਿਲਾਂ ਤੁਹਾਡੇ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਲਈਏ। ਜਗਤਾਰ ਜੌਹਲ ਕਹਿੰਦੇ ਗੁੱਡ ਮਾਰਨਿੰਗ ਬੋਬੀ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ ਕੀ ਹਾਲ ਚਾਲ ਆ। ਜੌਹਲ ਸਾਹਿਬ ਬੜੇ ਚਿਰਾਂ ਬਾਅਦ ਦਰਸ਼ਨ ਦਿੱਤੇ, ਤੁਸੀਂ ਪ੍ਰੋਗਰਾਮ ਦੇ ਵਿੱਚ ਕਿੱਥੇ ਗੁੰਮ ਹੋ ਗਏ ਸੀ? ਤੇ ਲਓ ਜੀ ਅਮਰ ਸਿੰਘ ਸ਼ੈਪਟਨ ਵਾਲੀ, ਸਤਿ ਸ੍ਰੀ ਅਕਾਲ ਬਲਾਤੀਆ ਜੀ, ਉਹਨਾਂ ਨੇ ਸਾਨੂੰ ਵੀ ਕਹਿੰਦੇ ਚਾਲ ਦੀ ਗੱਲ ਭੈਣ ਜੀ ਸੋਰੀ, ਮੈਂ ਕਹਿੰਦੇ ਟਰੱਕ ਚਲਾਉਣ ਤੇ ਮੈਸੇਜ ਕਰ ਰਿਹਾ ਸੀ ਤਾਂ ਕਰਕੇ ਟਾਈਪ ਨਹੀਂ ਹੋਇਆ ਜ਼ਿਆਦਾ। ਚਲੋ ਜੀ ਕੋਈ ਗੱਲ ਨੀ, ਵੈਸੇ ਮੈਂ ਵੀ ਓਦਾਂ ਹੀ ਕਿਹਾ ਸੀਗਾ, ਪਰ ਵਧੀਆ ਲੱਗਦਾ ਤੁਸੀਂ ਪ੍ਰੋਗਰਾਮ ਸੁਣਦੇ ਹੋ, ਪ੍ਰੋਗਰਾਮ ਦੇ ਵਿੱਚ ਸ਼ਿਰਕਤ ਵੀ ਕਰਦੇ ਹੋ, ਤੇ ਲਓ ਫਿਰ ਹੁਣ ਤੁਹਾਨੂੰ ਮੈਸੇਜ ਟਾਈਪ ਕਰਨ ਤੋਂ ਥੋੜੀ ਜੀ ਮੇਰੇ ਖਿਆਲ ਰਾਹਤ ਮਿਲ ਜੂਗੀ, ਕਿਉਂਕਿ ਤੁਸੀਂ ਜੇ ਅਗਰ ਜਿਹੜਾ ਵੀ ਲਿਪੀਕਰ ਤੁਹਾਡੇ ਫੋਨ ਦੇ ਵਿੱਚ ਉਹ ਹੁੰਦਾ ਵਾ, ਜੇਕਰ ਆਈਫੋਨ ਨਹੀਂ ਗਾ ਤਾਂ ਵਧੀਆ ਗੱਲ ਆ ਜੀ, ਤੁਹਾਨੂੰ ਸਿਰਫ ਕੁਛ ਆਪਣੀ ਆਵਾਜ਼ ਦੇ ਵਿੱਚ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਬੋਲਣਾ ਪੈਣਾ ਵਾ, ਤੇ ਨਾਲ ਦੀ ਨਾਲ ਉਹਨੇ ਆਪਣੇ ਆਪ ਹੀ ਟਾਈਪ ਹੋ ਜਾਣਾ ਵਾ, ਤਾਂ ਫਿਰ ਤੁਸੀਂ ਸਾਨੂੰ ਭੇਜ ਸਕਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਇੱਧਰ ਰਜਿੰਦਰ ਸਿੰਘ ਧਾਨੀ ਕਹਿੰਦੇ ਕਿ ਨਿੱਕੀ ਜੀ ਕੁੜੀ, ਨਿੱਕੀ ਜੀ ਜਿੰਦ, ਕਹਿੰਦੇ 6 ਫੁੱਟ ਦੀ ਮੁਟਿਆਰ, ਉਹ ਆਪ ਅਜੇ ਵੀ ਨਿੱਕੀ ਜਿਹੀ ਜਿੰਦ, ਕਿੱਦਾਂ ਕਹਿੰਦਾ ਹਰਮਨ ਰੇਡੀਓ ਤੇ ਗਾ ਆਇਆ, ਨਾਲੇ ਸਾਨੂੰ ਸਮਾਈਲੀਆਂ ਭੇਜ ਰਹੇ ਆ। ਹਰਮਨ ਰੇਡੀਓ ਤੇ ਗਾ ਪਾਉਣ ਵਾਲੀ ਗੱਲ ਤਾਂ ਚਲੋ ਮੰਨ ਲੈਂਦੇ ਆ, ਕਿਉਂਕਿ ਗਾ ਵੀ ਤੁਹਾਡੇ ਸਾਰਿਆਂ ਦੇ ਨਾਲ ਹੀ ਪੈਂਦਾ ਵਾ, ਨਹੀਂ ਤਾਂ ਫਿਰ ਤਾੜੀ ਇੱਕ ਹੱਥ ਨਾਲ ਤਾਂ ਵੱਜਦੀ ਨੀ, ਤਾੜੀ ਤਾਂ ਦੋਨਾਂ ਹੱਥਾਂ ਨਾਲ ਹੀ ਵੱਜਦੀ ਆ, ਤੇ ਇੱਕ ਹੱਥ ਨਾਲ ਜਿੱਦੇ ਤਾੜੀ ਵੱਜਣ ਲੱਗੀ ਉਦੇ ਵਾਹਾਂਗੇ ਗਾ, ਹਨਾ। ਅੱਗੇ ਜੀ ਰਾਜ ਮਹਿੰਦਰ ਸਿੰਘ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ ਤੇ ਕਹਿੰਦੇ ਵਾਹਿਗੁਰੂ ਤੰਦਰੁਸਤੀ ਬਖਸ਼ੇ। ਥੈਂਕ ਯੂ ਭਾਜੀ ਤੁਹਾਡੀਆਂ ਦੁਆਵਾਂ ਦੇ ਲਈ। ਤੇ ਅੱਗੇ ਜੀ ਕਹਿੰਦੇ ਕਿ ਪਤਝੜ, ਬੜਾ ਸੋਹਣਾ ਭੇਜਿਆ ਇਹਨਾਂ ਨੇ, ਕਹਿੰਦੇ ਪਤਝੜ ਹੋਏ ਬਿਨਾਂ ਦਰਖਤਾਂ ਤੇ ਨਵੇਂ ਪੱਤੇ ਨਹੀਂ ਆਉਂਦੇ, ਕਠਿਨਾਈ ਤੇ ਸੰਘਰਸ਼ ਸਹਿਣ ਕੀਤੇ ਬਿਨਾਂ ਚੰਗੇ ਦਿਨ ਨਹੀਂ ਆਉਂਦੇ। ਸੋ ਵਾਕਈ ਜੀ ਬਹੁਤ ਵਧੀਆ ਗੱਲ ਆ, ਤੇ ਦਰਖਤਾਂ ਤੋਂ ਪੱਤੇ ਜਦੋਂ ਝੜ ਜਾਂਦੇ ਆ ਤਾਂ ਨਵੀਆਂ ਕਰੂੰਗਲਾਂ ਫੁੱਟਦੀਆਂ ਨੇ। ਇਸੇ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਜਦੋਂ ਏਦਾਂ ਦੇ ਦੁੱਖ ਸੁੱਖ ਆਉਂਦੇ ਆ ਤੇ ਦੁੱਖ ਵੀ ਬੰਦੇ ਨੂੰ ਕਿਸੇ ਨਾ ਕਿਸੇ ਚੀਜ਼ ਦਾ ਅਹਿਸਾਸ ਤੇ ਇੱਕ ਬਹੁਤ ਵਧੀਆ ਕਹਿੰਦੇ ਆ ਨਾ ਕਿ ਕੁਛ ਨਾ ਕੁਛ ਸਿਖਾ ਕੇ ਜਾਂਦੇ, ਤਜਰਬਾ ਦੇ ਕੇ ਜਾਂਦੇ ਆ। ਸੋ ਇਸੇ ਤਰ੍ਹਾਂ ਜੀ ਇਹ ਡਿਪੈਂਡ ਕਰਦਾ ਕਿ ਇਨਸਾਨ ਸਿੱਖਦਾ ਕੀ ਆ ਤੇ ਸਿੱਖਣਾ ਕੀ ਚਾਹੁੰਦਾ ਵਾ। ਸੋ ਉਹ ਕਹਿੰਦੇ ਹੁੰਦੇ ਆ ਨਾ ਕਿ ਪਿੱਪਲ ਦੇ ਆ ਪੱਤੇ ਆ ਵੇ ਕਿ ਹੀ ਖੜ ਖੜ ਲਾਈ ਆ, ਪੱਤ ਝੜੇ ਪੁਰਾਣੇ ਵੇ, ਰੁੱਤ ਨਵਿਆਂ ਦੀ ਆਈ ਆ, ਪਿੱਪਲ ਦੇ ਆ ਪੱਤੇ ਆ ਵੇ, ਅਸੀਂ ਹੋ ਮਜਬੂਰ ਗਏ, ਧੀਆਂ ਨੂੰ ਕਹਿ ਦੇ ਵੀ ਬਾਬਲ ਬੜੀ ਦੂਰ ਗਏ, ਪਿੱਪਲ ਦੇ ਆ ਪੱਤੇ ਆ ਵੇ ਕਿ ਹੀ ਖੜ ਖੜ ਲਾਈ ਆ, ਪੱਤ ਝੜੇ ਪੁਰਾਣੇ ਵੇ, ਰੁੱਤ ਨਵਿਆਂ ਦੀ ਆਈ ਆ। ਸੋ ਵਾਕਈ ਜੀ ਜਿਹੜੇ ਪੱਤ ਆ ਉਹਨਾਂ ਨੇ ਇੱਕ ਨਾ ਇੱਕ ਦਿਨ ਝੜਨਾ ਵਾ, ਤੇ ਉਸਦੀ ਥਾਂ ਤੇ ਜਿਹੜੀਆਂ ਨਵੀਆਂ ਕਰੂੰਬਲਾਂ ਫੁੱਟਣੀਆਂ ਨੇ ਉਹਨਾਂ ਨੇ ਇੱਕ ਨਵੀਂ ਸੋਚ ਤੇ ਨਵੇਂ ਆਗਾਜ਼ ਦੇ ਨਾਲ ਜ਼ਿੰਦਗੀ ਨੂੰ ਮਾਨਣਾ ਤੇ ਜ਼ਿੰਦਗੀ ਦੇ ਵਿੱਚ ਆਪਣਾ ਰੁਤਬਾ ਬਣਾਉਣਾ ਵਾ। ਤੇ ਲਓ ਜੀ ਫਿਰ ਅਸੀਂ ਗੱਲਬਾਤ ਕਰ ਰਹੇ ਸੀ ਤੇ ਇੱਧਰ ਈਮੇਲ ਦੇ ਜ਼ਰੀਏ ਵੀ ਪ੍ਰੋਗਰਾਮ ਦੇ ਵਿੱਚ ਗੋਸ਼ਾ ਸਿੱਧੂ ਪ੍ਰੋਗਰਾਮ ਚ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਗੁਰਸ਼ਪਿੰਦਰ ਸਿੰਘ ਸਿੱਧੂ ਕਿੰਸ ਤੋਂ, ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਕਿਆ ਬਾਤ ਆ ਜੀ, ਥੈਂਕ ਯੂ ਦੁਆਵਾਂ ਦੇ ਲਈ ਤੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਲਓ ਜੀ ਫਿਰ ਆਪਾਂ ਗੱਲ ਕਰ ਰਹੇ ਸੀ ਕਿ ਲੋਕਾਂ ਦੀ ਮਾਨਸਿਕਤਾ ਵਾ ਜਿਹੜੀ ਉਹ ਹੁਣ ਬਹੁਤ ਹੀ ਜ਼ਿਆਦਾ ਪਹਿਲਾਂ ਨਾਲੋਂ, ਮਤਲਬ ਕਿ ਕਹਿ ਸਕਦੇ ਹਾਂ ਜਿਹੜੇ ਵੱਡੇ ਬਜ਼ੁਰਗ ਸੀ ਪਿੰਡਾਂ ਦੀਆਂ ਧੀਆਂ ਧਵਾਣੀਆਂ ਦੇ ਆਉਂਦੇ ਸੀ, ਇਹ ਨਹੀਂ ਸੀ ਹੁੰਦਾ ਕਿ ਕਿਸ ਘਰ ਦੀ ਧੀ ਹੈ, ਜਦੋਂ ਸਿਰ ਤੇ ਹੱਥ ਰੱਖ ਕੇ ਕਹਿੰਦੇ ਸੀ ਕਿ ਪੁੱਤਰਾ ਕਿਵੇਂ ਆ, ਠੀਕ ਆ ਸਾਰੇ ਭਾਈ ਸਹੁਰਾ ਪਰਿਵਾਰ ਤਕੜਾ, ਜਦੋਂ ਇਹ ਕਹਿੰਦੇ ਹੁੰਦੇ ਸੀ ਨਾ ਕਿ ਸਾਰੇ ਸਹੁਰਾ ਪਰਿਵਾਰ ਤਕੜਾ, ਤਾਂ ਉਹਨਾਂ ਦੇ ਤਕੜਾ ਸ਼ਬਦ ਦੇ ਵਿੱਚ ਤੇ ਸਿਰ ਤੇ ਹੱਥ ਰੱਖਣ ਦੇ ਵਿੱਚ ਜਿਹੜਾ ਮੋਹ ਪਿਆਰ ਸੀ ਨਾ, ਉਹ ਮੱਲੋ ਮੱਲੀ ਕੁੜੀਆਂ ਨੂੰ ਅਹਿਸਾਸ ਕਰਾ ਦਿੰਦਾ ਸੀਗਾ ਕਿ ਇਹ ਉਹ ਆਪਣੀ ਘਰ ਆਪਣੇ ਪਿੰਡ ਪਹੁੰਚ ਗਈਆਂ ਨੇ, ਹਨਾ। ਪਰ ਅੱਜ ਕੱਲ੍ਹ ਦਾ ਜਿਹੜਾ ਟਾਈਮ ਆ ਉਹ ਵੱਖਰਾ ਹੀ ਆ, ਵੱਖਰਾ ਟਾਈਮ ਤੁਸੀਂ ਵੀ ਸਾਰੇ ਜਾਣਦੇ ਹੋ, ਇੰਡੀਆ ਵੀ ਜਾ ਕੇ ਆਉਂਦੇ ਹੋ, ਇੱਥੇ ਵੀ ਦੇਖਦੇ ਹੋ। ਇੱਥੇ ਨਾ ਇੱਕ ਕਿਸੇ ਨੇ ਬੜਾ ਸੋਹਣਾ ਸ਼ੇਅਰ ਕੀਤਾ ਹੋਇਆ ਸੀ, ਕਹਿੰਦੇ ਕਿ ਕੁੜੀ ਦੇ ਸਿਰ ਤੇ ਚੁੰਨੀ ਹੁੰਦੀ ਕਮਾਲ ਨਹੀਂ ਹੁੰਦਾ, ਤੇ ਕਹਿੰਦੇ ਕਿ ਕੁਝ ਸਮੇਂ ਪਹਿਲਾਂ ਦੀ ਗੱਲ ਆ, ਕਿਸੇ ਕਾਰਨ ਨੂੰ ਕਿਸੇ ਸ਼ਹਿਰ ਗਿਆ ਸੀ ਤੇ ਕੰਮ ਕਰ ਖਤਮ ਕਰਕੇ ਮੈਂ ਬੱਸ ਅੱਡੇ ਵਿੱਚ ਬੈਠਾ, ਬੱਸ ਦੀ ਉਡੀਕ ਕਰੀ ਜਾ ਰਿਹਾ ਸੀ ਕਿ ਮੇਰੇ ਕੋਲ ਅੱਧ ਖੜ ਜਿਹੀ ਉਮਰ ਦੇ ਦੋ ਬੰਦੇ ਆ ਖੜ ਗਏ। ਉਹਨਾਂ ਨੇ ਆਪਣੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਮੈਂ ਵੀ ਵਿਹਲਾ ਬੈਠਾ ਸੀ, ਸੋ ਮੈਂ ਵੀ ਆਪਣੀ ਕਿੱਟ ਵਿੱਚੋਂ ਅਖਬਾਰ ਕੱਢ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ। ਮੈਂ ਅਕਸਰ ਹੀ ਸਫ਼ਰ ਦੌਰਾਨ ਅਖਬਾਰ ਖਰੀਦ ਲੈਂਦਾ ਹਾਂ, ਇਸ ਨਾਲ ਇੱਕ ਤਾਂ ਕਹਿੰਦੇ ਟਾਈਮ ਪਾਸ ਹੋ ਜਾਂਦਾ ਤੇ ਦੂਸਰਾ ਕੋਈ ਜਾਣਕਾਰੀ ਵੀ ਵੱਧ ਜਾਂਦੀ ਆ। ਬੱਸ ਅੱਡੇ ਤੇ ਚਹਿਲ ਪਹਿਲ ਸੀ ਜਿਵੇਂ ਅਕਸਰ ਹੀ ਹੁੰਦੀ ਆ। ਉਹਨਾਂ ਵਿੱਚੋਂ ਇੱਕ ਬੰਦਾ ਬੋਲਿਆ, ਉਹ ਦੇਖ ਕਿਵੇਂ ਪਟੋਲਾ ਬਣੀ ਬੈਠੀ ਆ, ਦੇਖ ਹੈ ਕੋਈ ਸੰਗ ਸ਼ਰਮ ਇਹਨਾਂ ਅੱਜ ਕੱਲ ਦੀਆਂ ਕੁੜੀਆਂ ਨੂੰ। ਅਚਾਨਕ ਕੰਨ ਚੀਰਦੀ ਇਹ ਗੱਲ ਮੇਰੇ ਕੰਨਾਂ ਵਿੱਚ ਪਈ, ਮੈਂ ਅਖਬਾਰ ਦੇ ਉੱਪਰ ਦੀ ਨਜ਼ਰ ਚੁੱਕ ਕੇ ਦੇਖਿਆ ਤਾਂ ਇੱਕ 26-27 ਸਾਲ ਦੀ ਕੁੜੀ ਕੁਝ ਦੂਰ ਕੁਰਸੀ ਤੇ ਬੈਠੀ ਸੀ ਜਿਸਨੇ ਸਿਰ ਤੇ ਰੁਮਾਲ ਬੰਨ ਰੱਖਿਆ ਸੀ। ਤਾਂ ਇੰਨੇ ਨੂੰ ਕਹਿੰਦੇ ਦੂਜਾ ਬੰਦਾ ਵੀ ਬੋਲ ਪਿਆ, ਆਹੋ ਦੇਖ ਕੁੜੀਆਂ ਦੇ ਸਿਰਾਂ ਤੇ ਚੁੰਨੀਆਂ ਹੁੰਦੀਆਂ ਨੇ, ਤੇ ਆ ਟੀਵੀ ਵਾਲਿਆਂ ਦੀਆਂ ਰੀਸਾਂ ਕਰਦੀਆਂ ਨੇ ਸਿਰ ਤੇ ਰੁਮਾਲ ਬੰਨ ਕੇ। ਮੈਂ ਦੱਸਦੇ ਆ ਕਿ ਕੁੜੀ ਨੇ ਕਹਿੰਦੇ ਚੁੰਨੀ ਲੈ ਰੱਖੀ ਸੀ ਪਰ ਚੁੰਨੀ ਗਲ ਵਿੱਚ ਸੀ ਤੇ ਉਹਦੇ ਸਿਰ ਦੇ ਉੱਪਰ ਰੁਮਾਲ ਬੰਨਿਆ ਹੋਇਆ ਸੀ। ਇਹਨੇ ਨੂੰ ਕੁੜੀ ਦੇ ਫੋਨ ਤੇ ਮੋਬਾਈਲ ਤੇ ਰਿੰਗ ਵੱਜਦੀ ਆ ਤੇ ਉਹਨੂੰ ਕੋਈ ਫੋਨ ਆ ਜਾਂਦਾ ਤੇ ਉਹ ਕੁੜੀ ਆ ਜਿਹੜੀ ਉਹ ਫੋਨ ਤੇ ਗੱਲਾਂ ਕਰਨ ਲੱਗ ਜਾਂਦੀ ਆ। ਤਾਂ ਬਸ ਫੇਰ ਕੀ ਸੀ, ਉਹਨਾਂ ਨੇ ਨਾਲ ਦੀ ਨਾਲ ਕੁੜੀ ਤੇ ਇੱਕ ਹੋਰ ਇਲਜ਼ਾਮ ਧਰ ਦਿੱਤਾ ਤੇ ਕਹਿੰਦੇ ਕਿ ਇਹਨਾਂ ਫੋਨਾਂ ਨੇ ਇਹਨਾਂ ਦਾ ਜਿਹੜਾ ਗੱਲ ਆ ਉਹ ਖਰਾਬ ਕੀਤੀ ਆ ਤੇ ਇਹਨਾਂ ਨੂੰ ਕਰਾਹੇ ਪਾ ਦਿੱਤਾ ਵਾ। ਉਹਨਾਂ ਨੇ ਨਾ ਚਾਹੁੰਦੇ ਹੋਏ ਵੀ ਉਹਨਾਂ ਦੀਆਂ ਗੱਲਾਂ ਮੈਂ ਸੁਣਨ ਲਈ ਕਹਿੰਦੇ ਮਜਬੂਰ ਸੀ। ਕਹਿੰਦੇ ਮੇਰਾ ਇੱਕ ਚਿੱਤ ਤਾਂ ਕਰੇ ਕਿ ਇਹਨਾਂ ਨੂੰ ਕਹਿ ਦਿਆਂ ਕਿ ਤੁਸੀਂ ਕੀ ਲੈਣਾ ਉਸ ਕੁੜੀ ਦੀ ਜ਼ਿੰਦਗੀ ਤੋਂ, ਕਿਉਂ ਐਵੇਂ ਨੁਕਸ ਕੱਢਣ ਲੱਗੇ ਹੋ ਬਿਨਾਂ ਉਸ ਬਾਰੇ ਜਾਣੇ। ਤਾਂ ਫਿਰ ਦਿਮਾਗ ਵਿੱਚ ਖਿਆਲ ਆ ਗਿਆ ਕਿ ਲੋਹੇ ਨੂੰ ਲੱਗੇ ਚੰਗਾਲ ਨੂੰ ਲਾਉਣਾ ਸੌਖਾ ਏ ਪਰ ਸੋਚ ਨੂੰ ਲੱਗੇ ਚੰਗਾਲ ਇੰਨੀ ਜਲਦੀ ਨਹੀਂ ਲੈਂਦੇ। ਸੋ ਮੈਂ ਉਹਨਾਂ ਦਾ ਧਿਆਨ ਹਟਾਉਣ ਲਈ ਅਖਬਾਰ ਦੇ ਕੁਝ ਪੰਨੇ ਉਹਨਾਂ ਵੱਲ ਵਧਾਉਂਦੇ ਹੋਏ ਕਿਹਾ ਕਿ ਅੰਕਲ ਜੀ ਅਖਬਾਰ ਪੜੋਂਗੇ? ਤਾਂ ਦੋਨਾਂ ਨੇ ਝੱਟ ਦੇਣੀ ਨਾ ਕਰ ਦਿੱਤੀ ਤੇ ਕਹਿੰਦੇ ਨਾ ਕਾਕਾ ਤੂੰ ਹੀ ਪੜ ਲਾ, ਸਾਡਾ ਕੀ ਕੰਮ ਆ ਇਹ। ਤੇ ਕਹਿੰਦੇ ਮੈਂ ਵੀ ਭੁੱਲ ਗਿਆ ਸੀ ਕਿ ਕੰਮ ਤਾਂ ਉਹ ਪਹਿਲਾਂ ਹੀ ਲੱਗੇ ਹੋਏ ਨੇ ਦੂਜਿਆਂ ਚ ਨੁਕਸ ਕੱਢਣ ਦੇ। ਤੇ ਲਓ ਜੀ ਫਿਰ ਅੱਗੇ ਨੂੰ ਕੀ ਹੁੰਦਾ, ਉਹ ਕੁੜੀ ਜਿਹੜੀ ਹੁਣ ਇੰਨੇ ਵਿੱਚ ਉਹ ਜਿਹੜੀ ਕੁੜੀ ਫੋਨ ਤੇ ਲੱਗੀ ਹੁੰਦੀ ਆ ਉਹ ਹੁਣੇ ਹੁਣੇ ਆਈ ਬੱਸ ਵੱਲ ਤੁਰ ਪੈਂਦੀ ਆ। ਤੇ ਫਿਰ ਉਸ ਤੋਂ ਅੱਗੇ ਕੀ ਹੁੰਦਾ ਵਾ ਜੀ, ਉਸ ਬਾਰੇ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਕਿ ਅੱਗੇ ਜਦੋਂ ਕੁੜੀ ਉੱਠ ਕੇ ਬੱਸ ਵੱਲ ਚਲੀ ਜਾਂਦੀ ਆ ਤਾਂ ਉਸ ਦੇ ਅਸਲੀਅਤ ਕੀ ਹੁੰਦੀ ਆ, ਉਸ ਦੇ ਗਲ ਦੇ ਵਿੱਚ ਪਾਈ ਚੁੰਨੀ ਤੇ ਸਿਰ ਤੇ ਲਏ ਹੋਏ ਰੁਮਾਲ ਦੀ, ਤੇ ਉਸ ਤੋਂ ਬਾਅਦ ਉਹ ਬਜ਼ੁਰਗ ਜਿਹੜੇ ਕਿ ਉਹਨਾਂ ਬਾਰੇ ਹੀ ਗੱਲਾਂ ਕਰ ਰਹੇ ਸੀ ਤਾਂ ਉਹਨਾਂ ਦੇ ਨਾਲ ਕੀ ਹੁੰਦਾ ਵਾ। ਸੋ ਜ਼ਰੂਰ ਇਸ ਦੇ ਬਾਰੇ ਗੱਲ ਕਰਾਂਗੇ ਤੇ ਨਾਲ ਨਾਲ ਆਪਾਂ ਗੀਤਾਂ ਦਾ ਲੁਤਫ ਵੀ ਲੈਂਦੇ ਜਾਈਏ ਤੇ ਨਾਲ ਨਾਲ ਤੁਹਾਡੇ ਮੈਸੇਜ ਜੋ ਵੀ ਆ ਰਹੇ ਆ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਜਾਈਏ, ਕਿਉਂਕਿ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਅੱਜ ਮੈਨੂੰ ਵੀ ਥੋੜਾ ਟਾਈਮ ਪਹਿਲਾਂ ਹੀ ਜਾਣਾ ਪੈਣਾ, ਥੋੜਾ ਕੰਮ ਆ ਜੀ ਇਸ ਕਰਕੇ। ਕਹਿੰਦੇ ਰਜਿੰਦਰ ਸਿੰਘ ਧਾਨੀ ਕਹਿੰਦੇ ਹਾਏ ਨੀ ਮੈਂ PhD ਕਰਕੇ ਪਾਥੀਆਂ ਜੋਗੀ ਰਹਿ ਗਈ, 12 ਪਾਸ ਸਿੱਖਿਆ ਮੰਤਰੀ ਬਣ ਗਿਆ ਤੇ ਨਾਲੇ ਜੀ ਇੱਕ ਕੁੜੀ ਬੈਠੀ ਆ ਬੜੀ ਸੋਹਣੀ ਸਜੀ ਫਵੀ ਬੈਠੀ ਆ ਤੇ ਪਾਥੀਆਂ ਪੱਥਰ ਲੱਗੀ ਆ ਤੇ ਸਿਰ ਤੇ ਹੱਥ ਮਾਰ ਰਹੀ ਆ। ਸੋ ਵਾਕਈ ਜੀ ਗੱਲ ਤਾਂ ਇਹੀ ਆ ਕਿ ਜਿਹੜੀ ਕੁੜੀ ਪੜ੍ਹੇ ਲਿਖੇ ਅੱਜ ਕੱਲ ਉਹ ਰੁਜ਼ਗਾਰ ਦੇ ਲਈ ਦਰ ਦਰ ਫਿਰਦੇ ਆ ਤੇ ਭਟਕਦੇ ਫਿਰਦੇ ਆ, ਕੋਈ ਰੇਹੜੀ ਲਾ ਰਿਹਾ ਕੋਈ ਕਿੱਦਾਂ, ਪਰ ਜਿਹੜੇ 12 ਪਾਸ ਆ ਉਹ ਸਿੱਖਿਆ ਮੰਤਰੀ ਬਣੇ ਬੈਠੇ ਆ। ਸੋ ਵਧੀਆ ਗੱਲ ਆ ਜੀ, ਲਓ ਫਿਰ ਮੇਰੀਆਂ ਗੱਲਾਂ ਚੱਲਦੀਆਂ ਰਹਿਣੀਆਂ। ਤੇ ਅੱਗੇ ਜੀ ਸੁਖਦੇਵ ਕਲੇਰ ਵੀ ਪ੍ਰੋਗਰਾਮ ਚ ਸ਼ਾਮਿਲ ਹੋਇਆ, ਜ਼ਰੂਰ ਉਹਨਾਂ ਦਾ ਮੈਸੇਜ ਲਵਾਂਗੇ। ਪਰ ਇੱਕ ਗਾਣਾ ਸੁਣਦੇ ਆ ਤੇ ਦੇਖਦੇ ਆ ਕਿ ਸਰਬਜੀਤ ਬਾਜੀ ਹੁਣ ਸਾਨੂੰ ਕਿਹੜਾ ਗਾਣਾ ਸੁਣਾਉਂਦੇ ਆ। ਤੇ ਬਾਕੀ ਜਿਹੜਾ ਮੈਂ ਤੁਹਾਨੂੰ ਕਹਾਵਤ ਪਾਈ ਸੀ ਜੀ, ਸਮੇਂ ਸਮੇਂ ਸਿਰ ਸਮਰੱਥ, ਉਹੀ ਅਰਜਨ ਤੇ ਉਹੀ ਅਰਜਨ ਦੇ ਹੱਥ, ਇਸ ਦੇ ਬਾਰੇ ਜ਼ਰੂਰ ਦੱਸੂਗੀ ਪਰ ਪ੍ਰੋਗਰਾਮ ਤੋਂ ਬਾਅਦ ਨਹੀਂ ਜੀ, ਨਹੀਂ ਪ੍ਰੋਗਰਾਮ ਤੋਂ ਬਾਅਦ ਤਾਂ ਦੱਸਣ ਦਾ ਕੋਈ ਮਤਲਬ ਹੀ ਨਹੀਂ ਹੋਇਆ ਹਨਾ, ਗਾਣੇ ਤੋਂ ਬਾਅਦ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਇਸ ਦਾ ਮਤਲਬ ਕੀ ਆ ਤੇ ਨਾਲ ਦੱਸਾਂਗੇ ਜੀ ਬੱਸ ਵੱਲ ਜਾਂਦੀ ਕੁੜੀ ਦੇ ਸਿਰ ਤੇ ਲਏ ਹੋਏ ਰੁਮਾਲ ਦੀ ਕੀ ਸੱਚਾਈ ਸੀ ਤੇ ਨਾਲ ਨਾਲ ਉਹਨਾਂ ਬਜ਼ੁਰਗਾਂ ਨੇ ਜਿਹੜੇ ਉਹਦੇ ਸਿਰ ਇਲਜ਼ਾਮ ਧਰੇ ਉਹਨਾਂ ਇਲਜ਼ਾਮਾਂ ਦੇ ਵਿੱਚ ਉਹ ਕਿੰਨਾ ਕੁ ਸੱਚ ਸੀ। ਤੇ ਲਓ ਜੀ ਫਿਰ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਫਿਰ ਮਿਲਦੇ ਹਾਂ। ਲਓ ਜੀ ਤੁਸੀਂ ਗਾਣਾ ਸੁਣ ਰਹੇ ਸੀ ਤੁੰਬਾ ਮੇਰੀ ਜਾਨ ਕੁੜੀ ਹਾਏ ਤੁੰਬਾ। ਤੇ ਲਓ ਜੀ ਫਿਰ ਜਿੱਦਾਂ ਕਿ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਪ੍ਰੋਗਰਾਮ ਅੱਜ ਮੈਨੂੰ ਵੀ ਛੇਤੀ ਛੱਡਣਾ ਪੈਣਾ ਵਾ, ਤੇ ਜਾਂਦੀ ਜਾਂਦੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਜੋ ਅਸੀਂ ਗੱਲ ਕਰ ਰਹੇ ਸੀ ਉਸਦਾ ਕੀ ਬਣਦਾ, ਉਸ ਕੁੜੀ ਦੇ ਨਾਲ ਕੀ ਬਣਦਾ ਵਾ। ਸੋ ਵਾਕਈ ਜੀ ਜਦੋਂ ਕੁੜੀ ਉੱਠ ਕੇ ਬੱਸ ਵੱਲ ਨੂੰ ਜਾਣ ਲੱਗਦੀ ਹੈ ਤਾਂ ਉਸੇ ਵੇਲੇ ਨਿਗਾਹ ਉਸ ਕੁੜੀ ਦੇ ਲਿਫਾਫੇ ਤੇ ਪਈ ਜੋ ਉਹ ਝੋਲੀ ਵਿੱਚ ਰੱਖੀ ਬੈਠੀ ਸੀ। ਲਿਫਾਫੇ ਤੇ ਵੱਡੇ ਵੱਡੇ ਅੱਖਰਾਂ ਵਿੱਚ ਲੁਧਿਆਣੇ ਵਾਲੇ ਉਸ ਵੱਲ ਕੈਂਸਰ ਹਸਪਤਾਲ ਦਾ ਨਾਂ ਲਿਖਿਆ ਸੀ। ਤੇ ਨਾਲ ਹੀ ਕਹਿੰਦੇ ਮੈਨੂੰ ਝੱਟ ਸਮਝ ਲੱਗ ਗਈ ਕਿ ਉਸ ਕੁੜੀ ਦੇ ਸਿਰ ਤੇ ਬੰਨੇ ਰੁਮਾਲ ਦੀ ਵਜ੍ਹਾ ਕੀ ਸੀ। ਉਹ ਕੁੜੀ ਕੈਂਸਰ ਦੀ ਮਰੀਜ਼ ਸੀ ਜਿਸ ਦੀ ਵਜ੍ਹਾ ਕਰਕੇ ਸ਼ਾਇਦ ਉਸਦੇ ਸਿਰ ਦੇ ਵਾਲ ਝੜ ਰਹੇ ਹੋਣਗੇ। ਇਸੇ ਲਈ ਉਸਨੇ ਕਹਿੰਦੇ ਸਿਰ ਤੇ ਰੁਮਾਲ ਬੰਨਿਆ ਹੋਇਆ ਸੀ। ਪਰ ਇਸ ਵਕਤ ਜਿੰਨਾ ਮੈਨੂੰ ਤਰਸ ਉਸ ਕੁੜੀ ਤੇ ਆ ਰਿਹਾ ਸੀ ਓਨਾ ਹੀ ਉਹਨਾਂ ਦੋਵਾਂ ਬੰਦਿਆਂ ਦੀ ਸੋਚ ਤੇ ਆ ਰਿਹਾ ਸੀ। ਫਿਰ ਮੈਂ ਦੋਵਾਂ ਨੂੰ ਰੁਮਾਲ ਦਾ ਕਾਰਨ ਸਮਝਾਇਆ ਤਾਂ ਦੋਵੇਂ ਹੀ ਠਿੱਠ ਜਿਹੇ ਹੋ ਕੇ ਖੜੇ ਰਹੇ। ਤੇ ਜਿੰਨਾ ਸਮਾਂ ਉਹਨਾਂ ਦੀ ਬੱਸ ਨਹੀਂ ਆਈ ਉਹਨਾਂ ਦੇ ਮੂੰਹ ਨੂੰ ਜਿੰਦਾ ਲੱਗਾ ਰਿਹਾ। ਸੋ ਕਹਿੰਦੇ ਕਦੇ ਵੀ ਦੂਸਰਿਆਂ ਬਾਰੇ ਬਿਨਾਂ ਸੋਚੇ ਸਮਝੇ ਆਪਣੇ ਫੈਸਲੇ ਨਾ ਸੁਣਾਓ। ਹਰ ਬੰਦੇ ਦੇ ਹਰ ਕੰਮ ਪਿੱਛੇ ਕੋਈ ਵਜ੍ਹਾ ਹੁੰਦੀ ਹੈ, ਸ਼ਾਇਦ ਉਹ ਵਜ੍ਹਾ ਸਾਡੀ ਸਮਝ ਤੋਂ ਪਰੇ ਹੋਵੇ। ਬਾਕੀ ਦੂਜੀ ਗੱਲ, ਜਿੰਨਾ ਸਮਾਂ ਅਸੀਂ ਦੂਜਿਆਂ ਦੇ ਨੁਕਸ ਕੱਢਣ ਵਿੱਚ ਲਾਉਂਦੇ ਹਾਂ ਅਗਰ ਉਹਨਾਂ ਸਮਾਂ ਖੁਦ ਤੇ ਲਾ ਦਈਏ ਤਾਂ ਕਹਿੰਦੇ ਲੋਹੇ ਤੋਂ ਸੋਨਾ ਬਣ ਜਾਵਾਂਗੇ। ਸੋ ਲਓ ਜੀ ਇਹ ਸੀ ਗੱਲ ਕਿ ਜਦੋਂ ਅਸੀਂ ਬਿਨਾਂ ਸੋਚੇ ਸਮਝੇ ਬਿਨਾਂ ਕੁਛ ਗੱਲ ਕੀਤੇ ਹੀ ਦੂਸਰਿਆਂ ਦੇ ਉੱਪਰ ਉਂਗਲ ਚੱਕ ਦਿੰਦੇ ਹਾਂ ਤਾਂ ਕਿਤੇ ਨਾ ਕਿਤੇ ਅਸੀਂ ਭੁੱਲ ਜਾਂਦੇ ਹਾਂ ਕਿ ਬਾਕੀ ਦੀਆਂ ਉਂਗਲਾਂ ਸਾਡੇ ਵੱਲ ਵੀ ਹੁੰਦੀਆਂ ਨੇ। ਤੇ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਅੱਜ ਮੈਨੂੰ ਜਲਦੀ ਜਾਣਾ ਪਊਗਾ ਤੇ ਹੁਣ ਮੈਨੂੰ ਜਾਣਾ ਪੈਣਾ ਵਾ, ਬਸ ਇੰਨੀ ਕੁ ਹੀ ਹਾਜ਼ਰੀ ਕਬੂਲ ਕਰਿਓ। ਤੇ ਤੁਹਾਡੇ ਲਈ ਬਹੁਤ ਸਾਰੇ ਗਾਣੇ ਛੱਡ ਕੇ ਜਾ ਰਹੀ ਹਾਂ ਤੇ ਦਿਨ ਦੇ ਟਾਈਮ ਹਰਮਨ ਰੇਡੀਓ ਤੇ ਪ੍ਰੋਗਰਾਮ ਇਸੇ ਤਰ੍ਹਾਂ ਚੱਲਦੇ ਰਹਿਣਗੇ ਜੀ। ਤੁਸੀਂ ਮਾਣਦੇ ਰਹੋ ਆਨੰਦ ਤੇ ਮਿਲਦੇ ਹਾਂ ਅਗਲੇ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ। ਪਰ ਤੁਸੀਂ ਕਿਤੇ ਨਾ ਜਾਣਾ, ਮਾਣਦੇ ਰਹੋ ਜੀ ਸੋਹਣੇ ਸੋਹਣੇ ਗਾਣਿਆਂ ਦਾ ਆਨੰਦ ਤੇ ਮਿਲਦੇ ਹਾਂ ਅਗਲੇ ਹਫ਼ਤੇ। ਤਦ ਤੱਕ ਲਈ ਰੱਬ ਰਾਖਾ।
ਰੰਗ ਸਾਂਵਲਾ ਜੱਟੀ ਦਾ ਤੇਰਾ ਫਿਰਵੇ ਕਰ ਖੁਦ ਨਾਲੋਂ ਅੱਧ ਤੇਰੀ ਕਿਰਵੇ। ਰੰਗ ਸਾਂਵਲਾ ਜੱਟੀ ਦਾ ਤੇਰਾ ਫਿਰਵੇ ਕਰ ਖੁਦ ਨਾਲੋਂ ਅੱਧ ਤੇਰੀ ਕਿਰਵੇ। ਉਹ ਤੂੰ ਕੀ ਕਰਨੀ ਸੀ ਫੱਤੇ ਉਹਦੇ ਪਿਆਰ ਦੀ ਤੂੰ ਨਵੇਂ ਇਗਨੋਰ ਮਾਰਦਾ। ਉਹ ਦਿਲੋਂ ਇੰਨੀਆਂ ਵੀ ਸੋਹਣੀਆਂ ਨੀ ਹੋਣੀਆਂ ਜਿਨ੍ਹਾਂ ਦੇ ਉੱਤੇ ਤੂੰ ਮਰਦਾ।